ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜਦੋਂ ਇੱਕ ਬੰਦਾ ਖਿਮਾ ਕਰਨ ਤੋਂ ਮਨਾ ਕਰ ਰਿਹਾ ਹੈ ਤਾਂ ਉਹ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਰਿਹਾ ਹੈ ਜਿਨ੍ਹਾਂ ਨੂੰ ਇੱਕ ਦਿਨ ਉਹਨੂੰ ਖੋਲਣ ਦੀ ਲੋੜ ਪੈ ਸਕਦੀ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਸੋਮਵਾਰ ਤੇ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿੱਚ ਤੇ ਅੱਜ ਮਿੰਟੂ ਬਰਾੜ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਵਾਰ ਫੇਰ ਪ੍ਰੋਗਰਾਮ ਜਿਹੜਾ ਜੀ ਉਹ ਮੈਂ ਲੈ ਕੇ ਆਈ ਹਾਂ ਮੈਲਬਨ ਤੋਂ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਦਿਨ ਜਿਵੇਂ ਮੈਂ ਦੱਸਿਆ ਜੀ ਸੋਮਵਾਰ ਤੇ ਸਾਲ 2017 ਦੇ ਫਰਵਰੀ ਮਹੀਨੇ ਦੀ ਅੱਜ 20 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 548 ਦੇ ਫੱਗਣ ਮਹੀਨੇ ਦੀ ਅੱਜ 9 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ ਮੈਲਬਰਨ ਕੈਨਬਰਾ ਤੇ ਸਿਡਨੀ ਦੇ ਵਿੱਚ ਇਸ ਵੇਲੇ 8:02 ਹੋ ਚੁੱਕੇ ਨੇ। ਐਡੀਲੇਡ ਦੇ ਵਿੱਚ 7:32 ਤੇ ਪਰਥ ਦੇ ਵਿੱਚ 5:02 ਹੋਏ ਨੇ ਤੇ ਬ੍ਰਿਸਬੇਨ ਦੇ ਵਿੱਚ 7:02 ਯਾਨੀ ਬ੍ਰਿਸਬੇਨ ਦਾ ਸਮਾਂ ਜਿਹੜਾ ਜੀ ਉਹ 1 ਘੰਟਾ ਪਿੱਛੇ ਆ ਸਾਡੇ ਤੋਂ ਤੇ ਪਰਥ ਜਿਹੜਾ ਉਹ ਕਾਫੀ ਵੱਡਾ ਤੜਕਾ 5:00 ਆ ਜੀ ਉੱਥੇ ਤੇ ਐਡੀਲੇਡ ਜਿਹੜਾ ਜੀ ਉਹ ਅੱਧਾ ਕੁ ਘੰਟਾ ਪਿੱਛੇ ਆ। ਸੋ ਆਸਟ੍ਰੇਲੀਆ ਦੀਆਂ ਘੜੀਆਂ ਦੇ ਮੁਤਾਬਕ ਜਿਹੜਾ ਸਮਾਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹ ਚੱਲ ਰਿਹਾ। ਤੁਹਾਡੇ ਸ਼ਹਿਰਾਂ ਵੱਲ ਆਈਏ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 4:02 ਹੋਏ ਨੇ। 19 ਫਰਵਰੀ ਐਤਵਾਰ ਦੀ ਸ਼ਾਮ ਪਈ ਆ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 1:02 ਹੋਏ ਨੇ, ਉੱਥੇ ਅਜੇ ਦੁਪਹਿਰ ਚੱਲ ਰਹੀ ਹੈ ਜੀ। ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ 2:03 ਹੋਏ ਨੇ, ਉੱਥੇ ਵੀ ਦੁਪਹਿਰ ਚੱਲ ਰਹੀ ਹੈ। 19 ਫਰਵਰੀ ਦੀ ਬਾਅਦ ਦੁਪਹਿਰ ਦਾ ਸਮਾਂ। USA ਚੱਲੀਏ ਤਾਂ ਲਾਸ ਏਂਜਲਸ ਦੇ ਵਿੱਚ 1:03, ਵੈਨਕੂਵਰ ਵਾਲਾ ਹੀ ਸਮਾਂ ਜੀ, ਤੇ 19 ਫਰਵਰੀ ਐਤਵਾਰ ਦਾ ਦਿਨ ਜਿਹੜਾ ਉੱਥੇ ਚੱਲ ਰਿਹਾ। USA ਦੇ ਮਿਆਮੀ ਸ਼ਹਿਰ ਦੇ ਵਿੱਚ 4:03 ਸ਼ਾਮ ਦੇ ਹੋ ਚੁੱਕੇ ਨੇ। ਹੋਰ ਅੱਗੇ ਜਾਈਏ ਤਾਂ ਜੀ ਚੀਨ ਦੇ ਵਿੱਚ ਹਾਂਗਕਾਂਗ ਸ਼ਹਿਰ ਦੇ ਵਿੱਚ 5:03 ਹੋਏ ਨੇ, ਯਾਨੀ ਕਿ 20 ਫਰਵਰੀ ਉੱਥੇ ਚੜ ਚੁੱਕੀ ਹੈ ਸੋਮਵਾਰ ਦਾ ਦਿਨ, ਪਰਥ ਵਾਲਾ ਹੀ ਸਮਾਂ ਜੀ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿੱਚ 9:03, 19 ਫਰਵਰੀ ਦੀ ਰਾਤ ਪਈ ਹੋਈ ਹੈ। ਇਟਲੀ ਦੇ ਵਿੱਚ ਵੀ 10:03 ਰਾਤ ਦੇ, 19 ਫਰਵਰੀ ਦੀ ਰਾਤ ਉੱਥੇ ਚੱਲ ਰਹੀ ਹੈ, ਯਾਨੀ ਐਤਵਾਰ ਦੀ ਰਾਤ ਉੱਥੇ ਚੱਲ ਰਹੀ ਹੈ। ਤੇ ਦੁਬਈ ਦੇ ਵਿੱਚ 1:03 ਹੋਏ ਨੇ, 20 ਫਰਵਰੀ ਜਿਹੜੀ ਹੈ ਉੱਥੇ 1 ਘੰਟਾ ਪਹਿਲਾਂ ਹੀ ਚੜੀ ਹੈ। ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਜ਼ਰੀਏ ਤੁਹਾਨੂੰ ਇੱਕ ਵਾਰ ਫੇਰ ਅਸੀਂ ਬਹੁਤ ਬਹੁਤ ਨਿੱਘੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਅਰਦਾਸ ਦੁਆ ਤੁਹਾਡੇ ਸਾਰਿਆਂ ਦੇ ਲਈ ਇਹ ਉਸ ਮਾਲਕ ਦੇ ਅੱਗੇ, ਉਸ ਪਰਵਿਦਗਾਰ ਦੇ ਅੱਗੇ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ, ਖੁਸ਼ੀਆਂ ਖੇੜੇ ਮਾਣੋ। ਸੋ ਦੋਸਤੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਇੱਕ ਵਾਰ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਸਾਂਝ ਪਾਵਾਂਗੇ, ਦੇਸ਼ ਦੁਨੀਆਂ ਦੇ ਉੱਤੇ ਮਾਰਾਂਗੇ ਇੱਕ ਨਜ਼ਰ ਖਬਰਾਂ ਦੇ ਜ਼ਰੀਏ, ਤੇ ਕੋਈ ਨਾ ਕੋਈ ਜਿਹੜਾ ਆਰਟੀਕਲ, ਕੋਈ ਲੇਖ ਤੁਹਾਡੇ ਲਈ ਅੱਜ ਸਾਂਝਾ ਕਰਾਂਗੇ, ਕਿਉਂਕਿ ਕੱਲ ਆਉਣ ਵਾਲੇ ਕੱਲ ਕੌਮਾਂਤਰੀ ਮਾਮੂਲੀ ਦਿਹਾੜਾ ਜਿਹੜਾ ਜੀ ਉਹ ਮਨਾਇਆ ਜਾਣਾ। ਸੋ ਅੱਜ ਇਕਬਾਕ ਸਿੰਘ ਪੱਟੀ ਹੋਰਾਂ ਦਾ ਇੱਕ ਲੇਖ ਜਿਹੜਾ ਮੇਰੀ ਨਜ਼ਰੀ ਪਿਆ ਪੰਜਾਬੀ ਜਾਗਰਣ ਦੇ ਐਡੀਟੋਰੀਅਲ ਵਾਲੇ ਪੇਜ ਤੇ, ਸੋ ਉਹ ਲੇਖ ਅੱਜ ਮੈਂ ਜ਼ਰੂਰ ਤੁਹਾਡੀ ਨਜ਼ਰ ਕਰਾਂਗੀ ਤੇ ਕੱਲ ਨੂੰ ਆਪਾਂ ਪੰਜਾਬੀ ਦਾ ਜਿਹੜਾ ਚਿੰਤਨ ਕਰਾਂਗੇ ਆਪਣੀ ਮਾਂ ਬੋਲੀ ਦੇ ਲਈ ਅਸੀਂ ਤੁਹਾਡੇ ਵਿਚਾਰ ਤੇ ਸਾਡੇ ਵਿਚਾਰ ਜਿਹੜੇ ਆ ਉਹ ਰਲ ਮਿਲਾ ਕੇ ਵੇਖਾਂਗੇ ਤੇ ਅੱਜ ਜਿਹੜਾ ਉਹ ਲੇਖ ਆ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਜਿਹੜੀਆਂ ਕਾਲਸ ਦੇ ਲਈ ਲਾਈਨਸ ਖੋਲ ਦੇਣੀਆਂ ਸੋ ਤੁਸੀਂ ਸਾਨੂੰ ਕਾਲਸ ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜੋ ਵੀ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਕਿਸੇ ਮੁੱਦੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋਵੋ ਜ਼ਰੂਰ ਤੁਸੀਂ ਰੱਖ ਸਕਦੇ ਹੋ ਜੀ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਵੀ ਸਿਲਸਿਲਾ ਚੱਲੇਗਾ ਤੇ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਦੌਰਾਨ ਤੇ ਨਾਲ ਹੀ ਨਾਲ ਸਭ ਤੋਂ ਅਹਿਮ ਹੋਣਗੇ ਜੀ ਤੁਹਾਡੇ ਸੁਨੇਹੇ ਤੁਸੀਂ ਭੇਜਣੇ ਨੇ ਸਾਨੂੰ ਈਮੇਲ ਦੇ ਜ਼ਰੀਏ request@harmanradio.com ਸਾਡਾ ਈਮੇਲ ਪਤਾ ਹੈ ਜਾਂ ਫਿਰ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਟੈਲੀਗ੍ਰਾਮ ਨੰਬਰ ਸਾਡਾ ਹੈਗਾ ਜੀ 9175080144489 ਯਾਨੀ 91 ਲਗਾ ਕੇ 7508080 ਤੇ 14499 ਇਸ ਨੰਬਰ ਦੇ ਉੱਤੇ ਤੁਸੀਂ ਟੈਲੀਗ੍ਰਾਮ ਸਾਨੂੰ ਕਰ ਸਕਦੇ ਹੋ ਆਪਣਾ ਮੈਸੇਜ ਭੇਜ ਸਕਦੇ ਹੋ ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਜਿਹੜਾ ਜੀ ਉਹ ਹੈਗਾ 02-8599-2811 ਯਾਨੀ ਕਿ 02 ਲਗਾ ਕੇ 85-99-28-11 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰਹਿਣਾ ਤੇ ਤੁਹਾਡੇ ਪਿਆਰੇ ਪਿਆਰੇ ਜਿਹੜੇ ਸੁਨੇਹਾ ਉਹ ਵੀ ਸਾਡੇ ਤੱਕ ਪਹੁੰਚਦੇ ਰਹਿਣੇ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ ਹੀ ਕਰਦੇ ਆ ਬਹੁਤ ਜਲਦੀ ਅਸੀਂ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਰਹੋ ਜੁੜੇ ਰਹੋ ਤੇ ਜਾਣਾ ਕਿਤੇ ਨੀ ਸੁਣਦੇ ਆ ਪਿਆਰਾ ਜਿਹਾ ਗੀਤ ਪ੍ਰੋਗਰਾਮ ਦੀ ਪਹਿਲੀ
ਪੇਸ਼ਕਸ਼ ਜਿੰਦੂਆਂ ਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ ਸ਼ੀਸ਼ਾ ਤੇ ਤੁਰਮੇ ਦਾਣੇ ਤੇ ਮਿਲਦਾ ਮੁਫਤ ਸੁਰਮ ਚੁਨਾਲ ਵੇ ਮੁਲਟਾਈਆਂ ਨੇ ਵੇ ਖੁਲਟਾਈਆਂ ਨੇ ਵੇ ਮੁਲਟਾਈਆਂ ਨੇ ਵੇ ਖੁਲਟਾਈਆਂ ਨੇ ਮੈਂ ਕਿਆ ਸੁਰਮ ਸਲਾਈਆਂ ਮੈਂ ਅੱਜ ਅੱਖਾਂ ਚ ਪਾਈਆਂ ਮੈਂ ਕਿਆ ਸੁਰਮ ਸਲਾਈਆਂ
ਜੀਤ ਬਾਵਾ ਤੇ ਜੈਸਮਿਨ ਜੀ ਦੋਸਤੋ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਗੀਤ ਦੇ ਰੂਪ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਟਿਆਲਾ ਤੋਂ ਮੈਨੂੰ ਜਿਹੜੀ ਟੈਕਨੀਕਲ ਸਪੋਰਟ ਇਸ ਵੇਲੇ ਦੇ ਰਹੇ ਨੇ ਮੇਰੇ ਨਾਲ ਸਰਬਜੀਤ ਸਿੰਘ ਹੋਰੀ ਤੇ ਉਹਨਾਂ ਦੀ ਹੀ ਚੋਇਸ ਜਿਹੜਾ ਇਹ ਗੀਤ ਸੀਗਾ ਸੋ ਸਾਰੀ ਸੁਸਤੀ ਜਿਹੜੀ ਸਵੇਰ ਦੀ ਲਾ ਦਿੱਤੀ ਹੈ ਜੀ ਗੀਤ ਨੇ ਮੈਨੂੰ ਜਿੱਥੋਂ ਤੱਕ ਲੱਗਦਾ ਬੜਾ ਹੀ ਪਿਆਰਾ ਜਿਹਾ ਗੀਤ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੇ ਉਮੀਦ ਕਰਦੀ ਹਾਂ ਪਸੰਦ ਆਇਆ ਹੋਣਾ ਰਣਜੀਤ ਬਾਵਾ ਤੇ ਜੈਸਮੀਨ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਤੁਹਾਡੀ ਨਜ਼ਰ ਕੀਤਾ ਗਿਆ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਿਹੜੇ ਦੋਸਤ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਜੁੜੇ ਆ ਜਿਨ੍ਹਾਂ ਨੇ ਹੁਣੇ ਹੁਣੇ ਜੀ ਪ੍ਰੋਗਰਾਮ ਜਿਹੜਾ ਜੀ ਉਹ ਸੁਣਨਾ ਕੀਤਾ ਤੇ ਜਿਹੜੇ ਪਹਿਲਾਂ ਤੋਂ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਨਿੱਘੀ ਜੀ ਆਇਆ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਤੇ ਸਾਡੇ ਨਾਲ ਕੁਛ ਦੋਸਤ ਜਿਹੜੇ ਜੋ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਵੀ ਪਾ ਰਹੇ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਉਸ ਤੋਂ ਬਾਅਦ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਜੀ ਸਾਡੇ ਨਾਲ ਸਭ ਤੋਂ ਪਹਿਲੀ ਜਿਹੜੀ ਸਾਂਝ ਹੈ ਜੀ ਉਹ ਪਾਈ ਹੈ ਰਮਨਜੀਤ ਸਿੰਘ ਜੰਡੋਰੀਆ ਹੋਰਾਂ ਨੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਸੋ 7:58 ਤੇ ਉਹਨਾਂ ਨੇ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਜਿਹੜਾ ਸੁਨੇਹਾ ਸਾਨੂੰ ਭੇਜਿਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ ਸੋ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਮਨਜੀਤ ਜੀ ਤੁਹਾਨੂੰ ਤੇ ਇਹਨਾਂ ਨੇ ਨਾਲ ਹੀ ਕੁਛ 17 ਜਿਹੜੀਆਂ ਸੂਫੀ ਕਲਾਮ ਚੋਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਹਾਡੇ ਨਾਲ ਵੀ ਉਹਦੀ ਸਾਂਝ ਮੈਂ ਜ਼ਰੂਰ ਪਾਵਾਂ। ਕਹਿੰਦੇ ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਨਾ ਕਰ ਬੰਦਿਆ ਮੇਰੀ ਮੇਰੀ, ਨਾ ਏ ਤੇਰੀ ਨਾ ਏ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆਂ, ਫਿਰ ਮਿੱਟੀ ਦੀ ਬਣ ਗਈ ਢੇਰੀ। ਨਾ ਕਰ ਇੱਥੇ ਹੇਰਾ ਫੇਰੀ, ਮਿੱਟੀ ਨਾਲ ਨਾ ਧੋਖਾ ਕਰ ਤੂੰ, ਤੂੰ ਵੀ ਮਿੱਟੀ ਜ਼ਾਤ ਵੀ ਮਿੱਟੀ, ਜ਼ਾਤ ਪਾਤ ਦੀ ਗੱਲ ਨਾ ਕਰ ਤੂੰ, ਜ਼ਾਤ ਸਿਰਫ ਖੁਦਾ ਦੀ ਉੱਚੀ, ਬਾਕੀ ਸਭ ਕੁਛ ਮਿੱਟੀ ਮਿੱਟੀ। ਵਾਹ ਜੀ ਵਾਹ, ਕਿਆ ਖੂਬ ਸਾਨੂੰ ਸਾਡੀ ਅਸਲੀਅਤ ਤੋਂ ਤੁਸੀਂ ਜਾਣੂ ਕਰਵਾਇਆ ਇਹਨਾਂ 17 ਦੇ ਨਾਲ। ਸੋ ਇਨਸਾਨ ਜਿਹੜਾ ਜੀ ਉਹਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਉਹਦੀ ਔਕਾਤ ਜਿਹੜੀ ਆ ਉਹ ਸਿਰਫ ਮਿੱਟੀ ਆ, ਤੇ ਜੇ ਉਹ ਮਿੱਟੀ ਵਾਲਾ ਸੁਭਾਅ ਗ੍ਰਹਿਣ ਕਰਕੇ ਇਸ ਜ਼ਿੰਦਗੀ ਨੂੰ ਜੀਏਗਾ ਤਾਂ ਮੈਨੂੰ ਲੱਗਦਾ ਕਿ ਉਹਦੀ ਜ਼ਿੰਦਗੀ ਜਿਹੜੀ ਆ ਕਾਫੀ ਸੌਖੀ ਹੋ ਜਾਏਗੀ, ਹਨਾ। ਸੋ ਕਹਿੰਦੇ ਪਲੀਜ਼ ਪਲੇ ਸਰਬੰਸ ਦਾਨੀਆ ਬਾਈ ਕੁਲਬੀਰ, ਸਰਬੰਸ ਦਾਨੀ ਬਾਈ ਕੁਲਬੀਰ ਝਿੰਜੜ ਤੇ ਤਰਸੇਮ ਜੱਸਰ। ਠੀਕ ਹੈ ਜੀ, ਆਪਾਂ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਤੁਹਾਡੀ ਇਹ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰੀਏ। ਰਮਨਜੀਤ ਜੀ ਤੁਸੀਂ ਬਹੁਤ ਖੂਬਸੂਰਤ ਸ਼ੁਰੂਆਤ ਪ੍ਰੋਗਰਾਮ ਦੀ ਕੀਤੀ ਹੈ ਇਹਨਾਂ 17 ਦੇ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡੀ ਹਾਜ਼ਰੀ ਦੇ ਲਈ ਪ੍ਰੋਗਰਾਮ ਚ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਅੱਗੇ ਸਾਡੇ ਨਾਲ ਸਾਡੇ ਸਾਥੀ ਪ੍ਰੈਜੈਂਟਰ ਜੁੜੇ ਨੇ, ਦਲਜੀਤ ਸਿੰਘ ਢਿੱਲੋਂ ਹੋਰੀ ਮਹਿਤਾ ਚੌਂਕ ਅੰਮ੍ਰਿਤਸਰ ਤੋਂ। ਸੋ ਇਹਨਾਂ ਦੀ ਜਿਹੜੀ ਹਾਜ਼ਰੀ ਆ ਜੀ ਬਹੁਤ ਮੈਨੂੰ ਲੱਗਦਾ ਹੁੰਦਾ ਕਿ ਅਹਿਮੀਅਤ ਰੱਖਦੀ ਆ, ਕਿਉਂਕਿ ਕਾਫੀ ਵੱਡੇ ਤੜਕੇ 2:30 ਵਜੇ ਭਾਰਤ ਦੇ ਵਿਚ ਇਸ ਵੇਲੇ ਸਮਾਂ ਜਿਹੜਾ 2:30 ਵਜੇ ਦਾ, ਤੇ ਉਸ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਗਾਉਂਦੇ ਨੇ, ਤੇ ਨਾਲ ਹੀ ਨਾਲ ਕੋਈ ਨਾ ਕੋਈ ਖੂਬਸੂਰਤ ਵਿਚਾਰ ਜਿਹੜਾ ਜੀ ਉਹ ਅੱਜ ਦੀ ਸਵੇਰ ਨੂੰ ਸ਼ੁਰੂ ਕਰਨ ਦੇ ਲਈ ਜ਼ਰੂਰ ਭੇਜਦੇ ਨੇ। ਸੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਦਲਜੀਤ ਸਿੰਘ ਜੀ। ਤੇ ਇਹਨਾਂ ਨੇ ਇੱਕ ਵਿਚਾਰ ਜਿਹੜਾ ਭੇਜਿਆ, ਕਹਿੰਦੇ ਚੰਗਿਆਈ ਇੱਕ ਨਾ ਇੱਕ ਦਿਨ ਆਪਣਾ ਅਸਰ ਜ਼ਰੂਰ ਦਿਖਾਉਂਦੀ ਹੈ, ਭਾਵੇਂ ਥੋੜਾ ਸਮਾਂ ਲੈ ਹੀ ਲਵੇ। ਬਿਲਕੁਲ ਜੀ, ਸੋ ਇਸੇ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਚਮਤਕਾਰ ਵਾਂਗ ਕੁਛ ਨਹੀਂ ਮਿਲਦਾ ਹੁੰਦਾ ਜਦੋਂ ਅਸੀਂ ਸੋਚਦੇ ਹਾਂ ਕਿ ਹਨਾ ਆਪਾਂ ਚੰਗਾ ਕਰ ਰਹੇ ਹਾਂ ਪਰ ਸਾਡੇ ਨਾਲ ਚੰਗਾ ਨਹੀਂ ਹੋ ਰਿਹਾ। ਪਹਿਲੀ ਗੱਲ ਤਾਂ ਇਹ ਹੁੰਦੀ ਆ ਕਿ ਸਾਨੂੰ ਜਿਹੜੀਆਂ ਦੂਸਰਿਆਂ ਤੋਂ ਐਕਸਪੈਕਟੇਸ਼ਨ ਜਾਂ ਕਿਸੇ ਤੋਂ ਵੀ ਕੋਈ ਐਕਸਪੈਕਟੇਸ਼ਨ ਜਿਹੜੀ ਉਹ ਰੱਖਣੀ ਚਾਹੀਦੀ ਨਹੀਂ ਆ। ਜਦੋਂ ਅਸੀਂ ਆਸਾਂ ਰੱਖਦੇ ਹਾਂ ਦੁਖੀ ਜਿਹੜੀਆਂ ਦੁੱਖ ਜਿਹੜਾ ਉਹ ਉਦੋਂ ਹੁੰਦਾ ਹੈ ਨਾ, ਪਰ ਜੇ ਤੁਸੀਂ ਚੰਗਾ ਕਰਦੇ ਜਾਂਦੇ ਆ ਪਰ ਹੋ ਸਕਦਾ ਦੇਰ ਸਵੇਰ ਉਹਦਾ ਜਿਹੜਾ ਰਿਵਾਰਡ ਆ ਉਹ ਤੁਹਾਨੂੰ ਮਿਲੇ, ਉਹਦਾ ਜਿਹੜਾ ਅਸਰ ਆ ਉਹ ਤੁਹਾਨੂੰ ਦਿਖੇ, ਪਰ ਦਿਖਦਾ ਜ਼ਰੂਰ ਆ। ਸੋ ਇਸ ਕਰਕੇ ਸਾਨੂੰ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ, ਚੰਗੇ ਕਰਮ ਕਰਦੇ ਰਹਿਣਾ ਚਾਹੀਦਾ। ਤੇ ਕਹਿੰਦੇ ਹੁੰਦੇ ਆ ਕਿ ਫਲ ਦੀ ਆਸ ਨਾ ਰੱਖੋ, ਆਸਾਂ ਜਿਹੜੀਆਂ ਉਹ ਹਮੇਸ਼ਾ ਦੁੱਖ ਦਿੰਦੀਆਂ, ਤੇ ਕਦੇ ਵੀ ਆਪਣੇ ਉਸ ਕਰਮ ਤੋਂ ਡੋਲੋ ਨਾ। ਬਹੁਤ ਖੂਬਸੂਰਤ ਵਿਚਾਰ ਦਲਜੀਤ ਸਿੰਘ ਜੀ, ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਸਾਡੇ ਨਾਲ ਜੁੜੇ ਰਹੋ, ਬਣੇ ਰਹੋ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਜੀ। ਇਹ ਵੀ ਬਹੁਤ ਖੂਬਸੂਰਤ ਵਿਚਾਰ ਹਮੇਸ਼ਾ ਆਪਣੀ ਆਦਤ ਅਨੁਸਾਰ ਭੇਜਦੇ ਹੁੰਦੇ ਆ। ਸੋ ਅੱਜ ਵੀ ਇਹਨਾਂ ਨੇ ਇੱਕ ਵਿਚਾਰ ਜਿਹੜਾ ਸਾਡੇ ਨਾਲ ਰੱਖਿਆ ਸਾਂਝਾ ਕੀਤਾ। ਕਹਿੰਦੇ ਹਾਂ ਪੱਕੀ ਸੁਭਾਅ ਦੇ ਮਾਲਕ ਨੈਗੇਟਿਵ ਗੱਲ ਚ ਵੀ ਪੋਜ਼ਿਟਿਵਿਟੀ ਲੱਭ ਲੈਂਦੇ ਨੇ, ਤੇ ਨਾ ਪੱਕੀ ਸੋਚ ਦੇ ਮਾਲਕ ਪੋਜ਼ਿਟਿਵ ਗੱਲ ਚ ਵੀ ਨੈਗੇਟਿਵਿਟੀ ਲੱਭਦੇ ਨੇ। ਸ਼ੁਭ ਸਵੇਰ ਦੋਸਤੋ, ਕਹਿੰਦੇ ਢੁੱਡੀ ਕੇ। ਕਿਆ ਬਾਤ ਹੈ ਜੀ, ਬਿਲਕੁਲ ਸਹੀ ਗੱਲ ਹੈ। ਆਪਣਾ ਆਪਣਾ ਨਜ਼ਰੀਆ ਹੁੰਦਾ, ਕਹਿੰਦੇ ਹੁੰਦੇ ਆ ਨਾ ਕਿ ਨਜ਼ਰ ਦਾ ਜਿਹੜਾ ਇਲਾਜ ਆ ਉਹ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਇਲਾਜ ਜਿਹੜਾ ਉਹ ਕਈ ਵਾਰ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨਜ਼ਰੀਆ ਜਿਹੜਾ ਬਦਲਣਾ ਉਹ ਬਹੁਤ ਜ਼ਰੂਰੀ ਹੈ। ਸੋ ਬਹੁਤ ਖੂਬਸੂਰਤ ਵਿਚਾਰ ਜਗਤਾਰ ਜੀ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਅੱਜ ਇਸ ਸਵੇਰ ਦੇ ਇਸ ਦੌਰ ਦੇ ਵਿੱਚ ਬਹੁਤ ਸੋਹਣੇ ਵਿਚਾਰਾਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੇ ਆਪਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਜਿਹੜੇ ਆ ਜੀ ਉਹ ਵੀ ਤੁਹਾਡੇ ਨਾਲ ਹੀ ਤੈਅ ਕਰਨੇ ਆ। ਪ੍ਰੋਗਰਾਮ ਦਾ ਜਿਹੜਾ ਅਗਲਾ ਪਿੰਡ ਆ, ਅਗਲਾ ਸਫ਼ਰ ਆ, ਉਹ ਵੀ ਤੁਹਾਡੇ ਨਾਲ ਹੀ ਤੈਅ ਕਰਨਾ। ਤੇ ਦੋਸਤੋ ਇਹਦੇ ਨਾਲ ਹੀ ਆਪਾਂ ਅੱਜ ਦੇ ਮੌਸਮ ਵੱਲ ਵੀ ਜਿਹੜੀ ਝਾਤ ਹੈ ਉਹ ਜ਼ਰੂਰ ਮਾਰੀਏ, ਕਿਉਂਕਿ ਜੇ ਅਸੀਂ ਮੈਲਬਨ ਦੀ ਗੱਲ ਕਰੀਏ ਨਾ ਤਾਂ ਮੈਲਬਨ ਜਿਹੜਾ ਸੀ ਉਹ ਅੱਜ ਠੰਡਾ ਠੰਡਾ ਜਿਹਾ, ਕਿਉਂਕਿ ਪਿਛਲੀ ਰਾਤ ਤੋਂ ਹੀ ਥੋੜਾ ਜਿਹਾ ਠੰਡਾ ਹੋ ਗਿਆ। ਕੱਲ ਬਾਅਦ ਦੁਪਹਿਰ ਜਿਹੜਾ ਸਮਾਂ ਸੀਗਾ ਉਹ ਇੱਦਾਂ ਲੱਗਦਾ ਸੀਗਾ ਕਿ ਇਕਦਮ ਜਿਹੜੀ ਤਾਪਮਾਨ ਦੇ ਵਿੱਚ ਆ ਉਹ ਗਿਰਾਵਟ ਆਈ ਹੈ, ਤੇ ਉਹ ਗਿਰਾਵਟ ਵੀ ਇੱਦਾਂ ਆਈ ਹੈ ਕਿ ਠੰਡ ਜੇ ਵਾਲਾ ਜਿਹੜਾ ਮੌਸਮ ਆ ਉਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀਗਾ। ਸੋ ਕੱਲ ਮੀਂਹ ਦੇ ਜਿਹੜੇ ਚਰਾਟੇ ਆ ਰੁਕ ਰੁਕ ਕੇ ਪੈਂਦੇ ਰਹੇ ਆ ਮੈਲਬਨ ਦੇ ਵਿਚ। ਅੱਜ ਜਿਹੜਾ ਤਾਪਮਾਨ ਹੈ ਜੀ ਉਹ ਵੱਧ ਤੋਂ ਵੱਧ 20 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ, ਪਰ ਅੱਜ ਵੀ ਚਰਾਟੇ ਜਿਹੜੇ ਆ ਉਹ ਪੈ ਸਕਦੇ ਆ ਥਾਂ ਕੁ ਥਾਂ। ਸੋ ਸਿਡਨੀ ਦੇ ਵਿਚ 15 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਬ੍ਰਿਸਬੇਨ ਦੇ ਵਿਚ 23 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਜਾਣ ਦੀ ਸੰਭਾਵਨਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ ਜੀ। ਪਰਥ ਦੇ ਵਿਚ 18 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਜਾਣ ਦੀ ਸੰਭਾਵਨਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿਚ 13 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਜਾਣ ਦੀ ਸੰਭਾਵਨਾ ਜੀ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਕੈਨਬਰਾ ਦੇ ਵਿਚ 5 ਡਿਗਰੀ ਅੱਜ ਘੱਟ ਤੋਂ ਘੱਟ ਹੈ ਤੇ ਅੱਜ ਉੱਥੇ ਵੀ ਦੇਖੋ ਘੱਟ ਤੋਂ ਘੱਟ ਤਾਪਮਾਨ 5 ਤੇ ਪਹੁੰਚ ਗਿਆ, ਇੰਨਾ ਡਿੱਗਿਆ ਜੀ ਤਾਪਮਾਨ। ਸੋ 23 ਡਿਗਰੀ ਤੱਕ ਪਰ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਹੈ। ਹੋਬਰਟ ਦੇ ਵਿਚ 10 ਡਿਗਰੀ ਘੱਟ ਤੋਂ ਘੱਟ 18 ਡਿਗਰੀ ਤੱਕ ਜਾਣ ਦੀ ਸੰਭਾਵਨਾ, ਇੱਥੇ ਮੀਂਹ ਦੱਸਿਆ ਗਿਆ ਜੀ। ਤੇ ਡਾਰਵਿਨ ਦੇ ਵਿਚ 27 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਇੱਥੇ ਮੋਸਟਲੀ ਸਨੀ ਦੱਸਿਆ ਗਿਆ। ਸੋ ਇੱਥੇ ਜਿਹੜਾ ਮੌਸਮ ਡਾਰਵਿਨ ਦੇ ਵਿਚ ਲਗਭਗ ਇਹੋ ਜਿਹਾ ਹੀ ਰਹਿੰਦਾ ਤੇ ਮੈਲਬਨ ਦੇ ਵਿਚ ਸਿਰਫ ਜਿਹੜਾ ਮੌਸਮ ਆ ਉਹ ਅੱਜ ਵੱਖਰਾ ਹੈ, ਬਾਕੀ ਸਾਰੇ ਸ਼ਹਿਰਾਂ ਦੇ ਵਿਚ ਤਕਰੀਬਨ ਜਿਹੜੀ ਧੁੱਪ ਆ ਉਹ ਬਣੀ ਰਹਿਣੀ ਆ ਤੇ ਤਾਪਮਾਨ ਜਿਹੜਾ ਜੀ ਉਹ ਵੀ ਅੱਜ ਸੋਹਣਾ ਦੱਸਿਆ ਗਿਆ। ਬ੍ਰਿਸਬੇਨ ਦੇ ਵਿਚ ਸਿਰਫ 32 ਡਿਗਰੀ ਆ, ਬਾਕੀ ਸਾਰੇ ਸ਼ਹਿਰਾਂ ਦੇ ਵਿਚ 27 25 23 ਦੇ ਇਰਦ ਗਿਰਦ ਜਿਹੜਾ ਤਾਪਮਾਨ ਆ ਅੱਜ ਘੁੰਮਣਾ। ਸੋ ਖੂਬਸੂਰਤ ਦਿਨ ਇੰਜੋਏ ਕਰੋ ਜੀ ਅੱਜ ਦਾ ਦਿਨ ਵੀ ਤੇ ਕੰਮ ਵੀ, ਹਨਾ। ਸੋਮਵਾਰ ਦਾ ਜਿਹੜਾ ਦਿਨ ਹੈ ਉਹ ਵੈਸੇ ਥੋੜਾ ਜਿਹਾ ਦੁਖਦਾਈ ਹੁੰਦਾ ਦੋ ਛੁੱਟੀਆਂ ਤੋਂ ਬਾਅਦ ਜਦੋਂ ਆਉਂਦਾ, ਪਰ ਅਸੀਂ ਰੇਡੀਓ ਦੇ ਜ਼ਰੀਏ ਇਹੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਿਹੜਾ ਅੱਜ ਦੇ ਦਿਨ ਦਾ ਆਗਾਜ਼ ਆ ਉਹ ਖੂਬਸੂਰਤ ਹੋਵੇ ਤੇ ਇੱਕ ਤਾਂ ਹੀ ਤੜਕਵਾਂ ਜਿਹਾ ਗੀਤ ਤੁਹਾਡੇ ਲਈ ਲਗਾਇਆ ਸੀਗਾ ਸਵੇਰੇ ਸਵੇਰੇ। ਸੋ ਸੁਸਤੀ ਜਿਹੜੀ ਆ ਉਹ ਉਤਰ ਜਾਏ, ਹਨਾ, ਤੇ ਇਕਦਮ ਫਿਰ ਆਪਾਂ ਫਰੈਸ਼ ਹੋ ਜਾਈਏ ਗੱਲਾਂ ਬਾਤਾਂ ਦੇ ਨਾਲ। ਸੋ ਦੋਸਤੋ ਇਹ ਸੀ ਜੀ ਅੱਜ ਦਾ ਮੌਸਮ, ਤੇ ਮੌਸਮ ਤੋਂ ਬਾਅਦ ਅਗਲੀ ਗੱਲ ਜਿਹੜੀ ਉਹ ਅਸੀਂ ਖਬਰਾਂ ਦੀ ਕਰਨੀ ਆ, ਖਬਰਾਂ ਦੇ ਸਿਲਸਿਲੇ ਵੱਲ ਵਧਾਂਗੇ। ਪਰ ਇੱਕ ਜਿਹੜਾ ਸ਼ੁਕਰਾਨਾ ਉਹ ਕਰੀਏ ਅਸੀਂ ਸਾਡੇ ਸਾਰੇ ਹੀ ਸਪੌਂਸਰਸ ਦਾ, ਸਾਡੇ ਸਹਿਯੋਗੀਆਂ ਦਾ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਸੋ ਸਾਰੇ ਸਪੌਂਸਰਸ ਦਾ, ਸਾਰੇ ਹੀ ਸਹਿਯੋਗੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਪ੍ਰੋਗਰਾਮ ਅੱਜ ਦਾ ਵੀ ਜਿਹੜਾ ਲਹਿਰਾਂ ਪ੍ਰੋਗਰਾਮ ਆ ਤੁਹਾਡੇ ਤੱਕ ਪਹੁੰਚਾਉਣ ਚ ਜਿਹੜੇ ਸਪੌਂਸਰ ਸਾਨੂੰ ਮਦਦ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਇੱਕ ਗੀਤ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਤੇ ਗੀਤ ਸੁਣ ਕੇ ਆਪਾਂ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ, ਅਗਲੇ ਸਿਲਸਿਲੇ ਚ ਖਬਰਾਂ ਜਿਹੜੀਆਂ ਜੀ ਉਹ ਲੈ ਕੇ ਆਵਾਂਗੇ ਤੇ ਦੇਸ਼ ਦੁਨੀਆਂ ਦੇ ਉੱਤੇ ਮਾਰਾਂਗੇ ਜੀ ਫਿਰ ਇੱਕ ਨਜ਼ਰ ਖਬਰਾਂ ਦੇ ਜ਼ਰੀਏ। ਫਿਲਹਾਲ ਇੱਕ ਗੀਤ, ਤੁਸੀਂ ਜਾਣਾ ਕਿਤੇ ਨਹੀਂ, ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ।
ਸੰਗਤ ਪਾਰ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਨੇ ਬਣਾਇਆ ਆਪ ਮਿਟਾਇਆ। ਸੰਗਤ ਪਾਰ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਆਪਣਾ ਆਪ ਮਿਟਾਇਆ। ਦੱਸੋ ਕਿਸ ਲਈ ਗੁਰੂ ਤੇਗ ਬਹਾਦਰ ਸੀਸ ਕਟਾਇਆ ਦਿੱਲੀ। ਸਰਬੰਸ ਜਾਨੀਆਂ ਕੰਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਇਤਿਹਾਸ ਨਹੀਂ ਇਤਿਹਾਸ ਅੱਗੇ ਗੁਰਾਂ ਪੁੱਤ ਕੌਮ ਤੋਂ ਵਾਰੇ, ਕਲਗੀ ਲਾਰੀ ਸਾਂ ਕਰਨ ਤੇਰੀਆਂ ਅੱਜ ਕੱਲ ਚੋਰ ਚੁਕਾਰੇ, ਅੱਜ ਕੱਲ ਚੋਰ ਚੁਕਾਰੇ। ਇਹ ਵੇਖਣ ਮਾਂ ਪਿਓ ਵਾਰ ਤਾਂ ਲੱਗ ਜੂ ਪਤਾ ਤੂੰ ਕੀ ਚੱਲੀ। ਸਰਬੰਸ ਬ੍ਰਾਹਮਣਾਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ, ਸਰਬੰਸ ਬ੍ਰਾਹਮਣਾਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ। ਮਜਲੂਮਾਂ ਤੋਂ ਸਰਦਾਰ ਬਣਾ ਸਰਦਾਰੀ ਸਾਨੂੰ
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਕੁਰਬਾਨੀ ਦੇ ਗੁਰੂ ਗੋਬਿੰਦ ਕਰ ਇੱਕ ਤੋਂ ਇੱਕ ਵਿਖਾਈਆਂ ਜਿੰਜਰ ਨੂੰ ਲਿਖਣਾ ਗਾਉਣਾ ਬਖਸ਼ੀ ਬਾਜਾਂ ਵਾਲਿਆਂ ਸਾਈਆਂ ਮੇਰੇ ਬਾਜਾਂ ਵਾਲਿਆਂ ਸਾਈਆਂ ਬਹਾਦੂਰ ਸਿੰਘਾਂ ਦੇ ਪੈਰਾਂ ਦੀ ਜਿੰਨਾ ਕੌਮਲੀ ਵਿਪਤਾ ਚੱਲੀ ਸਰਬੰਸ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ
ਜੀ ਦੋਸਤੋ ਕੁਲਬੀਰ ਝੰਜਟ ਤੇ ਤਰਸੇਮ ਜੱਸੜ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਜਿਹੜਾ ਤੁਸੀਂ ਸੁਣਿਆ ਇਹਦੀ ਫਰਮਾਇਸ਼ ਸਾਨੂੰ ਕੀਤੀ ਸੀ ਜੀ ਰਮਨਜੀਤ ਸਿੰਘ ਜੰਡੋਰੀਆ ਹੋਰਾਂ ਨੇ ਸੋ ਮੈਨੂੰ ਲੱਗਦਾ ਰਮਨਜੀਤ ਤੁਸੀਂ ਜ਼ਰੂਰ ਗੀਤ ਜਿਹੜਾ ਪਸੰਦ ਕੀਤਾ ਹੋਣਾ ਤੇ ਗੀਤ ਦੇ ਵਿੱਚ ਇੱਕ ਸੁਨੇਹਾ ਇੱਕ ਕਟਾਕਸ਼ ਸਾਡੇ ਉੱਤੇ ਤੇ ਇਹ ਕੌਮ ਦੇ ਲਈ ਵੀ ਇੱਕ ਸੋਚਣ ਦੇ ਲਈ ਸਵਾਲ ਹੈ ਕਿ ਅਸੀਂ ਕਿਸ ਹੱਦ ਤੱਕ ਨਿਗਾਰ ਵੱਲ ਜਾ ਰਹੇ ਹਾਂ ਕਿਸ ਤਰ੍ਹਾਂ ਸਾਡੇ ਵਿੱਚ ਗਿਰਾਵਟ ਜਿਹੜੀ ਆ ਉਹ ਆ ਰਹੀ ਆ ਸੋ ਬਹੁਤ ਹੀ ਖੂਬਸੂਰਤ ਗੀਤ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ ਹਰਮਨ ਰੇਡੀਓ ਦੇ ਮੰਚ ਤੇ 8 ਵਜੇ ਤੋਂ 10 ਵਜੇ ਤੱਕ ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਹੋਰ ਦੋਸਤ ਸਾਡੇ ਨਾਲ ਜੁੜ ਰਹੇ ਨੇ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਜਗਤਾਰ ਗਿੱਲ ਢੁੱਡੀ ਕੇ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਪਹਿਲਾਂ ਹੀ ਜੁੜ ਚੁੱਕੇ ਆ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਸ਼ਾਮਲ ਹੋ ਗਏ ਪ੍ਰੋਗਰਾਮ ਦੇ ਵਿੱਚ ਮਨੀ ਸਿੰਘ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਇਹਦੇ ਨਾਲ ਹੀ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਉਹ ਈਮੇਲ ਦੇ ਜ਼ਰੀਏ ਜੁੜੇ ਆਪਾਂ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਲਵਾਂਗੇ ਪਰ ਫਿਲਹਾਲ ਮੈਨੂੰ ਲੱਗਦਾ ਕਿ ਆਪਾਂ ਇੱਕ ਝਾਤ ਜਿਹੜੀ ਆ ਜੀ ਉਹ ਅੱਜ ਦੀਆਂ ਖਬਰਾਂ ਦੇ ਉੱਤੇ ਵੀ ਮਾਰ ਲਈਏ ਹਨਾ ਸੋ ਅੱਜ ਦੀਆਂ ਖਬਰਾਂ ਕੀ ਕਹਿ ਰਹੀਆਂ ਅੱਜ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਅਖਬਾਰਾਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਅਖਬਾਰਾਂ ਜਿਹੜੀਆਂ ਜੀ ਉਹ ਲਗਭਗ ਪਹਿਲਾਂ ਤੋਂ ਹੀ ਕੁਛ ਜਿਹੜੇ ਮੁੱਦੇ ਆ ਉਹ ਚੱਲ ਰਹੇ ਆ ਤੇ ਉਹਨਾਂ ਦੇ ਨਾਲ ਸੰਬੰਧਿਤ ਹੀ ਕੁਛ ਖਬਰਾਂ ਜਿਹੜੀਆਂ ਉਹ ਹਿੱਸਾ ਬਣੀਆਂ ਨੇ ਸੁਰਖੀਆਂ ਬਣੀਆਂ ਨੇ ਸੋ ਸਿੱਖ ਜਥੇਬੰਦੀਆਂ ਤੇ ਡੇਰਾ ਪ੍ਰੇਮੀਆਂ ਦੇ ਵਿੱਚ ਕੱਲ ਝੜਪ ਦਾ ਜਿਹੜਾ ਮਾਮਲਾ ਉਹ ਆਇਆ ਜੀ ਸਾਹਮਣੇ ਮੱਖੂ ਦੇ ਵਿੱਚ ਕੈਨਾਲ ਕਲੋਨੀ ਦੇ ਵਿੱਚ ਕਹਿੰਦੇ ਉਸ ਵੇਲੇ ਕਾਫੀ ਤਣਾਅ ਪੂਰਨ ਸਥਿਤੀ ਹੋ ਗਈ ਜਦੋਂ ਡੇਰੇ ਵੱਲੋਂ ਗ੍ਰੀਨ ਐਸ ਫੋਰਸ ਦੀ 15 ਮੈਂਬਰੀ ਕਮੇਟੀ ਦੇ ਮੈਂਬਰ ਰਾਜ ਕੁਮਾਰ ਤੇ ਬਲਾਕ ਭੰਗੀ ਦਾ ਕੁਲਵੰਤ ਸਿੰਘ ਦੀ ਅਗਵਾਈ ਚ ਹੋ ਰਹੀ ਨਾਮ ਚਰਚਾ ਨੂੰ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਦਰਮਿਆਨ ਟਕਰਾਅ ਹੋ ਗਿਆ ਤੇ ਕਹਿੰਦੇ ਘਟਨਾ ਤੋਂ ਬਾਅਦ ਮਾਹੌਲ ਤਣਾਅ ਪੂਰਨ ਹੋ ਗਿਆ ਤੇ ਪੁਲਿਸ ਨੇ ਸਿੱਖ ਜਥੇਬੰਦੀਆਂ ਦੇ 37 ਮੈਂਬਰਾਂ ਤੇ ਕਹਿੰਦੇ ਕੇਸ ਜਿਹੜਾ ਜੀ ਉਹ ਦਰਜ ਕੀਤਾ ਤੇ 17 ਵਿਰੁੱਧ ਨਾਂ ਸਮੇਤ ਤੇ 20 ਅਗਿਆਤ ਵਿਅਕਤੀਆਂ ਵਿੱਚ ਵੀ ਜਿਹੜਾ ਕੇਸ ਆ ਉਹ ਦਰਜ ਕੀਤਾ ਗਿਆ ਸੋ ਇਹ ਜਿਹੜੀ ਕਾਫੀ ਦੇਰ ਤੋਂ ਹੀ ਇਹੋ ਜਿਹੀ ਜਿਹੜੀ ਝੜਪ ਦੇ ਕੇਸ ਆ ਉਹ ਸਾਹਮਣੇ ਆਉਂਦੇ ਆ, ਝੜਪ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਤੇ ਇਸ ਖਬਰ ਨੂੰ ਪੜ੍ਹ ਕੇ ਮੈਨੂੰ ਲੱਗਦਾ ਹੈਰਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਜਦੋਂ ਅਸੀਂ ਡੇਰਾ ਪ੍ਰੇਮੀਆਂ ਦੀ ਗੱਲ ਕਰਦੇ ਆ ਤਾਂ ਡੇਰਾਵਾਦ ਜਿਹੜਾ ਉਹ ਵਧਿਆ ਪੰਜਾਬ ਦੇ ਵਿੱਚ, ਇਹਦੇ ਕਾਰਨ ਕੀ ਰਹਿਆ, ਕਿੱਥੇ ਕਮਜ਼ੋਰੀਆਂ ਰਹੀਆਂ ਤੇ ਜਿਹੜੇ ਸਾਡੇ ਧਾਰਮਿਕ ਆਗੂ ਆ ਉਹ ਕਿੱਥੇ ਅਸਫਲ ਰਹੇ ਆ ਲੋਕਾਂ ਨੂੰ ਸਹੀ ਰਸਤਾ ਵਿਖਾਉਣ ਦੇ ਵਿੱਚ, ਇਹ ਇੱਕ ਵੱਡਾ ਕਾਰਨ ਹੈ। ਤੇ ਇਸੇ ਕਰਕੇ ਜਿਹੜਾ ਇਹ ਟਕਰਾਅ ਆ ਇਹ ਹਮੇਸ਼ਾ ਬਣਿਆ ਰਹਿੰਦਾ। ਤੇ ਜਿਸ ਢੰਗ ਦੇ ਨਾਲ ਤੁਸੀਂ ਦੇਖਦੇ ਹੋ ਕਿ ਡੇਰਾ ਮੁਖੀ ਵੱਲੋਂ ਜਿਸ ਤਰ੍ਹਾਂ ਦੀਆਂ ਵੀਡੀਓਜ਼, ਜਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾਂਦਾ, ਉਹ ਆਪਣੇ ਆਪ ਦੇ ਵਿੱਚ ਇੱਕ ਹਾਸੋਹੀਣਾ ਤੇ ਕਾਫੀ ਜ਼ਿਆਦਾ ਨਿਰਾਸ਼ ਕਰਨ ਵਾਲਾ। ਪਰ ਫੇਰ ਵੀ ਜਿਹੜਾ ਡੇਰੇ ਦੇ ਜਿਹੜੇ ਪੈਰੋਕਾਰ ਆ, ਡੇਰੇ ਨੂੰ ਮੰਨਣ ਵਾਲੇ ਜਿਹੜੇ ਲੋਕ ਹੈ, ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਰੋਧ ਆ ਉਹ ਬਰਦਾਸ਼ਤ ਨਹੀਂ ਕਰਦੇ। ਤੇ ਜਿਹਦੇ ਸਿੱਟੇ ਵਜੋਂ ਜਿਹੜੀ ਇਹੋ ਜਿਹੀ ਟੱਕਰ ਆ ਜਾਂ ਇਹੋ ਜਿਹਾ ਟਕਰਾਅ ਵਾਲੀ ਸਥਿਤੀ ਆ ਉਹ ਪੈਦਾ ਹੋ ਜਾਂਦੀ ਹੈ। ਸੋ ਅਗਲੀ ਖਬਰ ਵੱਲ ਚਲੀਏ ਤਾਂ ਸੁਪਰੀਮ ਕੋਰਟ ਵੱਲੋਂ ਇੱਕ ਰਾਹਤ ਜਿਹੜੀ ਆ ਜੀ ਉਹ ਦਰਮਿਆਨੇ ਵਰਗ ਨੂੰ, ਜਿੱਦਾਂ ਮਿਡਲ ਕਲਾਸ ਜਿਹਦੀ ਅਸੀਂ ਗੱਲ ਕਰਦੇ ਆ, ਉਹਨਾਂ ਨੂੰ ਦਿੱਤੀ ਗਈ ਆ। ਕਹਿੰਦੇ 60,000 ਕਮਾਉਣ ਵਾਲਿਆਂ ਨੂੰ ਮਿਲੇਗਾ ਸਸਤਾ ਇਨਸਾਫ਼, ਯਾਨੀ ਕਿ ਸੁਪਰੀਮ ਕੋਰਟ ਚ ਦਰਮਿਆਨੇ ਵਰਗ ਲਈ ਕਾਨੂੰਨੀ ਸਹਾਇਤਾ ਯੋਜਨਾ ਜਿਹੜੀ ਆ ਜੀ ਉਹ ਪੇਸ਼ ਕੀਤੀ ਗਈ ਆ। ਤੇ ਹਰੇਕ ਪਟੀਸ਼ਨ ਦੇ ਲਈ ਜਿਹੜੀ ਫੀਸ ਆ ਉਹ ਨਿਰਧਾਰਿਤ ਕਰ ਦਿੱਤੀ ਗਈ ਆ। ਸੁਪਰੀਮ ਕੋਰਟ ਚ ਆਮ ਜਨਤਾ ਦੇ ਲਈ ਨਿਆਂ ਉਨਾ ਮਹਿੰਗਾ ਨਹੀਂ ਆ ਜਿੰਨਾ ਅਸਲ ਦੇ ਵਿਚ ਆਪਾਂ ਸਮਝਦੇ ਆ। ਕਹਿੰਦੇ ਜੇਕਰ ਤੁਸੀਂ ਅਧਿਕਤਮ 60,000 ਰੁਪਏ ਮਹੀਨਾ ਕਮਾਉਂਦੇ ਹੋ ਜਾਂ ਤੁਹਾਡੀ ਸਾਲਾਨਾ ਆਮਦਨ ਜਿਹੜੀ ਆ ਜੀ 7.5 ਲੱਖ ਰੁਪਏ ਆ, ਤਾਂ ਤੁਸੀਂ ਦਰਮਿਆਨੇ ਆਮਦਨ ਵਰਗ ਯੋਜਨਾ ਦਾ ਲਾਭ ਲੈ ਕੇ ਸੁਪਰੀਮ ਕੋਰਟ ਤੋਂ ਸਸਤਾ ਨਿਆਂ ਪਾ ਸਕਦੇ ਹੋ। ਸੁਪਰੀਮ ਕੋਰਟ ਚ ਦਰਮਿਆਨੇ ਆਮਦਨ ਵਰਗ ਦੇ ਲੋਕਾਂ ਦੇ ਲਈ ਕਾਨੂੰਨੀ ਸਹਾਇਤਾ ਯੋਜਨਾ ਵੀ ਉਪਲਬਧ ਆ। ਕਹਿੰਦੇ ਜਿਸ ਚ ਵਕੀਲ ਦੀ ਫੀਸ ਤੋਂ ਲੈ ਕੇ ਸਾਰੀਆਂ ਚੀਜ਼ਾਂ ਦਾ ਜਿਹੜਾ ਖਰਚਾ ਜੀ ਉਹ ਤੈਅ ਆ, ਤਾਂ ਕਿ ਮੁਕੱਦਮੇਦਾਰ ਤੇ ਅਣ ਉਚਿਤ ਆਰਥਿਕ ਭਾਰ ਨਾ ਆਵੇ ਤੇ ਉਸ ਨੂੰ ਸਸਤੇ ਚ ਨਿਆਂ ਮਿਲ ਸਕੇ। ਤੇ ਦਰਮਿਆਨੇ ਆਮਦਨ ਵਰਗ ਤਹਿਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਜਿਹੜੇ ਇੱਛੁਕ ਵਿਅਕਤੀ ਨੂੰ ਇੱਕ ਫਾਰਮ ਭਰਨਾ ਪੈਣਾ ਤੇ 500 ਰੁਪਏ ਸਰਵਿਸ ਚਾਰਜ ਜਿਹੜਾ ਉਹ ਦੇਣਾ ਪੈਣਾ। ਤੇ ਇਹ ਕਾਨੂੰਨੀ ਸਹਾਇਤਾ ਇੱਕ ਰਜਿਸਟਰ ਸੁਸਾਇਟੀ ਦੇ ਜ਼ਰੀਏ ਦਿੱਤੀ ਜਾਂਦੀ ਹੈ ਤੇ ਇਹਦਾ ਪ੍ਰਬੰਧ ਜਿਹੜਾ ਜੀ ਉਹ ਗਵਰਨਿੰਗ ਬਾਡੀ ਜਿਹੜੀ ਹੈ ਸੁਸਾਇਟੀ ਦੀ ਕਰਦੀ ਹੈ। ਤੇ ਗਵਰਨਿੰਗ ਬਾਡੀ ਚ ਭਾਰਤ ਦੇ ਚੀਫ ਜਸਟਿਸ ਸੰਰਖਿਅਕ ਹਨ ਤੇ ਸੁਪਰੀਮ ਕੋਰਟ ਦੇ ਜੱਜ ਦੀਪਕ ਮਿਸ਼ਰਾ ਇਹਦੇ ਪ੍ਰਧਾਨ ਹੈ ਤੇ ਅਟਾਰਨੀ ਜਨਰਲ ਉਪ ਪ੍ਰਧਾਨ ਤੇ ਸੋਲਿਸਟਰ ਜਨਰਲ ਸਕੱਤਰ ਹਨ। ਇਸ ਦੇ ਇਲਾਵਾ ਸੁਪਰੀਮ ਕੋਰਟ ਦੇ ਹੋਰ ਸੀਨੀਅਰ ਵਕੀਲ ਵੀ ਜਿਹੜੇ ਆ ਜੀ ਉਹ ਇਸ ਸੁਸਾਇਟੀ ਦੇ ਮੈਂਬਰ ਆ। ਤੇ ਨਿਯਮਾਂ ਮੁਤਾਬਕ ਜਿਹੜੇ ਸੁਪਰੀਮ ਕੋਰਟ ਚ ਅਰਜ਼ੀ ਸਿਰਫ ਐਡਵੋਕੇਟ ਆਨ ਰਿਕਾਰਡ ਹੀ ਦਾਖਲ ਕਰ ਸਕਦਾ। ਯੋਜਨਾ ਚ ਅਰਜ਼ੀ ਸੰਬੰਧੀ ਵੱਖ ਵੱਖ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਫੁਟਕਲ ਜਿਹੜਾ ਫੰਡ ਹੈ ਉਹ ਹੁੰਦਾ। ਦੇਖੋ ਜੀ ਸੁਪਰੀਮ ਕੋਰਟ ਵੱਲੋਂ ਜਿਹੜੀ ਇਹ ਅਹਿਮ ਇੱਕ ਰਾਹਤ ਦਿੱਤੀ ਗਈ ਹੈ, ਪਰ ਦੇਖੋ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਰਾਹਤਾਂ ਆ ਉਹ ਮੈਨੂੰ ਲੱਗਦਾ ਕਿ ਲੋਕਾਂ ਦੇ ਲਈ ਜਾਂ ਆਮ ਜਨਤਾ ਦੇ ਲਈ ਲਿਖਤੀ ਰੂਪ ਦੇ ਵਿੱਚ ਮੌਜੂਦ ਹੁੰਦੀਆਂ, ਪਰ ਅਸਲ ਦੇ ਵਿੱਚ ਆਮ ਜਨਤਾ ਨੂੰ ਇਹਨਾਂ ਰਾਹਤਾਂ ਦੇ ਬਾਰੇ ਪਤਾ ਵੀ ਨਹੀਂ ਹੁੰਦਾ। ਤੇ ਬਹੁਤੀ ਥਾਂ ਤੇ ਹੁੰਦਾ ਕੀ ਹੈ ਕਿ ਇਹ ਸਾਰੀਆਂ ਰਾਹਤਾਂ ਜਿਹੜੀਆਂ ਇਹ ਸਿਰਫ ਲੁਕਵੇਂ ਰੂਪ ਦੇ ਵਿੱਚ ਸਿਰਫ ਕੁਛ ਕੁ ਜਿਹੜੇ ਚਾਹਵਾਨ ਲੋਕ ਆ ਜਾਂ ਫਿਰ ਕੁਛ ਜਿਹੜੇ ਸਿਫਾਰਸ਼ੀ ਲੋਕ ਆ ਉਹਨਾਂ ਨੂੰ ਹੀ ਮਿਲਦੀਆਂ, ਤੇ ਇਸ ਕਰਕੇ ਇਹਨਾਂ ਦਾ ਜਿਹੜਾ ਫਾਇਦਾ ਹੈ ਜੀ ਉਹ ਆਮ ਜਨਤਾ ਤੱਕ ਪਹੁੰਚਦਾ ਨਹੀਂ ਹੁੰਦਾ, ਇਹ ਵੀ ਇੱਕ ਸੱਚ ਹੈ। ਸੋ ਮੁਕੱਦਮਾ ਖਰਚ ਤੇ ਫੀਸ ਜਿਹੜੀ ਹੈ ਜੀ ਉਹਦੇ ਤੇ ਨਜ਼ਰ ਮਾਰੀਏ ਤਾਂ ਕਹਿੰਦੇ 10,000 ਰੁਪਏ ਜਿਹੜੇ SLP ਜਾਂ ਰਿਟ ਪਟੀਸ਼ਨ ਤਿਆਰ ਕਰਕੇ ਦਾਖਲ ਕਰਨ ਦਾ ਜਿਹੜਾ ਖਰਚਾ ਉਹ ਤੈਅ ਕੀਤਾ ਗਿਆ ਤੇ 5,000 ਰੁਪਏ ਜਿਹੜਾ ਜੀ ਟ੍ਰਾਂਸਫਰ ਪਟੀਸ਼ਨ ਦਾਖਲ ਕਰਨ ਦਾ ਖਰਚਾ ਉਹ ਤੈਅ ਕੀਤਾ ਗਿਆ, 3,000 ਜਿਹੜਾ ਜੀ ਰੁਪਏ ਰੋਜ਼ਾਨਾ ਅਧਿਕਤਮ ਤੇ 9,000 ਰੁਪਏ ਮਾਮਲੇ ਚ ਆਖਰੀ ਸੁਣਵਾਈ ਦੇ ਲਈ ਵਕੀਲ ਦੀ ਫੀਸ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ। ਤੇ ਇਸ ਗਾਸਾ ਵੱਲੋਂ ਜਵਾਬ ਤੇ ਅਰਜ਼ੀਆਂ ਤਿਆਰ ਕਰਨ ਦੀ ਜਿਹੜੀ ਫੀਸ ਹੈ ਜੀ ਉਹ 5,000 ਆ, ਤੇ ਜੇਕਰ ਪਟੀਸ਼ਨ ਜਾਂ ਜਵਾਬ ਸੀਨੀਅਰ ਵਕੀਲ ਦੀ ਸਲਾਹ ਨਾਲ ਤਿਆਰ ਕਰਾਉਣਾ ਹੋਵੇ ਤਾਂ 2,000 ਉਹਦੀ ਫੀਸ ਆ ਤੇ 5,000 ਰੁਪਏ ਪ੍ਰਤੀ ਸੁਣਵਾਈ ਤੇ ਅਧਿਕਤਮ 10,000 ਰੁਪਏ ਜੇਕਰ ਮੁਕੱਦਮੇ ਦੀ ਸ਼ੁਰੂਆਤ ਚ ਸੀਨੀਅਰ ਵਕੀਲ ਜਿਹੜਾ ਜੀ ਉਹ ਤੁਸੀਂ ਪੇਸ਼ ਕਰਾਉਣਾ ਤੇ 7,000 ਰੁਪਏ ਪ੍ਰਤੀ ਸੁਣਵਾਈ ਅਧਿਕਤਮ 14,000 ਰੁਪਏ ਜੇ ਫਾਈਨਲ ਸੁਣਵਾਈ ਚ ਸੀਨੀਅਰ ਵਕੀਲ ਤੋਂ ਬਹਿਸ ਕਰਾਉਣੀ ਹੈ। ਸੋ ਇਹ ਵੀ ਜਿਹੜੇ ਫੰਡ ਆ ਇਹ ਘੱਟ ਨਹੀਂ ਆ। ਸੋ ਕਹਿੰਦੇ ਹੁੰਦੇ ਆ ਕਿ ਮੁਕੱਦਮਾ ਤੇ ਬਿਮਾਰੀ ਜਿਹੜੀ ਹੈ ਜੀ ਉਹ ਇਨਸਾਨ ਨੂੰ ਅੰਦਰੋਂ ਤੋੜ ਦਿੰਦੀ ਹੈ, ਧੁਰ ਅੰਦਰੋਂ ਤੋੜ ਕੇ ਰੱਖ ਦਿੰਦੀ ਹੈ। ਸੋ ਇਸੇ ਕਰਕੇ ਅਸੀਂ ਤਾਂ ਪ੍ਰਮਾਤਮਾ ਅੱਗੇ ਦੁਆਰ ਦਾਸ ਇਹੀ ਕਰਦੇ ਹਾਂ ਕਿ ਮੁਕੱਦਮੇ ਤੇ ਬਿਮਾਰੀ ਦੇ ਵਿੱਚ ਕਿਸੇ ਦਾ ਵੀ ਵਾਹ ਨਾ ਪਵੇ ਤਾਂ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ। ਬਾਕੀ ਜੀ ਸੁਪਰੀਮ ਕੋਰਟ ਵੱਲੋਂ ਜਿਹੜੀ ਇਹ ਰਾਹਤ ਹੈ ਇਹ ਜ਼ਰੂਰ ਦਿੱਤੀ ਗਈ ਹੈ। ਸੋ ਜੇ ਕੋਈ ਵੀ ਜਿਹੜਾ ਸਾਡਾ ਦੋਸਤ ਹੈ ਜਾਂ ਕੋਈ ਜਾਣੋ ਉਹਨਾਂ ਦੇ ਜਿਹੜੇ ਆ ਉਹ ਕਿਸੇ ਵੀ ਤਰ੍ਹਾਂ ਦੇ ਕੋਰਟ ਕੇਸਿਸ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਨੂੰ ਇਸ ਰਾਹਤ ਵੱਲ ਗੌਰ ਫਰਮਾਉਣਾ ਚਾਹੀਦਾ, ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਜਿਹੜੇ ਮਹਿੰਗੇ ਵਕੀਲ ਆ ਉਹ ਮਹਿੰਗੀਆਂ ਫੀਸਾਂ ਜਿਹੜੀਆਂ ਵਸੂਲ ਕਰਦੇ ਆ ਪਰ ਸਾਨੂੰ ਜਿਹੜੀਆਂ ਸੁਵਿਧਾਵਾਂ ਮੌਜੂਦ ਨੇ ਉਹਨਾਂ ਦਾ ਪਤਾ ਨਹੀਂ ਹੁੰਦਾ। ਸੋ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਕੱਲ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜਿਹੜੇ ਆ ਜੀ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਲਗਵਾਈ ਆ ਤੇ ਉੱਥੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ। ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਸਫਲਤਾ ਨਾਲ ਉਹਨਾਂ ਨੇ ਜਿਹੜੇ ਸਮਾਗਮ ਕਰਵਾਏ ਸੀ ਉਹਦਾ ਸ਼ੁਕਰਾਨਾ ਕਰਨ ਦੇ ਲਈ ਉਹ ਕੱਲ ਹਰਿਮੰਦਰ ਸਾਹਿਬ ਪਹੁੰਚੇ ਸੀਗੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਨੂੰਗਰ ਨੇ ਉੱਥੇ ਉਹਨਾਂ ਦਾ ਸਵਾਗਤ ਕੀਤਾ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਜੀ ਇਸ ਸੰਬੰਧੀ ਉਹਨਾਂ ਦਾ ਜਿਹੜਾ ਵਿਸ਼ੇਸ਼ ਸਨਮਾਨ ਵੀ ਕਰੇਗੀ ਕਿਉਂਕਿ ਉਹਨਾਂ ਨੇ ਬੜਾ ਸ਼ਾਨੋ ਸ਼ੌਕਤ ਦੇ ਨਾਲ ਇਸ ਵਾਰ ਬਿਹਾਰ ਦੇ ਵਿੱਚ 350 ਸਾਲਾ ਪ੍ਰਕਾਸ਼ ਪੁਰਬ ਜਿਹੜਾ ਜੀ ਉਹ ਮਨਾਉਣ ਦਾ ਉਪਰਾਲਾ ਪਹਿਲੀ ਵਾਰ ਕੀਤਾ ਸੀਗਾ ਔਰ ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਸ਼ਾਮਲ ਹੋਈਆਂ ਸੀਗੀਆਂ। ਤੇ ਦੋਸਤੋ ਅਗਲੀ ਖਬਰ ਵੱਲ ਚਲੀਏ ਤਾਂ ਇੰਡੀਅਨ ਪ੍ਰੀਮੀਅਰ ਲੀਗ ਇਤਿਹਾਸ ਦੇ ਵਿੱਚ ਸਭ ਤੋਂ ਸਫਲ ਕਪਤਾਨ ਜੀ ਮਹਿੰਦਰ ਸਿੰਘ ਧੋਨੀ ਨੂੰ ਕੱਲ ਫਰੈਂਚਾਈਜ਼ੀ ਰਾਈਜ਼ਿੰਗ ਪੁਣੇ ਸੁਪਰ ਜੁਆਇੰਟਸ ਦੇ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਹਨਾਂ ਦੀ ਥਾਂ ਤੇ ਜੀ ਕਹਿੰਦੇ ਆਸਟ੍ਰੇਲੀਆ ਦੇ ਸਟੀਵ ਸਮਿਥ ਨੂੰ ਕਪਤਾਨੀ ਜਿਹੜੀ ਹੈ ਜੀ ਉਹ ਸੌਂਪੀ ਗਈ ਆ ਤੇ ਇਸ ਤਰ੍ਹਾਂ ਨਾਲ ਧੋਨੀ ਦੀ ਕੌਮਾਂਤਰੀ ਤੇ ਫਰੈਂਚਾਈਜ਼ੀ ਕ੍ਰਿਕਟ ਦੋਨਾਂ ਚ ਕਪਤਾਨ ਦੇ ਤੌਰ ਤੇ ਜਿਹੜੀ ਪਾਰੀ ਹੈ ਜੀ ਉਹ ਖਤਮ ਹੋ ਗਈ ਹੈ। ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨ ਧੋਨੀ 2014 ਚ ਖੁਦ ਟੈਸਟ ਮੈਚਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ ਤੇ ਇਸ ਸਾਲ ਦੀ ਸ਼ੁਰੂਆਤ ਚ ਸੀਮਤ ਓਵਰਾਂ ਦੀ ਭਾਰਤ ਦੀ ਕਪਤਾਨੀ ਛੱਡਣ ਦਾ ਵੀ ਉਹਨਾਂ ਦਾ ਹੀ ਫੈਸਲਾ ਸੀ ਪਰੰਤੂ ਉਹ ਟੀਮ ਚ ਬਣੇ ਹੋਏ ਹਨ। ਇਸੇ ਤਰ੍ਹਾਂ ਨਾਲ ਪੁਣੇ ਫਰੈਂਚਾਈਜ਼ੀ ਵੱਲੋਂ ਇੱਕ ਖਿਡਾਰੀ ਦੇ ਰੂਪ ਚ ਖੇਡਦੇ ਰਹਿਣਗੇ। 13 ਸਾਲ ਦੇ ਕੈਰੀਅਰ ਚ ਅਜਿਹੀ ਪਹਿਲੀ ਵਾਰ ਹੋਇਆ ਜਦੋਂ ਧੋਨੀ ਨੂੰ ਅਹੁਦੇ ਤੋਂ ਹਟਾਇਆ ਗਿਆ ਹੋਵੇ ਤੇ ਇਹ ਫੈਸਲਾ ਜਿਹੜਾ ਜੀ ਬੈਂਗਲੁਰੂ ਚ ਸੋਮਵਾਰ ਨੂੰ ਹੋਣ ਵਾਲੀਆਂ ਖਿਡਾਰੀਆਂ ਦੀ ਨਿਲਾਮੀ ਤੋਂ ਇੱਕ ਦਿਨ ਪਹਿਲਾਂ ਹੀ ਕੀਤਾ ਗਿਆ। ਤੇ ਦੋਸਤੋ ਅਗਲੀ ਖਬਰ ਵੱਲ ਚਲੀਏ ਤਾਂ ਖਬਰ ਇਹ ਹੈ ਜੀ ਕਿ ਬਹੁਤ ਸਾਰੀਆਂ ਜਿਹੜੀਆਂ ਹਾਦਸਿਆਂ ਦੀਆਂ ਖਬਰਾਂ ਅੱਜ ਫੇਰ ਇੱਕ ਵਾਰ ਦੇਖਣ ਨੂੰ ਮਿਲ ਰਹੀਆਂ। ਸੜਕੀ ਹਾਦਸੇ ਜਿਹੜੇ ਆ ਜੀ ਉਹ ਕਿਸ ਤਰ੍ਹਾਂ ਕਹਿਰ ਢਾ ਰਹੇ ਆ। ਅਸੀਂ ਇੱਕ ਪਾਸੇ ਜਿਹੜਾ ਇਹ ਦਾਅਵਾ ਕਰਾਂਗੇ ਕਿ ਪੰਜਾਬ ਦੇ ਵਿੱਚ ਸੜਕਾਂ ਜਿਹੜੀਆਂ ਬਹੁਤ ਸੋਹਣੀਆਂ ਬਣ ਗਈਆਂ, ਜਿਹੜੇ ਵੀ ਐਨਆਰਆਈਜ਼ ਪੰਜਾਬ ਦੀ ਗੇੜੀ ਲਾ ਕੇ ਆਉਂਦੇ ਆ ਉਹ ਦੱਸਦੇ ਆ ਕਿ ਪੰਜਾਬ ਦੇ ਵਿੱਚ ਸੜਕਾਂ ਜਿਹੜੀਆਂ ਜੀ ਉਹ ਬਹੁਤ ਸੋਹਣੀਆਂ ਬਣ ਗਈਆਂ ਤੇ ਹੁਣ ਆਉਣ ਜਾਣ ਦੇ ਵਿੱਚ ਜਿਹੜੀ ਉਹ ਓਨੀ ਜ਼ਿਆਦਾ ਪਰੇਸ਼ਾਨੀ ਨਹੀਂ ਆ। ਪਰ ਦੂਜੇ ਪਾਸੇ ਇਸ ਗੱਲ ਦੇ ਲਈ ਵੀ ਉਹ ਦੁੱਖ ਪ੍ਰਗਟਾਉਂਦੇ ਆ ਕਿ ਉੱਥੇ ਟ੍ਰੈਫਿਕ ਰੂਲਸ ਨਾਮ ਦੀ ਜਿਹੜੀ ਕੋਈ ਚੀਜ਼ ਨਹੀਂ ਆ। ਕੋਈ ਵੀ ਜਿਹੜਾ ਇਨਸਾਨ ਆ ਉਹ ਟ੍ਰੈਫਿਕ ਦੇ ਜਿਹੜੇ ਨਿਰਧਾਰਿਤ ਕੀਤੇ ਗਏ ਰੂਲ ਆ ਉਹਨਾਂ ਨੂੰ ਫਾਲੋ ਨਹੀਂ ਕਰਦਾ ਤੇ ਉਹਨਾਂ ਨੂੰ ਨਹੀਂ ਮੰਨਣ ਕਰਕੇ ਹੀ ਉੱਥੇ ਜਿਹੜੇ ਸਪੀਡ ਆ ਜਿਹੜੀ ਨਿਰਧਾਰਿਤ ਸਪੀਡ ਆ ਕਿਸੇ ਵੀ ਰੋਡ ਦੇ ਉੱਤੇ ਉਹਨੂੰ ਮੰਨਿਆ ਨਹੀਂ ਜਾਂਦਾ, ਜਿਸ ਕਰਕੇ ਹਾਦਸੇ ਜਿਹੜੇ ਉਹ ਵਾਪਰਦੇ ਆ। ਤੇ ਬਹੁਤੀ ਥਾਈ ਕੀ ਹੁੰਦਾ ਜੀ ਕਿ ਕੁਛ ਜਿਹੜੇ ਵਹੀਕਲਸ ਆ ਉਹ ਵੱਡੇ ਵਹੀਕਲਸ ਜਿਹੜੇ ਆ ਉਹ ਖੜੇ ਹੋਣ ਦੇ ਕਾਰਨ ਠੰਡ ਦੇ ਦਿਨਾਂ ਦੇ ਵਿੱਚ ਧੁੰਦ ਦੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਨ ਜਾਂ ਜਿਹੜਾ ਜਿਸ ਤਰ੍ਹਾਂ ਇੱਥੇ ਜ਼ਰੂਰੀ ਕਿ ਤੁਸੀਂ ਜੇਕਰ ਰਾਤ ਦੇ ਹਨੇਰੇ ਦੇ ਵਿੱਚ ਨਿਕਲ ਰਹੇ ਹੋ ਤਾਂ ਤੁਹਾਨੂੰ ਜਿਹੜੀਆਂ ਹਨੇਰੇ ਦੇ ਵਿੱਚ ਕੁਛ ਵਿਜ਼ੀਬਲ ਚੀਜ਼ਾਂ ਜਿਹੜੀਆਂ ਜੀ ਉਹ ਪਾਉਣੀਆਂ ਪੈਂਦੀਆਂ ਤਾਂ ਕਿ ਤੁਸੀਂ ਜੇ ਸਾਈਕਲ ਚਲਾ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਬਾਈਕ ਦੇ ਉੱਤੇ ਜਾ ਰਹੇ ਹੋ ਤਾਂ ਤੁਸੀਂ ਦਿਖਣੇ ਚਾਹੀਦੇ ਆ। ਪਰ ਇਹੋ ਜਿਹੀਆਂ ਕੋਈ ਵੀ ਚੀਜ਼ਾਂ ਜਿਹੜੀਆਂ ਭਾਰਤ ਦੇ ਵਿੱਚ ਫਾਲੋ ਨਹੀਂ ਕੀਤੀਆਂ ਜਾਂਦੀਆਂ ਤੇ ਵੱਡੇ ਵੱਡੇ ਜਿਹੜੇ ਵਹੀਕਲ ਆ ਉਹਨਾਂ ਦੇ ਉੱਤੇ ਬਹੁਤ ਓਵਰਲੋਡਿੰਗ ਕੀਤੀ ਹੁੰਦੀ ਆ। ਜਦੋਂ ਅਸੀਂ ਟਰਾਲੀਆਂ ਦੀ ਗੱਲ ਕਰਦੇ ਆ, ਟਰੱਕਾਂ ਦੀ ਗੱਲ ਕਰਦੇ ਆ ਤੇ ਉਹ ਜਾਨ ਦਾ ਖੌ ਜਿਹੜੇ ਆ ਉਹ ਪਿੱਛੇ ਆਉਣ ਵਾਲੇ ਲੋਕਾਂ ਦੇ ਲਈ ਬਣਦੇ ਆ। ਤੇ ਇਸੇ ਤਰ੍ਹਾਂ ਇੱਕੋ ਹੀ ਰੋਡ ਦੇ ਜਿਹੜੇ ਗੱਡੇ ਚੱਲਣੇ ਜਾਂ ਰੇਹੜੇ ਚੱਲਣੇ ਜਾਂ ਰਿਕਸ਼ੇ ਚੱਲਣੇ ਜਾਂ ਫਿਰ ਜਿਹੜੇ ਅਵਾਰਾ ਪਸ਼ੂਆਂ ਦਾ ਘੁੰਮਣਾ ਜਿਹੜਾ ਉਹ ਵੀ ਹਾਦਸਿਆਂ ਦਾ ਕਾਰਨ ਜਿਹੜਾ ਆ ਉਹ ਬਣ ਜਾਂਦਾ ਆ। ਤੇ ਇਸ ਤਰ੍ਹਾਂ ਦੇ ਅੱਜ ਵੀ ਬਹੁਤ ਸਾਰੇ ਜਿਹੜੇ ਹਾਦਸੇ ਆ ਜੀ ਉਹ ਅਖਬਾਰਾਂ ਦੇ ਵਿੱਚ ਛਪੇ ਆ, ਤੇ ਬਾਰ ਬਾਰ ਇਹ ਜਿਹੜਾ ਸੜਕੀ ਅੱਤਵਾਦ ਆ ਇਹ ਦਿਨੋ ਦਿਨ ਵੱਧਦਾ ਜਾ ਰਿਹਾ, ਤੇ ਬਾਰ ਬਾਰ ਇਹਦੇ ਉੱਤੇ ਜਿਹੜੀਆਂ ਖ਼ਬਰਾਂ ਆ ਉਹ ਅਸੀਂ ਲੈਣੇ ਆ, ਪਰ ਖ਼ਬਰਾਂ ਸਿਰਫ ਲੈ ਕੇ ਜਾਂ ਉਹਨਾਂ ਦੇ ਉੱਤੇ ਟਿੱਪਣੀ ਕਰਕੇ ਹੀ ਜਿਹੜਾ ਕੋਈ ਹੱਲ ਨਹੀਂ ਹੋਣਾ, ਜਦੋਂ ਤੱਕ ਅਸੀਂ ਆਪ ਇਹਦੇ ਚਿੰਤਤ ਨਹੀਂ ਹੁੰਦੇ, ਅਸੀਂ ਉੱਥੇ ਅਮਲੀ ਰੂਪ ਦੇ ਵਿੱਚ ਉਹਨਾਂ ਟ੍ਰੈਫਿਕ ਰੂਲਸ ਨੂੰ ਲਾਗੂ ਨਹੀਂ ਕਰਦੇ ਜਾਂ ਅਪਣਾਉਂਦੇ ਨਹੀਂ। ਸੋ ਬਹੁਤ ਸਖਤੀ ਦੇ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਜਿਹੜਾ ਇਹ ਸੜਕੀ ਅੱਤਵਾਦ ਆ ਇਹਦੇ ਤੇ ਕਾਬੂ ਪਾਇਆ ਜਾ ਸਕੇ। ਸੋ ਦੋਸਤੋ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਦੇ ਆ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਅੱਤਵਾਦੀ ਹਮਲਾ ਜਿਹੜਾ ਜੀ ਉਹ ਹੋ ਕੇ ਰਿਹਾ। ਸੋ ਇੱਕ ਦਰਗਾਹ ਦੇ ਉੱਤੇ ਹਮਲਾ ਹੋਇਆ ਜਿਸ ਦੇ ਵਿੱਚ ਕਾਫੀ ਜ਼ਿਆਦਾ ਲੋਕ ਜਿਹੜੇ ਆ ਜੀ ਉਹ ਵੱਡੀ ਗਿਣਤੀ ਦੇ ਵਿੱਚ ਮੌਤ ਦੇ ਮੂੰਹ ਚ ਪਏ। ਤੇ ਜਿਹੜਾ ਅੱਤਵਾਦ ਆ, ਅਸੀਂ ਸੜਕੀ ਅੱਤਵਾਦ ਦੀ ਗੱਲ ਕਰਦੇ ਸਾਂ ਪਰ ਮਨੁੱਖੀ ਅੱਤਵਾਦ ਜਿਹੜਾ ਆ ਉਹ ਵੀ ਬਹੁਤ ਵੱਡਾ ਖਤਰਾ ਪੂਰੇ ਸੰਸਾਰ ਦੇ ਲਈ ਬਣਿਆ ਹੋਇਆ। ਸੋ ਅੱਜ ਦੀ ਸੰਪਾਦਕੀ ਦੇ ਵਿੱਚ ਵੀ ਇਹਦੇ ਉੱਤੇ ਇੱਕ ਲੇਖ ਜਿਹੜਾ ਉਹ ਜੇ ਤੁਸੀਂ ਪੜ੍ਹਨਾ ਹੋਵੇ ਤਾਂ ਜ਼ਰੂਰ ਪੜ੍ਹਿਓ, ਪੰਜਾਬੀ ਜਾਗਰਣ ਦੇ ਵਿੱਚ ਅੱਤਵਾਦ ਦੇ ਬਾਰੇ ਪਾਕਿਸਤਾਨ ਦਾ ਬੜਾ ਮਾਪਦੰਡ। ਸੋ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰੀਏ ਜਾਂ ਫਿਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਟਿੱਪਣੀ ਕਰਨੀ ਭਾਵੇਂ ਬਣਦੀ ਨਹੀਂ ਆ, ਪਰ ਕੁਛ ਕੁ ਜਿਹੜੀਆਂ ਚਿੰਤਾਵਾਂ ਆ ਉਹ ਸੰਸਾਰਕ ਪੱਧਰ ਦੇ ਉੱਤੇ ਸਾਰਿਆਂ ਦੇ ਲਈ ਇੱਕੋ ਜਿਹੀਆਂ ਹੁੰਦੀਆਂ। ਸੋ ਦੋਹਰਾ ਮਾਪਦੰਡ ਉੱਥੇ ਆ ਜਾਂਦਾ ਜਦੋਂ ਅਸੀਂ ਖੁਦ ਅੱਤਵਾਦ ਨੂੰ ਸ਼ਹਿ ਦਿੰਦੇ ਆ ਤੇ ਫੇਰ ਮੁੜ ਕੇ ਉਹੀ ਅੱਤਵਾਦ ਜਿਹੜਾ ਆ ਉਹ ਸਾਡੇ ਲਈ ਵੀ ਜਾਣ ਦਾ ਖੌਫ ਬਣ ਜਾਂਦਾ। ਸੋ ਇਹੀ ਸਥਿਤੀ ਜਿਹੜੀ ਆ ਜੀ ਉਹ ਪਾਕਿਸਤਾਨ ਦੇ ਵਿੱਚ ਬਣੀ ਹੋਈ ਆ। ਸੋ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਾਪਰੇ ਹਾਦਸੇ ਆ ਜਾਂ ਜਿਹੜੇ ਇਹ ਅੱਤਵਾਦੀ ਹਮਲੇ ਆ ਇਹ ਇਸ ਗੱਲ ਦੀ ਗਵਾਹੀ ਨੇ, ਇਸ ਗੱਲ ਦਾ ਸਬੂਤ ਨੇ। ਤੇ ਦੋਸਤੋ, ਅਗਲੀ ਜਿਹੜੀ ਖਬਰ ਤਾਂ ਨਹੀਂ ਕਹਾਂਗੇ ਕਿਉਂਕਿ ਕੱਲ ਆਉਣ ਵਾਲੇ ਕੱਲ ਅਸੀਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਮਨਾਉਣਾ। ਸੋ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਉਣ ਦਾ ਜਿਹੜਾ ਫਾਇਦਾ ਤਾਂ ਹੀ ਆ ਜੇਕਰ ਅਸੀਂ ਆਪ ਆਪਣੀ ਮਾਂ ਬੋਲੀ ਨੂੰ ਓਨੀ ਅਹਿਮੀਅਤ, ਓਨਾ ਸਨਮਾਨ, ਓਨਾ ਸਤਿਕਾਰ ਦਿੰਦੇ ਹਾਂ। ਸੋ ਕੱਲ ਅਸੀਂ ਮਾਂ ਬੋਲੀ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਨੀ ਚਾਹਾਂਗੇ। ਤੁਸੀਂ ਆਪਣੀਆਂ ਜਿਹੜੀਆਂ ਕਾਲਸ ਜਾਂ ਆਪਣੇ ਜਿਹੜੇ ਸੁਨੇਹੇ ਆ ਸਾਨੂੰ ਜ਼ਰੂਰ ਭੇਜਿਓ ਜੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਸਾਡੇ ਆਪਣੇ, ਸਾਡੇ ਨੇੜੇ ਵਾਲੇ, ਸਾਡੇ ਸੱਜਣ, ਸਾਡੇ ਦੋਸਤ, ਸਾਡੇ ਰਿਸ਼ਤੇਦਾਰ ਜਿਹੜੇ ਪੰਜਾਬ ਚ ਰਹਿੰਦੇ ਆ ਉਹ ਕਿੰਨੇ ਕੁ ਜਾਗਰੂਕ ਨੇ ਪੰਜਾਬੀ ਮਾਂ ਬੋਲੀ ਪ੍ਰਤੀ। ਤੇ ਜੇ ਅਸੀਂ ਅੱਜ ਇਹ ਇੱਕ ਲੇਖ ਜਿਹੜਾ ਸਾਂਝਾ ਕਰਾਂਗੇ ਉਸ ਲੇਖ ਨੂੰ ਸੁਣਨ ਤੋਂ ਬਾਅਦ ਸਾਨੂੰ ਜ਼ਰੂਰ ਇਹ ਫੀਲ ਹੋਏਗਾ, ਇਹ ਮਹਿਸੂਸ ਹੋਏਗਾ ਕਿ ਪੰਜਾਬ ਦੇ ਵਿੱਚ ਹੀ ਅਸਲ ਦੇ ਵਿੱਚ ਪੰਜਾਬੀ ਦੇ ਨਾਲ ਜਿਹੜਾ ਸਲੂਕ ਆ ਉਹ ਕਿਹੋ ਜਿਹਾ ਹੋ ਰਿਹਾ ਤੇ ਪੰਜਾਬ ਦੇ ਵਿੱਚ ਹੀ ਜਿੱਥੇ ਉਹਨੂੰ ਸਤਿਕਾਰ ਮਿਲਣਾ ਚਾਹੀਦਾ ਸਾਡੀ ਮਾਂ ਬੋਲੀ ਨੂੰ, ਉੱਥੇ ਹੀ ਲੋਕ ਜਿਹੜੇ ਆ ਉਹ ਕਿਸ ਤਰ੍ਹਾਂ ਮਾਂ ਬੋਲੀ ਤੋਂ ਮੂੰਹ ਮੋੜ ਰਹੇ ਆ। ਸੋ ਇਕਵਾਕ ਸਿੰਘ ਪੱਟੀ ਦਾ ਜਿਹੜਾ ਲੇਖ ਆ ਬੋਲੀ ਨੂੰ ਭੁੱਲ ਜਾਓਗੇ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਕਹਿੰਦੇ ਮੰਨਿਆ ਜਾਂਦਾ ਹੈ ਕਿ ਜੇ ਕੋਈ ਦੁਨੀਆਂ ਵਿੱਚ ਕੋਈ ਸਭ ਤੋਂ ਵੱਡਾ ਮਿੱਠਾ ਸ਼ਬਦ ਹੈ ਤਾਂ ਉਹ ਹੈ ਮਾਂ, ਅਤੇ ਇਹ ਸ਼ਬਦ ਕੇਵਲ ਇੱਕ ਇਨਸਾਨ ਲਈ ਵਰਤਿਆ ਜਾਂਦਾ ਹੈ ਜਿਸ ਦੀ ਕੁੱਖੋਂ ਇਨਸਾਨ ਜੰਮਦਾ ਹੈ, ਪਰ ਜੇ ਮਾਂ ਜਿੰਨਾ ਹੀ ਕੋਈ ਹੋਰ ਪਿਆਰਾ ਹੁੰਦਾ ਤਾਂ ਉਹ ਹੈ ਸਾਡੀ ਮਾਂ ਬੋਲੀ। ਭਾਵ ਜੋ ਬੋਲੀ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ, ਜਿਸ ਬੋਲੀ ਚ ਉਸ ਵੇਲੇ ਅਸੀਂ ਆਪਣੀ ਮਾਂ ਕੋਲੋਂ ਮਿੱਠੀਆਂ ਲੋਰੀਆਂ ਸੁਣੀਆਂ ਸਨ ਜਦ ਸਾਨੂੰ ਸ਼ਬਦ ਜਾਂ ਅੱਖਰ ਦਾ ਕੋਈ ਬੋਧ ਨਹੀਂ ਸੀ। ਮੌਜੂਦਾ ਹਾਲਾਤ ਪੰਜਾਬੀ ਮਾਂ ਬੋਲੀ ਪ੍ਰਤੀ ਬੜੇ ਗੰਭੀਰ, ਚਿੰਤਾ ਤੇ ਚਿੰਤਨ ਕਰਨ ਵਾਲੇ ਬਣ ਗਏ ਹਨ। ਹਾਲਾਂਕਿ ਅਜਿਹੀ ਸਥਿਤੀ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਕਾਇਦਾ ਪੰਜਾਬੀ ਮਾਂ ਬੋਲੀ ਕਾਨੂੰਨ ਬਣਾ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ, ਪਰ ਅਮਲੀ ਰੂਪ ਚ ਹਾਲਤ ਜਿਉਂ ਦੇ ਤਿਉਂ ਹਨ। ਸਕੂਲਾਂ ਕਾਲਜਾਂ ਚ ਪੜ੍ਹਨ ਵਾਲੇ ਵਿਦਿਆਰਥੀ, ਖਾਸ ਤੌਰ ਤੇ ਪਹਿਲੀ ਜਮਾਤ ਤੋਂ ਦਸਵੀਂ ਬਾਰਵੀਂ ਵਾਲਿਆਂ ਤੱਕ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸ਼ਰਧਾ, ਸਤਿਕਾਰ ਅਤੇ ਸਮਝ ਲਗਭਗ ਖਤਮ ਹੋ ਚੁੱਕੀ ਹੈ। ਮਾਂ ਬੋਲੀ ਦਾ ਮੁੱਢ ਘਰ ਤੋਂ ਹੀ ਵੱਜਦਾ ਹੈ, ਪਰ ਇਸ ਦੀ ਨੀਂਹ ਸਕੂਲ ਜਾ ਕੇ ਪੱਕੀ ਹੁੰਦੀ ਹੈ। ਅਜੋਕੇ ਸਮੇਂ ਚ ਸਕੂਲਾਂ ਵੱਲੋਂ ਵੱਡੇ ਪੱਧਰ ਤੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰਨ ਸੰਬੰਧੀ ਕਈ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ। ਅੱਜ ਪੰਜਾਬ ਵਿੱਚ ਵਸਣ ਵਾਲਾ ਹਰ ਪੰਜਾਬੀ ਆਪਣੇ ਦਿਲ ਨੂੰ ਕੋਸ ਰਿਹਾ ਹੈ ਕਿ ਉਸਦੇ ਬੱਚੇ ਨੂੰ ਪੰਜਾਬੀ ਲਿਖਣੀ, ਪੰਜਾਬੀ ਪੜ੍ਹਨੀ ਜਾਂ ਬੋਲਣੀ ਨਹੀਂ ਆਉਂਦੀ। ਸਕੂਲਾਂ ਨੂੰ ਇਸ ਦਾ ਦੋਸ਼ੀ ਵੀ ਮੰਨਦਾ ਹੈ, ਪਰ ਕਰ ਕੁਝ ਨਹੀਂ ਰਿਹਾ। ਸਿਰਫ ਸਕੂਲਾਂ ਨੂੰ ਦੋਸ਼ ਦੇਣ ਤੋਂ ਬਾਅਦ ਅਸੀਂ ਖੁਦ ਦੋਸ਼ ਮੁਕਤ ਨਹੀਂ ਹੋ ਸਕਦੇ, ਕਿਉਂਕਿ ਅੱਜ ਸਾਡੇ ਘਰਾਂ 'ਚ ਵੀ ਹਰ ਖੁਸ਼ੀ ਗਮੀ ਦੇ ਸੰਬੰਧੀ ਸੰਦੇਸ਼ ਪੰਜਾਬੀ 'ਚ ਨਹੀਂ ਹੁੰਦੇ। ਇਸੇ ਤਰ੍ਹਾਂ ਪੰਜਾਬ 'ਚ ਦੂਜੇ ਸੂਬਿਆਂ ਵਿਚਲੀਆਂ ਸੰਸਥਾਵਾਂ ਦਾ ਸਮਾਨ ਤੇ ਹੋਰ ਇਸ਼ਤਿਹਾਰਬਾਜ਼ੀ ਵੀ ਜਦੋਂ ਪੰਜਾਬੀ ਲਿਖੀ ਜਾਂਦੀ ਹੈ ਤਾਂ ਵੱਡੀ ਗਿਣਤੀ 'ਚ ਗਲਤੀਆਂ ਅਕਸਰ ਵੇਖਣ ਨੂੰ ਮਿਲ ਜਾਂਦੀਆਂ ਨੇ। ਸਾਡੇ ਦਸਤਖਤ ਪੰਜਾਬੀ 'ਚ ਨਹੀਂ ਹਨ। ਕਿਸੇ ਵੀ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਸੰਬੰਧੀ ਪੰਜਾਬੀ ਵਿੱਚ ਛਪੀ ਰਸੀਦ ਦੇਖਣ ਨੂੰ ਨਹੀਂ ਮਿਲਦੀ। ਹਾਲ ਹੀ 'ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀ ਮਾਂ ਬੋਲੀ ਦੇ ਵਿਕਾਸ ਪ੍ਰਚਾਰ ਪ੍ਰਸਾਰ ਲਈ ਕਿਸੇ ਵੀ ਪਾਰਟੀ ਨੇ ਠੋਸ ਰੂਪ 'ਚ ਪੰਜਾਬੀ ਦਾ ਪੱਧਰ ਉੱਚਾ ਚੁੱਕਣ ਬਾਰੇ ਸਪਸ਼ਟ ਲਫ਼ਜ਼ਾਂ 'ਚ ਕੁਝ ਨਹੀਂ ਕਿਹਾ। ਪ੍ਰਾਪਤ ਖ਼ਬਰਾਂ ਅਨੁਸਾਰ ਰੈਲੀਆਂ, ਨੁੱਕੜ ਮੀਟਿੰਗਾਂ ਜਾਂ ਸਿਆਸੀ ਪ੍ਰਚਾਰ ਵਹੀਰਾਂ ਦੌਰਾਨ ਵੀ ਕਿਸੇ ਖਿੱਤੇ ਜਾਂ ਕਸਬੇ ਵਿੱਚ ਕਿਸੇ ਪਾਰਟੀ ਨੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੀ ਗੱਲ ਨਹੀਂ ਕੀਤੀ। ਚੋਣਾਂ ਦੌਰਾਨ ਆਪੋ ਆਪਣੀ ਸਿਆਸੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਮੁਫ਼ਤ ਵਿੱਚ ਵੰਡੀ ਗਈ ਪ੍ਰਚਾਰ ਸਮੱਗਰੀ ਦੀ ਗੱਲ ਕਰਦੇ ਹਾਂ ਤਾਂ ਮਤ ਹੈਰਾਨ ਹੋ ਜਾਂਦੀ ਹੈ ਕਿ ਇਸ ਸੰਬੰਧੀ ਛਾਪੇ ਜਾਂ ਛਪਵਾਏ ਗਏ ਇਸ਼ਤਿਹਾਰਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਹੈ। ਲਫ਼ਜ਼ ਵਰਤੇ ਗਏ ਅਤੇ ਪੰਜਾਬੀ ਦੇ ਸ਼ਬਦ ਜੋੜਾਂ ਵਿੱਚ ਗਲਤੀਆਂ ਦੀ ਬਹੁਤ ਆਤ ਰਹੀ। ਕੋਈ ਅਜਿਹਾ ਇਸ਼ਤਿਹਾਰ ਨਹੀਂ ਦਿਸਦਾ ਜਿਸ 'ਚ ਪੰਜਾਬੀ ਸ਼ਬਦ ਜੋੜ ਸਮੇਤ ਕੰਪਿਊਟਰ ਟਾਈਪ ਸੈਟਿੰਗ 'ਚ ਗਲਤੀ ਨਾ ਕੀਤੀ ਗਈ ਹੋਵੇ। ਆਪਣੀਆਂ ਤਸਵੀਰਾਂ, ਆਪਣੀ ਪਾਰਟੀ ਦੇ ਨਾਅਰੇ, ਆਪਣੀ ਪਾਰਟੀ ਦਾ ਚਿੰਨ ਰੰਗ ਬਿਰੰਗੇ ਇਸ਼ਤਿਹਾਰਾਂ ਵਿੱਚ ਚਮਕਾ ਕੇ ਛਪਵਾਉਣ ਵਾਲੇ ਜੇਕਰ ਪੰਜਾਬੀ ਮਾਂ ਬੋਲੀ ਨੂੰ ਵੀ ਚਮਕਾ ਕੇ ਰੱਖਦੇ ਤਾਂ ਸ਼ਾਇਦ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇੰਨੀ ਨਿਰਾਸ਼ਾ ਨਾ ਹੁੰਦੀ ਜਿੰਨੀ ਹੁਣ ਇਹ ਸਭ ਕੁਝ ਦੇਖ ਕੇ ਹੋਈ ਹੈ। ਕੌਮਾਂਤਰੀ ਪੱਧਰ ਤੇ ਮਨਾਏ ਜਾ ਰਹੇ ਮਾਂ ਬੋਲੀ ਦਿਹਾੜੇ ਮੌਕੇ ਸਾਡਾ ਫਰਜ਼ ਬਣਦਾ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ ਦੇ ਨਾਰੇ ਜਿਹੜੇ ਅਜੇ ਉਹ ਕੇਵਲ ਕੰਧਾਂ ਤੇ ਲਿਖਣ ਤੱਕ ਸੀਮਤ ਰੱਖਣਾ ਕਿ ਜਾਂ ਫਿਰ ਜ਼ਿੰਦਗੀ ਦਾ ਹਿੱਸਾ ਵੀ ਬਣਾਉਣਾ। ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਲਈ। ਸੋ ਇਕਬਾਕ ਸਿੰਘ ਪੱਟੀ ਹੋਰਾਂ ਦਾ ਇਹ ਲੇਖ ਮਾਂ ਬੋਲੀ ਨੂੰ ਭੁੱਲ ਜਾਓਗੇ। ਸੋ ਬਿਲਕੁਲ ਜੀ, ਚਿੰਤਨ ਦਾ ਵੇਲਾ ਤਾਂ ਹੈ ਹੀ ਹੈ। ਜਦੋਂ ਪੰਜਾਬ ਦੇ ਵਿੱਚ ਰਹਿੰਦੇ ਹੋਇਆਂ ਹੀ ਆਮ ਤੌਰ ਤੇ ਜਦੋਂ ਅਸੀਂ ਉੱਥੋਂ ਦੇ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਕਾਫੀ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਹੈ, ਨਿਰਾਸ਼ਾ ਹੁੰਦੀ ਹੈ ਕਿ ਉੱਥੇ ਰਹਿਣ ਵਾਲੇ ਜਿਹੜੇ ਲੋਕ ਹੈ ਜੀ ਉਹ ਘਰਾਂ ਦੇ ਵਿੱਚ ਵੀ ਪੰਜਾਬੀ ਬੋਲਣੀ ਜਿਹੜੀ ਹੈ ਜ਼ਰੂਰੀ ਸਮਝਦੇ ਨਹੀਂ ਹੈ ਤੇ ਸਾਡੀ ਮਾਂ ਬੋਲੀ ਜਿਹੜੀ ਹੈ ਉਹਨੂੰ ਕਿਸ ਹੱਦ ਤੱਕ ਦੁਰਕਾਰਿਆ ਜਾ ਰਿਹਾ ਹੈ। ਤੇ ਦੂਸਰੇ ਪਾਸੇ ਜਿਵੇਂ ਲੇਖ ਦੇ ਰਾਹੀਂ ਇਕਬਾਕ ਸਿੰਘ ਪੱਟੀ ਹੋਰਾਂ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਕਿਤੇ ਵੀ ਕੋਈ ਜਿਹੜਾ ਸਾਈਨ ਬੋਰਡ ਹੈ ਜੇ ਕਿਤੇ ਛਪਿਆ ਤੇ ਉਹ ਜਿਹੜੀ ਪੰਜਾਬੀ ਜਿਹੜੀ ਉੱਥੇ ਲਿਖੀ ਗਈ ਹੈ ਉਹ ਵੀ ਸਹੀ ਨਹੀਂ ਲਿਖੀ ਗਈ, ਯਾਨੀ ਕਿ ਉਹਦੇ ਲਿਖਣ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਸ਼ਬਦ ਜੋੜਾਂ ਦੇ ਵਿੱਚ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ। ਤੇ ਇਹਦੇ ਨਾਲ ਹੀ ਸਰਕਾਰੀ ਪੱਧਰ ਦੇ ਉੱਤੇ ਜੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਪੰਜਾਬੀ ਆ ਭਾਵੇਂ ਲਾਗੂ ਕਰ ਦਿੱਤੀ ਗਈ ਆ ਪੇਪਰਾਂ ਦੇ ਵਿੱਚ, ਪਰ ਅਸਲ ਦੇ ਵਿੱਚ ਕਿਤੇ ਵੀ ਕੋਈ ਬੈਂਕਿੰਗ ਦੇ ਵਿੱਚ ਜਾਂ ਆਮ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਕੋਈ ਫਾਰਮ ਜਿਹੜੇ ਆ ਉਹ ਬਹੁਤੀ ਵਧੀਆ ਹਾਲਤ ਚ ਉਪਲਬਧ ਨਹੀਂ ਹੈਗੇ। ਸੋ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜੀ। ਅਸੀਂ ਸਾਰੇ ਆਮ ਤੌਰ ਤੇ ਇਹ ਗੱਲ ਜਿਹੜੀ ਮੰਨਦੇ ਹਾਂ ਕਿ ਅਸੀਂ ਪੰਜਾਬੀ ਦੇ ਲਈ ਬਹੁਤ ਫਿਕਰਮੰਦ ਆ, ਪਰ ਅਸਲ ਦੇ ਵਿੱਚ ਅਸੀਂ ਆਪ ਹੀ ਸਾਰੇ ਜਾਣਦੇ ਹਾਂ ਕਿ ਪੰਜਾਬੀ ਪੜ੍ਹਾਉਣ ਵਾਲੇ ਅਸਲ 'ਚ ਅਧਿਆਪਕ ਜਿਹੜੇ ਉਹਨਾਂ ਦੇ ਆਪਣੇ ਬੱਚੇ ਵੀ ਉਹ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਆ। ਸੋ ਕਾਨਵੈਂਟ ਸਕੂਲਾਂ ਦੇ ਵਿੱਚ ਪੰਜਾਬੀ ਜਿਹੜੀ ਆ ਉਹ ਹੋਰ ਪਛਾੜ ਕੇ ਪੜ੍ਹਾਈ ਜਾਂਦੀ ਆ, ਜਦਕਿ ਜਿਹੜੇ ਦੂਜੇ ਵਿਸ਼ੇ ਆ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਆ। ਇਸੇ ਤਰ੍ਹਾਂ ਪੰਜਾਬੀ ਬੋਲਣ ਵਾਲਿਆਂ ਦਾ ਵੀ ਜਿਹੜਾ ਸਨਮਾਨ ਆ ਉਹ ਪੰਜਾਬੀ ਕਾਨਵੈਂਟ ਸਕੂਲਾਂ ਦੇ ਵਿੱਚ ਜਾਂ ਇਹਨਾਂ ਮਾਡਲ ਸਕੂਲਾਂ ਦੇ ਵਿੱਚ ਨਹੀਂ ਕੀਤਾ ਜਾਂਦਾ ਉਸ ਪੱਧਰ ਤੱਕ। ਸੋ ਇਹ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਵਿਸ਼ਾ ਤੇ ਸਾਡੇ ਲਈ ਚਿੰਤਨ ਦਾ ਵਿਸ਼ਾ ਵੀ ਆ। ਤੇ ਕੌਮਾਂਤਰੀ ਪੱਧਰ ਦੇ ਉੱਤੇ ਜੇ ਅਸੀਂ ਕਹਿੰਦੇ ਹਾਂ ਕਿ ਇਹੋ ਜਿਹੇ ਦਿਹਾੜੇ ਜਾਂ ਉਹ ਮਨਾਏ ਜਾਂਦੇ ਆ, ਕੌਮਾਂਤਰੀ ਮਾਂ ਬੋਲੀ ਦਿਹਾੜਾ ਕੱਲ ਮਨਾਇਆ ਜਾਣਾ 21 ਫਰਵਰੀ ਨੂੰ, ਤਾਂ ਫਿਰ ਅਸੀਂ ਇਹ ਦਿਹਾੜੇ ਜਿਹੜੇ ਆ ਇੱਕ ਦਿਨ ਮਨਾ ਕੇ ਇਸ ਵਿਸ਼ੇ ਦੇ ਉੱਤੇ ਬਹਿਸ ਕਰਕੇ ਜਾਂ ਫਿਰ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਸੈਮੀਨਾਰ ਆਯੋਜਿਤ ਕਰਕੇ ਜੇਕਰ ਅਸੀਂ ਕਿ ਅਸੀਂ ਚਿੰਤਾ ਤੋਂ ਮੁਕਤ ਹੋ ਗਏ ਆ ਤਾਂ ਇਹ ਨਹੀਂ ਹੋਣਾ। ਜਦ ਵਿਹਾਰਕ ਰੂਪ ਦੇ ਵਿੱਚ ਸਾਨੂੰ ਅਮਲੀ ਰੂਪ ਦੇ ਵਿੱਚ ਇਹ ਜਿਹੜੀਆਂ ਗੱਲਾਂ ਜੀ ਇਹਨਾਂ ਨੂੰ ਲਿਆਉਣਾ ਪੈਣਾ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਜੀ ਉਹਨਾਂ ਦਾ ਇੱਕ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਜਿਹੜਾ ਹੈ ਜੀ ਉਹ ਬਣਿਆ ਰਹੇ। ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਸਮੁੰਦਰੋਂ ਪਾਰ ਬੈਠੇ ਹੋਏ ਆਪਣੀ ਮਾਂ ਬੋਲੀ ਦੇ ਲਈ ਜੇ ਚਿੰਤਤ ਆ ਤਾਂ ਇਹ ਇਸੇ ਕਰਕੇ ਆ ਕਿਉਂਕਿ ਮਾਂ ਤੋਂ ਬਾਅਦ ਜਿਹੜਾ ਅਗਲਾ ਸਨਮਾਨ ਹੈ ਜੀ ਉਹ ਸਾਡੀ ਮਾਂ ਬੋਲੀ ਦਾ ਹੁੰਦਾ। ਸੋ ਅਸੀਂ ਇੱਥੇ ਬੈਠੇ ਜੇ ਚਿੰਤਤ ਆ ਤੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬੈਠੇ ਸਾਡੇ ਲੋਕ ਜਿਹੜੇ ਆ ਉਹ ਕਿੰਨੇ ਕੁ ਜਾਗਰੂਕ ਨੇ ਆਪਣੀ ਮਾਂ ਬੋਲੀ ਪ੍ਰਤੀ, ਇਹ ਵੀ ਇੱਕ ਵੱਡਾ ਸਵਾਲ ਹੈ। ਤੇ ਆਪਣੀ ਮਾਂ ਬੋਲੀ ਦੇ ਲਈ ਪਿਆਰ ਤੇ ਸਤਿਕਾਰ ਜਿਹੜਾ ਹੈ ਜੀ ਉਹ ਬਹਾਲ ਕਰਨਾ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਜੀ ਪੰਜਾਬੀ ਬੋਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਕੀਤੀ ਹੈ, ਤੇ ਅਸੀਂ ਪਿੱਛੇ ਜੇ ਇੱਕ ਇੰਟਰਵਿਊ ਜਿਹੜੀ ਸੀ ਉਹ ਮੈਂ ਪੰਜਾਬ ਚ ਜਾ ਕੇ ਕੀਤੀ ਸੀਗੀ ਡਾਕਟਰ ਸੁਰਜੀਤ ਸਿੰਘ ਪੱਟੀ ਹੋਰਾਂ ਦੇ ਨਾਲ। ਸੋ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਭਾਸ਼ਾ ਦੇ ਨਾਲ ਜਿਹੜੇ ਸੰਬੰਧਿਤ ਅਦਾਰੇ ਆ, ਸੋ ਜਿੱਥੇ ਭਾਸ਼ਾਵਾਂ ਦਾ ਜਾਂ ਪੰਜਾਬੀ ਸਾਹਿਤ ਦਾ ਜਿਹੜਾ ਵਿਕਾਸ ਹੈ ਉਹ ਹੋਣਾ, ਉਹਨਾਂ ਅਦਾਰਿਆਂ ਨੂੰ ਵੀ ਜਿਹੜੀ ਸਰਕਾਰੀ ਸਹਾਇਤਾ ਜਾਂ ਸਰਕਾਰੀ ਫੰਡ ਜਿਹੜਾ ਆ ਉਹ ਕੋਈ ਵੀ ਦਿੱਤਾ ਨਹੀਂ ਜਾ ਰਿਹਾ ਸਰਕਾਰ ਵੱਲੋਂ, ਤੇ ਜਿਹੜੇ ਸਾਹਿਤਕ ਲੋਕ ਆ ਜਾਂ ਸਾਹਿਤਕਾਰ ਜਿਹੜੇ ਆ ਜੀ ਉਹ ਆਪਣੇ ਪੱਧਰ ਦੇ ਉੱਤੇ ਵਿਸ਼ੇਸ਼ ਉਪਰਾਲਿਆਂ ਦੇ ਨਾਲ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਆ ਉਹ ਚਲਾ ਰਹੇ ਆ। ਤੇ ਹੋਰ ਵੀ ਜ਼ਿਆਦਾ ਅਫਸੋਸ ਦੀ ਗੱਲ ਇਹ ਆ ਕਿ ਕੋਈ ਦਫ਼ਤਰ ਜਿਹੜਾ ਆ ਜੀ ਉਹ ਵੀ ਭਾਸ਼ਾ ਵਿਭਾਗ ਦੇ ਕੋਲ ਨਹੀਂ ਆ, ਤੇ ਉੱਥੇ ਜੇ ਕਿਤੇ ਕੋਈ ਦਫ਼ਤਰ ਹੈਗਾ ਤੇ ਉੱਥੇ ਉਹਦੇ ਕੋਲ ਕਿਸੇ ਤਰ੍ਹਾਂ ਵੀ ਕੋਈ ਸੁਵਿਧਾਵਾਂ ਜਿਹੜੀਆਂ ਆ ਉਹ ਨਹੀਂ ਆ। ਸੋ ਇੱਕ ਜਿਹੜੀ ਖ਼ਬਰ ਆ ਉਹ ਇਹ ਵੀ ਅੱਜ ਦੇ ਅਖ਼ਬਾਰ ਦੇ ਵਿੱਚ ਵੀ ਆਈ ਹੈ ਕਿ ਲੁਧਿਆਣਾ ਦੇ ਵਿੱਚ ਆਪਣਾ ਦਫ਼ਤਰ ਵੀ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਕੋਲ ਨਹੀਂ। ਸੋ ਅਸੀਂ ਮਾਂ ਬੋਲੀ ਦਿਵਸ ਮਨਾਉਣ ਦੇ ਦਾਅਵੇ ਕਰਦੇ ਹਾਂ, ਸੈਮੀਨਾਰ ਆਯੋਜਿਤ ਕਰਦੇ ਹਾਂ, ਪਰ ਭਾਸ਼ਾ ਵਿਭਾਗ ਜਿਸ ਨੇ ਇਸ ਆਪਣੀ ਮਾਂ ਬੋਲੀ ਨੂੰ ਅੱਗੇ ਲੈ ਜਾਣਾ ਵਿਕਸਿਤ ਕਰਨਾ ਉਸ ਵਿਭਾਗ ਦੇ ਕੋਲ ਹੀ ਮੁੱਢਲੀਆਂ ਸੁਵਿਧਾਵਾਂ ਨਾ ਹੋਣੀਆਂ ਵੀ ਇੱਕ ਬਹੁਤ ਵੱਡਾ ਸਵਾਲ ਹੈ। ਕਹਿੰਦੇ ਕਿ ਇੱਕ ਸਾਲ ਤੋਂ ਪੰਜਾਬੀ ਸਟੈਨੋ ਦੀਆਂ ਜਿਹੜੀਆਂ ਜਮਾਤਾਂ ਆ ਉਹ ਵੀ ਉੱਥੇ ਵੱਧ ਨੇ, ਤੇ ਸਾਡੇ ਲਈ ਸਾਰਿਆਂ ਦੇ ਲਈ ਬੜੇ ਅਫਸੋਸ ਦੀ ਗੱਲ ਹੈ ਦੋਸਤੋ ਕਿ ਜੇਕਰ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਜਾਂ ਫਿਰ ਅਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਤਾਂ ਕਿਸੇ ਦੇ ਮੁੱਦੇ ਦੇ ਵਿੱਚ ਵੀ ਆਪਣੀ ਮਾਂ ਬੋਲੀ ਨੂੰ ਉੱਪਰ ਚੁੱਕਣ ਦੇ ਲਈ ਜਿਹੜੇ ਯਤਨ ਆ ਜਾਂ ਮਾਂ ਬੋਲੀ ਦੇ ਪ੍ਰਸਾਰ ਲਈ ਪ੍ਰਚਾਰ ਦੇ ਲਈ ਜਿਹੜੇ ਯਤਨ ਆ ਉਹ ਕਿਤੇ ਵੀ ਏਜੰਡੇ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ। ਸੋ ਅਫਸੋਸ ਦੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਸਰਕਾਰ ਬਣੇਗੀ, ਜਿਹੜੀਆਂ ਵੀ ਪੋਲੀਟੀਕਲ ਰਾਜਨੀਤਿਕ ਪਾਰਟੀਆਂ ਜਿਹੜੀਆਂ ਦੇ ਸੱਤਾ ਦੇ ਵਿੱਚ ਆਉਣਗੀਆਂ ਉਹ ਇਸ ਪ੍ਰਤੀ ਵਿਸ਼ੇਸ਼ ਧਿਆਨ ਜਿਹੜਾ ਹੈ ਜ਼ਰੂਰ ਦੇਣਗੀਆਂ। ਸੋ ਦੋਸਤੋ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਜੀ ਉਹ ਜੁੜ ਰਹੇ ਆ, ਅਸੀਂ ਉਹਨਾਂ ਦੇ ਸੁਨੇਹੇ ਜਿਹੜੇ ਆ ਜ਼ਰੂਰ ਲੈ ਲਈਏ। ਸਾਡੇ ਨਾਲ ਮਹਿੰਦਰ ਸਿੰਘ ਹਾਂਸ ਪ੍ਰੈਮ ਕੈਨੇਡਾ ਤੋਂ ਬਹੁਤ ਦੇਰ ਤੋਂ ਜੁੜੇ ਆ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਹੈ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਿੰਦਰ ਸਿੰਘ ਜੀ ਤੁਹਾਨੂੰ ਤੇ ਵੈਰੀ ਗੁੱਡ ਮਾਰਨਿੰਗ ਹਾਊਸ। ਕਹਿੰਦੇ ਮਿੰਟੂ ਜੀ ਦੀ ਹੈਲਥ, ਦੇਖੋ ਜੀ ਹੈਲਥ ਉਹਨਾਂ ਦੀ ਅਜੇ ਬਹੁਤੀ ਠੀਕ ਨਹੀਂ ਆ, ਸੋ ਇਸੇ ਕਰਕੇ ਅੱਜ ਉਹ ਪ੍ਰੋਗਰਾਮ ਦਾ ਹਿੱਸਾ ਬਣ ਨਹੀਂ ਸਕੇ, ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਕਿ ਉਹ ਜਲਦੀ ਜਲਦੀ ਸਿਹਤਯਾਬ ਹੋਣ ਤੇ ਜਲਦੀ ਬੈਕ ਟੂ ਨਾਰਮਲ ਜਿਹੜੀ ਰੂਟੀਨ ਦੇ ਵਿੱਚ ਆ ਸਕਣ। ਤੇ ਨਾਈਸ ਵੈਦਰ ਆ ਕਹਿੰਦੇ ਸਾਡੇ ਇੱਥੇ, ਤੇ ਸਨੀ ਆ ਬਹੁਤ ਵਧੀਆ ਜੀ। ਤੁਹਾਡੇ ਬ੍ਰੈਂਪਟਨ ਦਾ ਜਿਹੜਾ ਵੈਦਰ ਆ ਉਹ ਸਾਡੇ ਨਾਲੋਂ ਬਹੁਤ ਵੱਖਰਾ, 12 ਡਿਗਰੀ ਤੱਕ ਕਹਿੰਦੇ ਹੈਗਾ ਆ, ਤੇ ਵਧੀਆ ਜੀ, ਮੌਸਮ ਵੀ ਇੰਜੋਏ ਕਰੋ, ਦਿਨ ਵੀ ਇੰਜੋਏ ਕਰੋ ਤੁਸੀਂ, ਹਨਾ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ। ਅੱਗੇ ਸਾਡੇ ਨਾਲ ਮਨੀ ਸਿੰਘ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਮਨੀ ਸਿੰਘ ਹੋਰਾਂ ਨੇ ਨਾ ਇੱਕ ਬਹੁਤ ਵੱਖਰਾ ਜਿਹੜਾ ਵਿਸ਼ਾ ਉੱਧਰ ਸਾਡਾ ਧਿਆਨ ਦਵਾਇਆ, ਤੇ ਮੈਨੂੰ ਲੱਗਦਾ ਕਿ ਅੱਜ ਅਸੀਂ ਗੱਲਬਾਤ ਦੇ ਲਈ ਇਸ ਵਿਸ਼ੇ ਦੇ ਉੱਤੇ ਜਿਹੜੇ ਵਿਚਾਰ ਆ ਉਹ ਜਾਣ ਸਕਦੇ ਆ ਸਾਡੇ ਦੋਸਤਾਂ ਦੇ। ਸੋ ਦੋਸਤੋ ਵਿਸ਼ਾ ਇਹ ਹੈ ਕਿ ਖਬਰ ਦੀ ਜਿਹੜੀ ਕਟਿੰਗ ਆ ਉਹ ਇੱਕ ਇਹਨਾਂ ਦੇ ਨਾਲ ਸ਼ਾਮਲ ਕੀਤੀ ਆ। ਕਹਿੰਦੇ ਵਿਆਹ ਚ ਲੜਕੀ ਨੂੰ ਕੰਬਾਈਨ ਦੇਣ ਦੀ ਨਵੀਂ ਮਿਸਾਲ ਹੈ। ਸੋ ਉਸ ਫੋਟੋ ਦੇ ਵਿੱਚ ਦਿਖਾਇਆ ਗਿਆ ਜੀ ਕਿ ਜਿਹੜੀ ਕੰਬਾਈਨ ਆ ਫੁੱਲਾਂ ਦੇ ਨਾਲ ਲੱਦੀ ਹੋਈ ਉਹ ਇੱਕ ਬਾਪ ਵੱਲੋਂ ਸਪੁਰਦ ਕੀਤੀ ਜਾ ਰਹੀ ਆ ਧੀ ਦੇ ਦਾਜ ਦੇ ਵਿੱਚ, ਤੇ ਇੱਕ ਨਵੀਂ ਮਿਸਾਲ ਇਹਨੂੰ ਬਣਾ ਦਿੱਤਾ ਗਿਆ ਉਸ ਅਖਬਾਰ ਦੀ ਸੁਰਖੀ ਦੇ ਰਾਹੀਂ। ਤੇ ਇਹਨਾਂ ਨੇ ਇੱਥੇ ਚਿੰਤਾ ਜਤਾਈ ਹੈ ਮਨੀ ਸਿੰਘ ਹੋਰਾਂ ਨੇ, ਕਹਿੰਦੇ ਨਵੀਂ ਮਿਸਾਲ ਜਾਂ ਨਵੀਂ ਭੇਡ ਚਾਲ। ਕਹਿੰਦੇ ਜਦੋਂ ਦੀ ਇਹ ਖਬਰ ਦੇਖੀ ਹੈ ਤਾਂ ਇੱਕਦਮ ਮਨ ਚ ਇਹੀ ਖਿਆਲ ਆਇਆ ਕਿ ਇਸ ਨੂੰ ਮਿਸਾਲ ਦੇ ਤੌਰ ਤੇ ਕਿਵੇਂ ਸਵੀਕਾਰ ਕਰਾਂ, ਕੀ ਮਿਸਾਲ ਦੇ ਰਿਹਾ ਇਹ ਬਾਪ ਆਪਣੀ ਧੀ ਦੇ ਸਹੁਰੇ ਪਰਿਵਾਰ ਨੂੰ, ਤੇ ਕੀ ਮਿਸਾਲ ਦੇ ਰਿਹਾ ਇਹ ਸਹੁਰਾ ਪਰਿਵਾਰ ਇਸ ਸਮਾਜ ਨੂੰ। ਬਹੁਤ ਸਮਾਂ ਸੋਚ ਵਿਚਾਰ ਦੇ ਬਾਅਦ ਵੀ ਮਿਸਾਲ ਜਿਹਾ ਕੁਝ ਨਜ਼ਰ ਨਹੀਂ ਆਇਆ ਇਸ ਚ, ਨਜ਼ਰ ਆਇਆ ਤਾਂ ਦਾਜ ਹੀ, ਸਿਰਫ ਰੂਪ ਵੱਖਰਾ। ਦਾਜ ਲੋਭੀਆਂ ਲਈ ਇੱਕ ਹੋਰ ਆਪਸ਼ਨ ਜ਼ਰੂਰ ਮਹਿਸੂਸ ਹੋਈ ਇਸ 'ਚ। ਪਹਿਲਾਂ ਤਾਂ ਸਿਰਫ ਕਾਰਾਂ ਮੰਗੀਆਂ ਜਾਂਦੀਆਂ ਸੀ, ਹੁਣ ਮੰਗ ਹੋਰ ਵਿਸ਼ਾਲ ਹੋ ਗਈ, ਕੰਬਾਈਨਾਂ ਤੱਕ ਪਹੁੰਚ ਗਈ, ਅੱਗੋਂ ਪਤਾ ਨਹੀਂ ਕਿੱਥੋਂ ਤੱਕ ਜਾਵੇਗੀ, ਸ਼ਾਇਦ ਜਹਾਜ਼ਾਂ ਤੱਕ ਜਾਂ ਸ਼ਾਇਦ ਉਸ ਤੋਂ ਵੀ ਅੱਗੇ। ਪਤਾ ਨਹੀਂ ਕਿੰਨੇ ਘਰ ਉਜਾੜੇਗੀ ਇਹ ਨਵੀਂ ਮਿਸਾਲ, ਕਿੰਨੇ ਗਰੀਬ ਪਰਿਵਾਰਾਂ ਤੋਂ ਜ਼ਮੀਨਾਂ ਦੇ ਕਾਗਜ਼ਾਂ ਤੇ ਅੰਗੂਠਾ ਲਗਵਾਏਗੀ ਇਹ ਮਿਸਾਲ, ਕਿੰਨੇ ਬਾਪ ਇਸ ਮਿਸਾਲ ਤੇ ਖਰੇ ਨਾ ਉਤਰ ਸਕਣ ਕਾਰਨ ਫਾਹੀ ਲੈਣਗੇ। ਹੁਣ ਇਸ ਲਈ ਦੋਸ਼ੀ ਕਿਸ ਨੂੰ ਕਹੀਏ? ਜੀ ਮਨੀ ਜੀ, ਬਹੁਤ ਵੱਡੀ ਜਿਹੜੀ ਚਿੰਤਾ ਜੀ, ਇਹ ਸਾਡੇ ਸਮਾਜ ਦੇ ਲਈ ਹਮੇਸ਼ਾ ਹੀ ਬਣੀ ਰਹੀ ਹੈ। ਸੋ ਇੱਕ ਸਮਾਜ ਨੂੰ ਘੁਣ ਵਾਂਗੂ ਖਾ ਰਹੀ ਹੈ ਜੀ ਇਹ ਦਾਜ ਦੀ ਜਿਹੜੀ ਬੁਰਾਈ ਹੈ, ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੱਕ ਪਿਤਾ ਜਿਹੜਾ ਉਹ ਇਹਦੀ ਲਪੇਟ ਦੇ ਵਿੱਚ ਆਉਂਦਾ, ਇਸ ਤੋਂ ਪ੍ਰਭਾਵਿਤ ਹੁੰਦਾ, ਤੇ ਉਹ ਹੁੰਦਾ ਜੀ ਮਿਡਲ ਕਲਾਸ ਮੱਧ ਵਰਗ ਦੇ ਪਰਿਵਾਰ ਦੇ ਜਿਹੜਾ ਮੁਖੀ ਆ, ਤੇ ਉਸ ਪਰਿਵਾਰ ਦੇ ਵਿੱਚ ਹਮੇਸ਼ਾ ਜਿਹੜੀ ਧੀ ਨੂੰ ਸਾਧਨ ਜੁਟਾਉਣ ਦੇ ਲਈ, ਉਹਦੇ ਦਾਜ ਦੇ ਲਈ, ਜਿਹੜਾ ਧਨ ਇਕੱਠਾ ਕਰਨ ਦੇ ਲਈ ਜਿਹੜੀ ਚਿੰਤਾ ਆ, ਉਹ ਸ਼ੁਰੂ ਤੋਂ ਸੌਂਦੀ ਰਹਿੰਦੀ ਹੈ। ਤੇ ਇਸੇ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਧੀਆਂ ਦੇ ਜੰਮਣ ਨੂੰ ਲੈ ਕੇ ਜਿਹੜੀ ਪਰਿਵਾਰ ਦੇ ਵਿੱਚ ਇੱਕ ਚਿੰਤਾ ਆ, ਉਹ ਪੈਦਾ ਹੋ ਜਾਣੀ ਸਿਰਫ ਇੱਕ ਦਾਜ ਦੇ ਔਰ ਸਹੁਰੇ ਪਰਿਵਾਰ ਦੇ ਉਸ ਵਤੀਰੇ ਦੇ ਕਾਰਨ ਹੀ ਸਮਾਜ ਨੂੰ ਸਹਿਣੀ ਪੈਂਦੀ ਆ। ਤੇ ਜੇਕਰ ਇਹੋ ਜਿਹੀਆਂ ਜਿਹੜੀਆਂ ਮਸਾਲਾਂ ਆ ਉਹ ਰੱਖੀਆਂ ਜਾ ਰਹੀਆਂ, ਤੇ ਇਹ ਕਿਸੇ ਵੀ ਢੰਗ ਦੇ ਨਾਲ ਮੈਨੂੰ ਲੱਗਦਾ ਕਿ ਸਮਾਜ ਦੇ ਪੱਖ ਚ ਨਹੀਂ ਆ। ਤੇ ਇਹਦੇ ਲਈ ਮੈਨੂੰ ਲੱਗਦਾ ਮਨੀ ਜੀ ਸਿਰਫ ਸਹੁਰਾ ਪਰਿਵਾਰ ਹੀ ਜਿਹੜਾ ਆ ਉਹ ਦੋਸ਼ੀ ਨਹੀਂ ਹੁੰਦਾ, ਮੈਨੂੰ ਲੱਗਦਾ ਇਹਦੇ ਲਈ ਅਸੀਂ ਸਾਰੇ ਦੋਸ਼ੀ ਆ। ਇਹਦੇ ਲਈ ਜਿਹੜਾ ਵਿਆਹ ਕਰਵਾਉਣ ਦਾ ਜਿਹੜਾ ਫੈਸਲਾ ਲੈਣ ਵਾਲੇ, ਪਹਿਲਾਂ ਤਾਂ ਪਤੀ ਪਤਨੀ ਜਿਹੜੇ ਆ, ਮੁੰਡਾ ਕੁੜੀ ਜਿਹੜੇ ਆ, ਉਹ ਆਪ ਹੀ ਦੋਸ਼ੀ ਆ। ਜੇਕਰ ਉਹ ਆਪ ਹੀ ਸਮਾਜ ਦੇ ਨਾਲ, ਪਰਿਵਾਰ ਦੇ ਨਾਲ ਬਗਾਵਤ ਕਰਨਗੇ ਇਹਨਾਂ ਚੀਜ਼ਾਂ ਨੂੰ, ਇਹਨਾਂ ਬੁਰਾਈਆਂ ਨੂੰ ਲੈ ਕੇ, ਤਾਂ ਮੈਨੂੰ ਲੱਗਦਾ ਕਿ ਜਿਹੜੇ ਪਰਿਵਾਰ ਵਾਲੇ ਉਹ ਆਪਣੇ ਆਪ ਸੁਧਰ ਜਾਣਗੇ, ਉਹਨਾਂ ਦੀ ਜਿਹੜੀ ਸੋਚ ਆ ਉਹ ਬਦਲ ਜਾਵੇਗੀ, ਹਨਾ। ਤੇ ਦੂਜੇ ਤੇ ਜਿਹੜਾ ਪੇਕਾ ਪਰਿਵਾਰ ਆ, ਉਹਦੇ ਵਿੱਚ ਇੱਕ ਪਿਤਾ ਜਿਹੜਾ ਜੀ ਉਹ ਇਹੋ ਜਿਹੀਆਂ ਜੇ ਮਿਸਾਲਾਂ ਪੈਦਾ ਕਰ ਰਿਹਾ, ਜੇਕਰ ਉਹਦੇ ਕੋਲ ਸਾਧਨ ਨੇ, ਜੇ ਉਹਦੇ ਕੋਲ ਧਨ ਦੌਲਤ ਹੈ, ਜੇ ਉਹਦੇ ਕੋਲ ਪੈਸਾ, ਤਾਂ ਉਹ ਇਹ ਮਿਸਾਲਾਂ ਜਿਹੜੀਆਂ ਕਾਇਮ ਕਰਕੇ ਸਮਾਜ ਨੂੰ ਕਿਸ ਤਰ੍ਹਾਂ ਦੀ ਜਿਹੜੀ ਜਿਹੜੀ ਸੋਚ ਆ ਉਹ ਦੇ ਰਿਹਾ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਕਿਉਂਕਿ ਜੇਕਰ ਜੇ ਕਿਸੇ ਦੇ ਕੋਲ ਸਾਧਨ ਹੈ, ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆਇਆ ਕਿ ਉਹ ਆਪਣੇ ਸਾਧਨਾਂ ਨੂੰ ਉਸ ਢੰਗ ਦੇ ਨਾਲ ਸਮਾਜ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤ ਰਿਹਾ, ਹਨਾ। ਪਰ ਜਿਹੜਾ ਦੂਸਰੇ ਪਾਸੇ ਗਰੀਬ ਪਰਿਵਾਰ ਆ, ਇੱਕ ਮੱਧ ਵਰਗੀ ਪਰਿਵਾਰ ਆ, ਉਹ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਖਰੇ ਨਾ ਉਤਰ ਸਕਣ ਕਾਰਨ ਫਾਹੇ ਲੈਣ ਵਾਲੀ ਸਥਿਤੀ ਦੇ ਵਿੱਚ ਪੈ ਜਾਂਦਾ। ਸੋ ਇਹਦੇ ਲਈ ਮੈਨੂੰ ਲੱਗਦਾ ਕਿ ਸਾਰੇ ਹੀ ਅਸੀਂ ਜ਼ਿੰਮੇਵਾਰ ਆ, ਤੇ ਸਹੁਰਾ ਪਰਿਵਾਰ ਜਿਹੜਾ ਜੀ ਉਹ ਸਿੱਧੇ ਰੂਪ ਚ ਜ਼ਿੰਮੇਵਾਰ ਇਸ ਕਰਕੇ ਆ ਕਿ ਜੇਕਰ ਕੁੜੀ ਦੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਜਿਹੜੀ ਆਫਰ ਆ ਉਹ ਕੀਤੀ ਜਾਂਦੀ ਆ, ਤੇ ਇਹ ਬਹੁਤ ਹੱਦ ਤੱਕ ਸਹੁਰੇ ਪਰਿਵਾਰ ਦਾ ਆਪਣਾ ਫਰਜ਼ ਬਣਦਾ ਕਿ ਜੇਕਰ ਉਹ ਸਭ ਤੋਂ ਵੱਡੀ ਦੌਲਤ ਉਹਨਾਂ ਦੇ ਘਰ ਦੀ, ਉਹਨਾਂ ਦੀ ਧੀ ਜਿਹੜੀ ਆ ਜੀ, ਉਹ ਉਸ ਨੂੰ ਹੀ ਆਪਣੇ ਪਰਿਵਾਰ ਦੇ ਵਿੱਚ ਲੈ ਆਏ ਆ, ਤਾਂ ਇਸ ਤੋਂ ਇਲਾਵਾ ਫਿਰ ਹੋਰ ਜਿਹੜਾ ਕੋਈ ਧਨ ਆ ਉਹ ਜਾਂ ਕਿਸੇ ਤਰ੍ਹਾਂ ਦੇ ਸਾਧਨ ਆ ਉਹਨਾਂ ਦੀ ਆਸ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ। ਸੋ ਦੋਸਤੋ, ਜਾਣਨਾ ਚਾਹਾਂਗੇ ਤੁਸੀਂ ਇਸ ਬਾਰੇ ਚ ਕੀ ਕਹਿਣਾ ਚਾਹੋਗੇ? ਮਨੀ ਸਿੰਘ ਹੋਰਾਂ ਨੇ ਇਸ ਸਮੱਸਿਆ ਦੇ ਵੱਲ, ਸਮਾਜ ਦੇ ਵਿੱਚ ਫੈਲੀ ਇਸ ਬੁਰਾਈ ਵੱਲ ਇੱਕ ਸਾਡਾ ਧਿਆਨ ਖਿੱਚਿਆ, ਤੇ ਹਮੇਸ਼ਾ ਹੀ ਜਿਹੜੀ ਚਿੰਤਾ ਆ, ਹਮੇਸ਼ਾ ਹੀ ਜਿਹੜੇ ਵਿਚਾਰ ਆ ਉਹ ਇਹਦੇ ਉੱਪਰ ਆਪਣੇ ਚੱਲਦੇ ਰਹਿੰਦੇ ਆ। ਤੇ ਵਿਚਾਰਾਂ ਦਾ ਚੱਲਣਾ ਜਿਹੜਾ ਉਹ ਬਹੁਤ ਜ਼ਰੂਰੀ ਵੀ ਹੁੰਦਾ, ਕਿਉਂਕਿ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਜਦੋਂ ਅਸੀਂ ਵਿਚਾਰਾਂ ਨੂੰ ਤੋਰਦੇ ਹਾਂ, ਜਦੋਂ ਗੱਲਾਂ ਬਾਤਾਂ ਤੋਰਦੇ ਹਾਂ, ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਲ ਤੇ ਕੋਈ ਨਾ ਕੋਈ ਗੱਲ ਜਿਹੜੀ ਉਹ ਅਸਰ ਜ਼ਰੂਰ ਕਰ ਜਾਂਦੀ ਆ। ਤੇ ਸਮਾਜ ਨੂੰ ਇੱਕ ਨਵੀਂ ਸੋਚ ਜਾਂ ਇੱਕ ਨਵਾਂ ਬਦਲ ਜਿਹੜਾ ਆ ਉਹ ਦੇਣ ਦੇ ਵਿੱਚ ਅਸੀਂ ਆਪ ਹੀ ਮਦਦਗਾਰ ਸਿੱਧ ਹੋ ਸਕਦੇ ਹਾਂ, ਜੇਕਰ ਅਸੀਂ ਇਹੋ ਜਿਹੀਆਂ ਜਿਹੜੀਆਂ ਰਵਾਇਤਾਂ ਆ ਉਹਨਾਂ ਤੋਂ ਉੱਪਰ ਉੱਠ ਜਾਈਏ, ਜਾਂ ਫਿਰ ਇਹਨਾਂ ਰਵਾਇਤਾਂ ਤੋਂ ਕਿਨਾਰਾ ਕਰੀਏ, ਜਾਂ ਆਪਣੇ ਪਰਿਵਾਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹਨਾਂ ਜਿਹੜੀਆਂ ਸਿਰਫ ਦਿਖਾਵੇ ਦੀਆਂ ਜਿਹੜੀਆਂ ਰੀਤਾਂ ਰਸਮਾਂ ਆ ਰਵਾਇਤਾਂ ਆ ਉਹਨਾਂ ਤੋਂ ਆਪਾਂ ਪਾਸਾ ਵੱਟਣ ਦੇ ਲਈ ਆਪਾਂ ਆਪ ਉਹਨਾਂ ਨੂੰ ਸਮਝਾਈਏ, ਸਮਝਾਉਣਾ ਕਰੀਏ। ਸੋ ਦੋਸਤੋ, ਇਸ ਵਿਚਾਰ ਦੇ ਲਈ, ਇਸ ਖਬਰ ਦੇ ਲਈ, ਇਸ ਸਮੱਸਿਆ ਦੇ ਲਈ, ਇਸ ਬੁਰਾਈ ਦੇ ਲਈ ਤੁਸੀਂ ਕੀ ਸੋਚਦੇ ਹੋ? ਆਪਾਂ ਤੁਹਾਡੇ ਵਿਚਾਰ ਵੀ ਜ਼ਰੂਰ ਜਾਣਨਾ ਚਾਹਾਂਗੇ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ ਜੀ 02 8 5 99 2811 ਯਾਨੀ ਕਿ 02-8599-2811 ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਣੇ ਵਿਚਾਰ ਜਿਹੜੇ ਆ ਜੀ ਤੁਸੀਂ ਵੀ ਰੱਖ ਸਕਦੇ ਹੋ ਕਿ ਐਡੇ ਵੱਡੇ ਤੋਹਫੇ ਜਿਹੜੇ ਆ ਜੀ ਦਾਜ ਦੇ ਰੂਪ ਦੇ ਵਿੱਚ ਦੇਣੇ ਇੱਕ ਮਿਸਾਲ ਕਾਇਮ ਕਰ ਰਹੇ ਆ ਜਾਂ ਫਿਰ ਇਹ ਸਾਡੇ ਸਮਾਜ ਨੂੰ ਕਿਤੇ ਨਾ ਕਿਤੇ ਫਿਰ ਖੋਰਾ ਲਾ ਰਹੇ ਆ ਇਸ ਦਾਜ ਦੀ ਬੁਰਾਈ ਦੇ ਰੂਪ ਦੇ ਵਿੱਚ। ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰਿਓ। ਸਾਡੇ ਨਾਲ ਕੁਝ ਹੋਰ ਦੋਸਤ ਜੁੜੇ ਨੇ, ਸੁਖਵਿੰਦਰ ਸੌਂਧ ਹੋਰੀ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਆ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਜੀਆਂ ਆ ਸੁਖਵਿੰਦਰ ਜੀ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾ ਰਹੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਦੋਸਤ ਆ ਜੀ ਉਹ ਸ਼ਾਮਲ ਹੋਏ ਆ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਤੇ ਸਾਡੇ ਨਾਲ ਹਰਦੇਵ ਸਿੰਘ ਵੀ ਕੋਲਮ ਵੈਲੀ ਨਿਊ ਸਾਊਥ ਵੇਲਸ ਤੋਂ ਸ਼ਾਮਲ ਹੋਏ ਆ। ਗੁੱਡ ਮਾਰਨਿੰਗ ਆ ਜੀ, ਕਹਿੰਦੇ ਵੈਰੀ ਗੁੱਡ ਮਾਰਨਿੰਗ। ਸਾਡੇ ਵੱਲੋਂ ਵੀ ਸਾਰੀ ਟੀਮ ਨੂੰ, ਹਰਮਨ ਰੇਡੀਓ ਪਰਿਵਾਰ ਨੂੰ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਆ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਅੱਜ ਕਹਿੰਦੇ ਸਾਡੇ ਇੱਥੇ ਜੀ ਟੈਂਪਰੇਚਰ ਜਿਹੜਾ ਜੀ ਉਹ ਹੈਗਾ 24, ਵਧੀਆ ਜੀ, ਬਹੁਤ ਸੋਹਣਾ ਫਿਰ ਤਾਂ, ਤੇ ਇੰਜੋਏ ਕਰੋ ਤੁਸੀਂ ਮੌਸਮ। ਤੇ ਸਤਿ ਸ੍ਰੀ ਅਕਾਲ, ਸਾਨੂੰ ਸੁਖਵਿੰਦਰ ਸੌਂਧ ਹੋਰਾਂ ਨੇ ਵੀ ਬੁਲਾਈ ਸੀ ਸਾਡੇ ਕੋਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਇਸ ਤੋਂ ਬਾਅਦ ਸਾਡੇ ਨਾਲ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ। ਅਮਰਦੀਪ ਜੀ ਤੇ ਮਿੰਟੂ ਜੀ ਕਹਿੰਦੇ ਮੋਦੀ ਜੀ ਅਜੀਬੋ ਗਰੀਬ ਬਿਆਨਬਾਜ਼ੀ ਨਾਲ ਹਮੇਸ਼ਾ ਚਰਚਾ ਚ ਰਹਿੰਦੇ ਨੇ, ਪਹਿਲੇ ਮਨਮੋਹਨ ਸਿੰਘ ਦੇ ਰੇਨਕੋਟ ਹੋਣ ਕਰਕੇ ਤੇ ਹੁਣ ਯੂਪੀ ਨੂੰ ਗੋਦ ਲੈਣ ਵਾਲੇ ਬਿਆਨ ਤੋਂ। ਸੁਣਨ ਚ ਆਇਆ ਕਿ ਚੋਣ ਕਮਿਸ਼ਨ ਨੇ ਨੋਟਿਸ ਵੀ ਜਾਰੀ ਕਰ ਦਿੱਤਾ ਇਸ ਬਾਰੇ। ਕਹਿੰਦੇ ਮਿੰਟੂ ਜੀ ਤੁਹਾਡਾ ਕੀ ਕਹਿਣਾ, ਡੇਰੇ ਵੱਲੋਂ ਅਕਾਲੀ ਦਲ ਕੀਤੀ ਜਾਂ ਮੰਗੀ ਮਦਦ ਦਾ ਮਾਮਲਾ ਕਿੱਥੇ ਤੱਕ ਪਹੁੰਚਿਆ? ਧੰਨਵਾਦ ਜਗਤਾਰ ਜੀ, ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਬਾਕੀ ਜਿਵੇਂ ਮਿੰਟੂ ਜੀ ਨੂੰ ਸਤਿ ਸ੍ਰੀ ਅਕਾਲ ਤੁਸੀਂ ਭੇਜੀ ਆ, ਜੇਕਰ ਉਹ ਪ੍ਰੋਗਰਾਮ ਸੁਣਨ ਦੀ ਸਥਿਤੀ ਚ ਹੋਣਗੇ ਤਾਂ ਜ਼ਰੂਰ ਸੁਣ ਰਹੇ ਹੋਣਗੇ, ਸਤਿ ਸ੍ਰੀ ਅਕਾਲ ਤੁਹਾਡੀ ਉਹਨਾਂ ਤੱਕ ਪਹੁੰਚ ਜਾਣੀ ਆ ਜੀ। ਤੇ ਅੱਜ ਦੇ ਪ੍ਰੋਗਰਾਮ ਚ ਉਹ ਸ਼ਾਮਲ ਨਹੀਂ ਹੋ ਪਾਏ ਕਿਉਂਕਿ ਉਹਨਾਂ ਦੀ ਜਿਹੜੀ ਸਿਹਤ ਸੀਗੀ ਉਹ ਨਾਸਾਜ਼ ਸੀ ਤੇ ਅੱਜ ਉਹ ਨਹੀਂ ਸੀ ਸ਼ਾਮਲ ਹੋ ਸਕਦੇ। ਤੇ ਬਾਕੀ ਜਿਹੜੀ ਤੁਸੀਂ ਟਿੱਪਣੀ ਮਿੰਟੂ ਬਰਾੜ ਹੋਰਾਂ ਤੋਂ ਸੁਣਨੀ ਚਾਹੁੰਦੇ ਸੀ ਉਹਦੇ ਲਈ ਮੈਂ ਮਾਫ਼ੀ ਚਾਹਾਂਗੀ ਕਿ ਉਹ ਅੱਜ ਪ੍ਰੋਗਰਾਮ ਚ ਸ਼ਾਮਲ ਨਾ ਹੋਣ ਕਾਰਨ ਟਿੱਪਣੀ ਨਹੀਂ ਕਰ ਸਕਣਗੇ। ਬਾਕੀ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਮੋਦੀ ਜੀ ਹਮੇਸ਼ਾ ਆਪਣੀ ਬਿਆਨਬਾਜ਼ੀ ਕਰਕੇ ਚਰਚਾ ਚ ਰਹਿੰਦੇ ਆ ਤੇ ਇਸੇ ਕਰਕੇ ਉਹਨਾਂ ਨੂੰ ਮਜ਼ਾਕੀਆ ਲਹਿਜੇ ਦੇ ਵਿੱਚ ਇਹੋ ਜਿਹੀ ਬਿਆਨਬਾਜ਼ੀ ਕਰਦੇ ਆ। ਵੈਸੇ ਅਸੀਂ ਉਹਨਾਂ ਨੂੰ ਮਜ਼ਾਕੀਆ ਲੈਂਦੇ ਆ, ਉਹ ਬੜੇ ਗੰਭੀਰ ਰੂਪ ਦੇ ਵਿੱਚ ਇਹ ਬਿਆਨਬਾਜ਼ੀ ਕਰ ਰਹੇ ਹੁੰਦੇ ਆ ਤੇ ਉਹਨਾਂ ਨੂੰ ਆਪ ਨੂੰ ਵੀ ਮੈਨੂੰ ਲੱਗਦਾ ਕਿ ਪਤਾ ਨੀ ਲੱਗਦਾ ਕਿ ਇਹ ਜਿਹੜੀ ਗੰਭੀਰ ਰੂਪ ਦੇ ਵਿੱਚ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਆ ਇੱਕ ਪ੍ਰਧਾਨ ਮੰਤਰੀ ਤੋਂ ਉਮੀਦ ਕੀਤੀ ਨੀ ਜਾ ਸਕਦੀ। ਸੋ ਇਸੇ ਕਰਕੇ ਜਿਹੜਾ ਇਹ ਨੋਟਿਸ ਆ ਉਹ ਜਾਰੀ ਕੀਤਾ ਗਿਆ। ਤੇ ਬਾਕੀ ਜੀ ਟਿੱਪਣੀ ਦੀ ਗੱਲ ਹੈ, ਜਦੋਂ ਵੀ ਮਿੰਟੂ ਬਰਾੜਹੋਰੀ ਸ਼ਾਮਲ ਹੋਣਗੇ ਤੁਸੀਂ ਉਹਨਾਂ ਤੋਂ ਇਹ ਟਿੱਪਣੀ ਜਿਹੜੀ ਆ ਉਹ ਲੈ ਸਕੋਗੇ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਜ਼ਾਹਿਦ ਇੱਕ ਵਾਰ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਜ਼ਾਹਿਦ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਅੱਜ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਇੱਕ ਵਿਚਾਰ ਭੇਜਿਆ। ਕਹਿੰਦੇ ਮੰਜ਼ਿਲ ਦੇ ਨੇੜੇ ਆਣ ਕੇ ਜੇ ਬਦਲ ਗਏ ਰਾਸਤੇ, ਕੋਈ ਨਾ ਜਾ ਤਕਦੀਰ ਨੂੰ ਤੁਰਿਆ ਜਾਏ ਸਿਆਸਤੇ, ਕੁਝ ਖਾਸ ਹੁਰੂ ਸੋਚਿਆ ਨਾਨਕ ਨੇ ਤੇਰੇ ਵਾਸਤੇ। ਕਿਆ ਬਾਤ ਹੈ, ਬਹੁਤ ਖੂਬ ਜ਼ਾਹਿਦ। ਤੇ ਇਹਨਾਂ ਨੇ ਸਾਨੂੰ ਵੋਇਸ ਮੈਸੇਜਿਸ ਵੀ ਭੇਜਿਆ ਜ਼ਾਹਿਦ। ਮੈਂ ਵੋਇਸ ਮੈਸੇਜ ਜਿਹੜਾ ਜੀ ਉਹ ਤੁਹਾਡਾ ਇੱਕ ਬ੍ਰੇਕ ਦੌਰਾਨ ਸੁਣਾਂਗੀ ਤੇ ਜ਼ਰੂਰ ਅਸੀਂ ਤੁਹਾਡਾ ਜਿਹੜਾ ਮੈਸੇਜ ਆ ਉਹ ਪ੍ਰਸਾਰਿਤ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜ਼ਾਹਿਦ ਸਾਡੇ ਨਾਲ ਸਾਂਝ ਬਣਾਉਣ ਦੇ ਲਈ। ਅੱਗੇ ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ। ਕਹਿੰਦੇ ਭੈਣ ਜੀ ਗੁਰਦਾਸ ਮਾਨ ਦਾ ਗੀਤ ਪੰਜਾਬੀ ਏ ਜ਼ਬਾਨੇ ਨੀ ਸੁਣਾ ਦਿਓ, ਮਿਹਰਬਾਨੀ ਹੋਵੇਗੀ। ਜ਼ਰੂਰ ਜੀ, ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ। ਤੇ ਬਾਕੀ ਇਹਨਾਂ ਨੇ ਸੱਚੀਆਂ ਤੇ ਖਰੀਆਂ ਗੱਲਾਂ ਦੇ ਵਿੱਚ ਇੱਕ ਅਟੈਚਮੈਂਟ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਟੌਹਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਹੈ, ਜ਼ਮੀਨ ਵੇਚ ਕੇ ਜੇ ਮੁੱਛ ਖੜੀ ਕੀਤੀ ਤਾਂ ਕੀ ਕੀਤੀ। ਕਿਆ ਬਾਤ ਹੈ ਜੀ, ਬਿਲਕੁਲ ਮੈਨੂੰ ਲੱਗਦਾ ਕਿ ਮਨੀ ਸਿੰਘ ਹੋਰਾਂ ਨੇ ਵੀ ਜਿਹੜੀ ਖਬਰ ਦੀ ਸਾਡੇ ਨਾਲ ਸਾਂਝ ਪਾਈ ਹੈ, ਜਿਹੜੀ ਮਿਸਾਲ ਜਿਹੜੀ ਟੌਹਰ ਜਿਹੜੀ ਉਹ ਵੀ ਇੱਕ ਤਰ੍ਹਾਂ ਟੌਹਰ ਕਾਇਮ ਕਰਨ ਦੀ ਹੀ ਮੈਨੂੰ ਲੱਗਦਾ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਇਹੋ ਜਿਹੇ ਜਿਹੜੇ ਕਾਰਨਾਮੇ ਕਰਕੇ ਇਹੋ ਜਿਹੀਆਂ ਮਿਸਾਲਾਂ ਬਣਾ ਕੇ। ਨਹੀਂ ਤਾਂ ਜੀ ਮਿਸਾਲਾਂ ਬਣਾਉਣ ਦੇ ਲਈ ਤਾਂ ਹੋਰ ਬਹੁਤ ਕੁਛ ਕਰਨ ਵਾਲਾ ਪਿਆ ਸਮਾਜ ਦੇ ਵਿੱਚ, ਜੇਕਰ ਤੁਸੀਂ ਇੱਕ ਸੋਹਣੀ ਮਿਸਾਲ ਕਾਇਮ ਕਰਨੀ ਆ। ਸੋ ਇਹ ਇੱਕ ਤਰ੍ਹਾਂ ਨਾਲ ਦਿਖਾਵਾ ਜਿਹੜਾ ਆ ਜਾਂ ਫਿਰ ਟੌਹਰ ਜਿਹੜੀ ਆ ਬਣਾਉਣੀ, ਆਪਣੀ ਮੁੱਛ ਜਿਹੜੀ ਖੜੀ ਰੱਖੀ ਖੜੀ ਕਰਨ ਦਾ ਜਿਹੜਾ ਇੱਕ ਬਹਾਨਾ ਆ ਉਹ ਸਮਾਜ ਦੇ ਵਿੱਚ ਇਹੋ ਜਿਹੇ ਲੋਕਾਂ ਨੇ ਤਿਆਰ ਕੀਤਾ ਹੋਇਆ। ਸੋ ਮੈਨੂੰ ਵੀ ਪਰਸਨਲੀ ਨਿੱਜੀ ਤੌਰ ਤੇ ਜਿਹੜਾ ਇਹੋ ਜਿਹਾ ਰੁਝਾਨ ਹੈ ਉਹ ਪਸੰਦ ਨਹੀਂ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਆਪਾਂ ਗੱਲਬਾਤ ਜਿਹੜੀ ਆ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਨ ਜਾ ਰਹੇ ਹਾਂ, ਜ਼ਰੂਰ ਸਾਂਝ ਪਾਇਓ। ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਰਾਜਵਿੰਦਰ ਸਿੰਘ ਜੀ ਬਣੇ ਰਹੋ ਸਾਡੇ ਨਾਲ, ਅੱਗੇ ਧਨੀ ਸਾਹਿਬ ਸ਼ਾਮਿਲ ਹੋ ਗਏ ਜੀ ਪ੍ਰੋਗਰਾਮ ਦੇ ਵਿਚ ਤੇ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਆ ਪ੍ਰੋਗਰਾਮ ਚ। ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ। ਤੇ ਇਹਨਾਂ ਨੇ ਨਾ ਸਾਨੂੰ ਬਹੁਤ ਸੋਹਣੇ ਵਿਚਾਰ ਵੀ ਭੇਜੇ ਆ ਤੇ ਨਾਲ ਹੀ ਨਾਲ ਹੱਸਣ ਹਸਾਉਣ ਦੇ ਲਈ ਕੁਛ ਜੋਕ ਵੀ ਭੇਜੇ ਆ ਜੀ। ਸੋ ਲਤੀਫੇ ਜਿਹੜੇ ਆ ਉਹ ਵੀ ਤੁਹਾਡੀ ਨਜ਼ਰ ਕਰਦੇ ਆ। ਪਹਿਲਾਂ ਤਾਂ ਜੀ ਕਹਿੰਦੇ ਗੱਲ ਉਹਨਾਂ ਦੀ ਹੁੰਦੀ ਆ ਜਿਨ੍ਹਾਂ ਵਿਚ ਕੋਈ ਗੱਲ ਹੁੰਦੀ ਆ। ਕਿਆ ਬਾਤ ਹੈ, ਬਿਲਕੁਲ ਜੀ। ਸੋ ਗੱਲ ਹੋਣੀ ਵੀ ਜ਼ਰੂਰੀ ਆ ਤੇ ਤੁਹਾਡੇ ਅੰਦਰ ਵੀ ਗੱਲ ਹੋਣੀ ਜ਼ਰੂਰੀ ਹੈ, ਹਨਾ। ਸੋ ਬਹੁਤ ਖੂਬ। ਤੇ ਇਹਨਾਂ ਨੇ ਨਾ ਇੱਕ ਲਤੀਫਾ ਭੇਜਿਆ, ਕਹਿੰਦੇ ਮਾਂ ਘਾਬਰੀ ਹੋਈ ਫੋਨ ਤੇ, ਵੇ ਪੁੱਤ ਜਲਦੀ ਘਰ ਆ ਜਾ, ਨੂੰਹ ਨੂੰ ਅਧਰੰਗ ਦਾ ਅਟੈਕ ਆ ਗਿਆ, ਮੂੰਹ ਟੇਢਾ ਆ ਤੇ ਡੇਲੇ ਪੁੱਠੇ ਆ, ਕਹਿੰਦੀ ਧੌਣ ਮੁੜੀ ਹੋਈ ਆ। ਪੁੱਤ ਕਹਿੰਦਾ ਟੈਨਸ਼ਨ ਨਾ ਲੈ ਮਾਤਾ, ਉਹ ਸੈਲਫੀ ਲੈ ਰਹੀ ਆ। ਮਾਂ ਕਹਿੰਦੀ ਮਰ ਜਾਓ ਕੰਜਰੋ, ਮੇਰਾ ਤਾਂ ਤ੍ਰੈ ਕੱਢ ਦਿੱਤਾ ਸੀ ਚੁੜੇਲ ਨੇ ਜੀ। ਸੋ ਬਿਲਕੁਲ ਜੀ, ਪੁੱਠੇ ਸਿੱਧੇ ਜੇ ਹੋ ਕੇ ਸੈਲਫੀਆਂ ਲੈਣ ਦਾ ਜਿਹੜਾ ਰਿਵਾਜ ਹੈ ਉਹ ਵੀ ਬੜਾ ਕਾਮਨ ਹੋ ਗਿਆ, ਹਨਾ, ਪਾਪੂਲਰ ਹੋ ਗਿਆ। ਕਾਮਨ ਨੀ ਕਵਾਂਗੇ, ਪਾਪੂਲਰ ਹੋ ਰਿਹਾ। ਸੋ ਇਹ ਵੀ ਇੱਕ ਜ਼ਿੰਦਗੀ ਦਾ ਰੰਗ ਹੈ ਤੇ ਹਾਸੇ ਠੱਠੇ ਜਿਹੜੇ ਆ ਜੀ ਉਹ ਇਸੇ ਤਰ੍ਹਾਂ ਫੁੱਟਦੇ ਆ ਆਮ ਗੱਲਾਂ ਦੇ ਵਿੱਚੋਂ, ਹਨਾ। ਸੋ ਕਹਿੰਦੇ ਆ ਨਾ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਗੱਲ ਵੀ ਉਹਦੀ ਹੁੰਦੀ ਹੈ ਜਿਹਦੇ ਚ ਕੋਈ ਗੱਲ ਹੁੰਦੀ ਹੈ, ਤੇ ਗੱਲਾਂ ਦੇ ਵਿੱਚੋਂ ਹੀ ਇਹ ਸਾਰਾ ਕੁਛ ਫੁੱਟਦਾ ਤੇ ਹਾਸੇ ਜਿਹੜੇ ਆ ਜੀ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਲੱਭੇ ਜਾਂਦੇ ਆ। ਤੇ ਅੱਗੇ ਕਹਿੰਦੇ ਜੇ ਨੂੰਹ ਤੋਂ ਦਾਜ ਲੈਣਾ ਅਪਰਾਧ ਹੈ ਤਾਂ ਫਿਰ ਜਵਾਈ ਡਾਲਰਾਂ ਪਾਉਂਡਾਂ ਵਾਲਾ ਕਿਉਂ ਭਾਲਦੇ ਆ ਲੋਕੀ। ਕਿਆ ਬਾਤ ਹੈ, ਇਹ ਵੀ ਇੱਕ ਪੱਖ ਹੈਗਾ ਜੀ। ਜਿਵੇਂ ਮੈਂ ਗੱਲ ਕਰ ਰਹੀ ਸੀਗੀ ਕਿ ਇਹਦੇ ਲਈ ਜ਼ਿੰਮੇਵਾਰ ਸਿਰਫ ਸਹੁਰਾ ਪਰਿਵਾਰ ਨਹੀਂ, ਅਸੀਂ ਸਾਰੇ ਹੀ ਜ਼ਿੰਮੇਵਾਰ ਆ, ਹਨਾ। ਤੇ ਜੇਕਰ ਧੀ ਦੇ ਪਰਿਵਾਰ ਵਾਲੇ ਜਿਹੜੇ ਆ ਉਹ ਵੀ ਇਹੋ ਜਿਹੀਆਂ ਕੋਈ ਇੱਛਾਵਾਂ ਰੱਖਦੇ ਆ ਤੇ ਇਹ ਉਹਨਾਂ ਦੇ ਲਈ ਵੀ ਪੱਖੀ ਨਹੀਂ ਆ, ਸਮਾਜ ਪੱਖੀ ਤਾਂ ਇਹ ਬਿਲਕੁਲ ਹੀ ਨਹੀਂ ਆ। ਤੇ ਬਿਲਕੁਲ ਸਹੀ ਹੈ ਜੀ ਧਨੀ ਤੁਹਾਡਾ ਇਹ ਵਿਚਾਰ। ਵੈਸੇ ਕਹਿੰਦੇ ਦਾਜ ਲੈਣਾ ਬਹੁਤ ਮਾੜੀ ਗੱਲ ਆ, ਲੋਕ ਜੇ ਨਹੀਂ ਮੰਨਦੇ ਤਾਂ ਲੋਕ ਦੇਖੋ ਦੇਖੀ ਆਪਣੀ ਫੋਕੀ ਟੌਰ ਲਈ ਵੀ ਦਿੰਦੇ ਆ। ਦੋਨਾਂ ਪਾਸੇ ਹੀ ਕਸੂਰ ਆ, ਬਿਲਕੁਲ ਮੈਂ ਸਹਿਮਤ ਹਾਂ ਜੀ, ਦੋਨਾਂ ਪਾਸੇ ਹੀ ਅਸਲ ਦੇ ਵਿੱਚ ਕਸੂਰ ਆ। ਤੇ ਜਿਵੇਂ ਪਿੱਛੇ ਆਪਾਂ ਵਿਚਾਰ ਪੜਿਆ ਸੀਗਾ ਕਿ ਜਿਵੇਂ ਮੁੱਛ ਖੜੀ ਕਰਨ ਦੇ ਲਈ ਜਾਂ ਫਿਰ ਟੌਰ ਬਣਾਈ ਰੱਖਣ ਦੇ ਲਈ ਹੀ ਜੇ ਅਸੀਂ ਇਹੋ ਜਿਹੀਆਂ ਮਿਸਾਲਾਂ ਜਿਹੜੀਆਂ ਆ ਉਹ ਕਾਇਮ ਕਰਦੇ ਆ ਤਾਂ ਇਹ ਸਮਾਜ ਦੇ ਵਿੱਚ ਕਿਤੇ ਵੀ ਲੋਕ ਪੱਖੀ ਨਹੀਂ ਆ। ਬਹੁਤ ਬਹੁਤ ਧੰਨਵਾਦ ਧੰਨੀ, ਤੁਸੀਂ ਸਾਡੇ ਨਾਲ ਸਾਂਝ ਪਾਈ ਆ। ਤੇ ਅੱਗੇ ਜ਼ਾਹਿਦ ਇੱਕ ਵਾਰ ਫੇਰ ਸ਼ਾਮਿਲ ਹੋਏ ਆ, ਕਹਿੰਦੇ ਆਰਿਫ ਲੋਹਾਰ ਦਾ ਕੋਈ ਵੀ ਸੌਂਗ ਪਲੇ ਕਰ ਦਿਓ ਪਲੀਜ਼। ਜ਼ਰੂਰ ਜੀ, ਪ੍ਰੋਗਰਾਮ ਦੌਰਾਨ ਆਰਿਫ ਲੋਹਾਰ ਦਾ ਵੀ ਇੱਕ ਗੀਤ ਜਿਹੜਾ ਤੁਹਾਡੀ ਨਜ਼ਰ ਕਰਾਂਗੇ ਤੇ ਇੱਕ ਗੀਤ ਸਾਨੂੰ ਫਰਮਾਇਸ਼ ਜਿਹੜੀ ਆ ਉਹ ਆਈ ਆ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ, ਰਾਜ ਮਹਿੰਦਰ ਸਿੰਘ ਹੋਰਾਂ ਨੇ ਕੀਤੀ ਆ। ਸੋ ਫਿਲਹਾਲ ਇੱਕ ਗੀਤ ਵੀ ਸੁਣਦੇ ਆ, ਇੱਕ ਬ੍ਰੇਕ ਦਾ ਸਮਾਂ ਵੀ ਹੋ ਚੁੱਕਿਆ, ਗੀਤ ਸੁਣਦੇ ਆ ਜੀ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ, ਰਾਜ ਮਹਿੰਦਰ ਸਿੰਘ ਹੋਰਾਂ ਦੀ ਫਰਮਾਇਸ਼ ਤੇ ਪੰਜਾਬੀ ਏ ਜ਼ੁਬਾਨੇ। ਤੇ ਉਸ ਤੋਂ ਬਾਅਦ ਇੱਕ ਇਸ਼ਤਿਹਾਰ, ਤੇ ਇਸ਼ਤਿਹਾਰ ਤੋਂ ਬਾਅਦ ਫੇਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਆਪਾਂ ਅਗਲੇ ਸਿਲਸਿਲੇ ਦੇ ਵਿੱਚ ਸ਼ਾਮਲ ਹੋਵਾਂਗੇ। ਤੇ ਜਿਹੜਾ ਵਿਸ਼ਾ ਜਿਵੇਂ ਮਨੀ ਹੋਰਾਂ ਨੇ ਸਾਡਾ ਜਿਹੜਾ ਧਿਆਨ ਦਵਾਇਆ ਉਹਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਟੌਰ ਦੇ ਲਈ, ਫੋਕੇ ਦਿਖਾਵੇ ਦੇ ਲਈ ਜਾਂ ਫਿਰ ਸਮਾਜ ਦੇ ਵਿੱਚ ਇੱਕ ਮੁੱਛ ਖੜੀ ਰੱਖਣ ਦੇ ਲਈ ਜਿਹੜੀਆਂ ਇਹੋ ਜਿਹੀਆਂ ਮਿਸਾਲਾਂ ਜਿਹੜੀਆਂ ਜੀ ਉਹ ਕਾਇਮ ਕਰਨੀਆਂ ਜਾਂ ਇਹੋ ਜੇ ਮਹਿੰਗੇ ਤੋਹਫੇ ਜਿਹੜੇ ਆ ਜੀ ਉਹ ਦਾਜ ਦੇ ਰੂਪ ਦੇ ਵਿੱਚ ਦੇਣੇ ਕਿੱਥੋਂ ਤੱਕ ਜਾਇਜ਼ ਆ। ਤੇ ਜੇਕਰ ਤੁਸੀਂ ਇਸ ਨੂੰ ਜਾਇਜ਼ ਮੰਨਦੇ ਆ ਤੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਜੇ ਨਹੀਂ ਆ ਤੇ ਫੇਰ ਵੀ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02 8599 2811, ਯਾਨੀ 02-8599-2811 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਫਿਲਹਾਲ ਇੱਕ ਗੀਤ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਇੱਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਵਾਪਸ।
ਗੋਰਖ ਦੀ ਗੁੜਤੀ ਲੈ ਕੇ ਨਾਥਾ ਟਿੱਲੇ ਜਾਈ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾਥਾ ਟਿੱਲੇ ਜਾਈ, ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਦਿਨਾਂ ਵਿੱਚ ਹੋ ਗਈ ਮੁਟਿਆਰਨੀ, ਪੰਜਾਬੀਏ ਜ਼ਬਾਨੇ ਨੀ ਰੱਖਣੇ ਮੇਰੇ ਦੇਸ਼ ਦੀਏ,
ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ ਹਰ ਪੰਜਾਬੀ ਦੀ ਮਾਂ ਬਣ ਕੇ ਕਰ ਕਰ ਕਦਰ ਪਵਾਈ ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ ਕਾਫੀਆਂ ਸਵਈਏ ਤੇਰਾ ਪਿਆਰ ਨੀ ਪੰਜਾਬੀ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਫਾਰਸ ਬੁੱਲੇ ਸ਼ਾਹ ਹੁਸੈਨ ਜੈ ਹਾਸ਼ਮ ਕਾਦਰ ਯਾਰਾਂ ਫਾਰਸ ਬੁੱਲੇ ਸ਼ਾਹ ਹੁਸੈਨ ਜੈ ਹਾਸ਼ਮ ਕਾਦਰ ਯਾਰਾਂ ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ ਸਨ ਸਣ ਤਾਲੀ ਵਿੱਚ ਹੋਇਆ ਅਧਰੰਗ ਤੈਨੂੰ ਸਨ ਸਣ ਤਾਲੀ ਵਿੱਚ ਹੋਇਆ ਅਧਰੰਗ ਤੈਨੂੰ ਫੇਰ ਨਾ ਤੂੰ ਹੋਈ ਪੱਬਾਂ ਪਾਰਨੀ ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਬੇਅਦਬਾਂ ਬੇਕਦਰਾਂ ਨੇ ਕਦ ਕਦਰ ਕਿਸੇ ਦੀ ਪਾਈ ਬੇਅਦਬਾਂ ਬੇਕਦਰਾਂ ਨੇ ਕਦ ਕਦਰ ਕਿਸੇ ਦੀ ਪਾਈ ਆਪਣੀ ਮਾਂ ਨੂੰ ਨੰਗਿਆ ਕਰਕੇ ਉਹ ਲੱਗ ਪੈ ਖਾਣ ਕਮਾਈ ਪੁੱਤਾਂ ਨੂੰ ਪੜਾ ਕੇ ਅੰਗਰੇਜ਼ੀ ਕਹਿਦੇ ਅਸੀਂ ਤੇਰੀ ਪੁੱਤਾਂ ਨੂੰ ਪੜਾ ਕੇ ਅੰਗਰੇਜ਼ੀ ਕਹਿਦੇ ਅਸੀਂ ਤੇਰੀ ਚਿਖਾ ਕਰੀ ਬੈਠੇ ਆ ਤਿਆਰ ਨੀ ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਜਮਲਾ ਜੱਟ ਮਸਤਾਨਾ ਓ ਪ੍ਰਕਾਸ਼ ਸੁਰਿੰਦਰ ਕੌਰਾਂ ਜਮਲਾ ਜੱਟ ਮਸਤਾਨਾ ਓ ਪ੍ਰਕਾਸ਼ ਸੁਰਿੰਦਰ ਕੌਰਾਂ ਕਦਰ ਬਿਨਾ ਕੋਈ ਕਦ ਤੱਕ ਜੀਵੇ ਓ ਤੂੰ ਵੱਧ ਪੈਗੀ ਚੋਰਾ ਮਾਨ ਵੀ ਨੀ ਮਾਣਾ ਤੇਰਾ ਮਰ ਜਾਣਾ ਇੱਕ ਦਿਨ ਮਾਨ ਵੀ ਨੀ ਮਾਣਾ ਤੇਰਾ ਮਰ ਜਾਣਾ ਇੱਕ ਦਿਨ ਨੂਰਪੁਰੀ ਸ਼ਿਵ ਵਾਲੀ ਮਾਰਨੀ ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ ਮੇਡੀਆਂ ਖਿਲਾਰੀ ਤੇਰੇ ਨੀ ਬੁੱਲੇ ਦੀਏ ਕਾਪੀਏ ਕਿਨੇ ਤੇਰਾ ਲਾ ਲਿਆ ਸ਼ਿੰਗਾਰਨੀ ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਜਲੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD batteries।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ, ਤੇ ਇਸ਼ਤਿਹਾਰ ਜਿਹੜੇ ਸੀ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗ ਕਰਦੇ ਨੇ ਸਾਨੂੰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਤੇ ਅਸੀਂ ਇੱਕ ਵਾਰ ਫੇਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਤੁਸੀਂ ਵੀ ਆਪਣੇ ਵਪਾਰ ਦੇ ਨਾਲ ਸੰਬੰਧਿਤ ਜਿਹੜੇ ਇਸ਼ਤਿਹਾਰ ਆ ਉਹ ਹਰਮਨ ਰੇਡੀਓ ਦੇ ਸਮਾਂ ਤੋਂ ਪੇਸ਼ ਕਰ ਸਕਦੇ ਹੋ, ਤੇ ਵਪਾਰ ਦੇ ਵਿੱਚ ਵੀ ਜਿਹੜੀ ਸਹਾਇਤਾ ਆ ਉਹ ਮਿਲਦੀ ਆ, ਤੇ ਦੂਸਰੇ ਪਾਸੇ ਰੇਡੀਓ ਨੂੰ ਵੀ ਸਹਾਇਤਾ ਮਿਲਦੀ ਆ। ਸੋ ਮੇਲ ਜੋਲ ਜਿਹੜਾ ਜੀ ਉਹ ਵੱਧਦਾ ਹੀ ਵੱਧਦਾ, ਤੇ ਸੋਹਣੇ ਜਿਹੜੇ ਰਿਸ਼ਤੇ ਆ ਜੀ ਉਹ ਵੀ ਗੰਢੇ ਜਾਂਦੇ ਆ। ਸੋ ਇਹ ਇੱਕ ਆਵਾਜ਼ ਦਾ ਸਫ਼ਰ, ਤੇ ਆਵਾਜ਼ ਦੇ ਸਫ਼ਰ ਦੇ ਨਾਲ ਦੋਸਤੀਆਂ ਵੀ ਜਿਹੜੀਆਂ ਜੀ ਉਹ ਪਨਪਦੀਆਂ ਨੇ, ਹਨਾ, ਤੇ ਬਹੁਤ ਵਧੀਆ ਤਰ੍ਹਾਂ ਦੇ ਜਿਹੜੇ ਰਿਸ਼ਤੇ ਆ ਉਹ ਕਾਇਮ ਹੁੰਦੇ ਆ, ਤੇ ਨਾਲ ਹੀ ਨਾਲ ਦੇਖੋ ਆਪਾਂ ਇੱਕ ਦੂਸਰੇ ਦੇ ਲਈ ਫਿਕਰਮੰਦ ਹੁੰਦੇ ਆ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਾਮਲ ਹੁੰਦੇ ਆ, ਤੇ ਇਹ ਇੱਕ ਆਵਾਜ਼ ਦਾ ਹੀ ਰਿਸ਼ਤਾ ਜੀ ਜਿਹੜਾ ਸਾਨੂੰ ਹੋਰ ਰਿਸ਼ਤਿਆਂ ਦੇ ਨਾਲ ਜੋੜਦਾ। ਸੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਇਸ ਤੋਂ ਪਹਿਲਾਂ ਤੁਸੀਂ ਗੀਤ ਸੁਣ ਰਹੇ ਸੀ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਰਾਜ ਮਹਿੰਦਰ ਸਿੰਘ ਹੋਰਾਂ ਨੇ ਫਰਮਾਇਸ਼ ਕੀਤਾ ਸੀਗਾ। ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਗੱਲਬਾਤ ਆਪਾਂ ਪਿਛਲੇ ਸਿਲਸਿਲੇ ਚ ਕਰ ਰਹੇ ਸੀਗੇ ਕਿ ਬਹੁਤ ਘਨੌਣਾ ਜਿਹੜਾ ਰੂਪ ਹੈ ਜੀ ਉਹ ਕੁਛ ਰਵਾਇਤਾਂ ਦਾ ਬਣਦਾ ਜਾ ਰਿਹਾ ਹਨਾ। ਜਦੋਂ ਅਸੀਂ ਵਿਆਹਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਕੁਛ ਰਸਮਾਂ ਰਵਾਇਤਾਂ ਦੀ ਗੱਲ ਕਰਦੇ ਹਾਂ ਤੇ ਉਹ ਰਸਮਾਂ ਰਵਾਇਤਾਂ ਜਿਹੜੀਆਂ ਆਪਣੇ ਮੂਲ ਰੂਪ ਤੋਂ ਬਦਲ ਕੇ ਕਿਸੇ ਹੋਰ ਰੂਪ ਦੇ ਵਿੱਚ ਪਰਿਵਰਤਿਤ ਜ਼ਰੂਰ ਹੋ ਰਹੀਆਂ ਆ ਹਨਾ, ਪਰ ਜੇ ਉਹਨਾਂ ਰਸਮਾਂ ਦਾ ਜਾਂ ਉਹਨਾਂ ਰਵਾਇਤਾਂ ਦਾ ਸਮਾਜ ਨੂੰ ਕੋਈ ਜਿਹੜਾ ਸਹੀ ਯੋਗਦਾਨ ਨਹੀਂ ਹੈ ਜਾਂ ਉਹਨਾਂ ਰਸਮਾਂ ਰਵਾਇਤਾਂ ਦਾ ਜੇਕਰ ਕੋਈ ਲਾਭ ਨਹੀਂ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਰਵਾਇਤਾਂ ਦਾ ਖਤਮ ਹੋ ਜਾਣਾ ਜਿਹੜਾ ਉਹ ਚੰਗੀ ਗੱਲ ਹੁੰਦੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡਾ ਆਪਣਾ ਸਮਾਜ ਜਾਂ ਅਸੀਂ ਸਮਾਜ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਉਹਨਾਂ ਨੂੰ ਖਤਮ ਕਰਨ ਦੇ ਲਈ ਵੀ ਰਾਜ਼ੀ ਨਹੀਂ ਹੁੰਦੇ ਤੇ ਇਹੋ ਹੀ ਕਾਰਨ ਆ ਕਿ ਉਹ ਜਿਹੜੀਆਂ ਰਸਮਾਂ ਉਹ ਜਿਹੜੇ ਰਿਵਾਜ਼ ਆ ਉਹ ਜਿਹੜੀਆਂ ਰਵਾਇਤਾਂ ਆ ਹਨਾ ਉਹ ਹੋਰ ਦਾ ਹੋਰ ਜਿਹੜਾ ਰੂਪ ਆ ਉਹ ਗ੍ਰਹਿਣ ਕਰਦੀਆਂ ਜਾ ਰਹੀਆਂ ਤੇ ਉਹ ਰੂਪ ਜਿਹੜਾ ਜੀ ਉਹ ਹੋਰ ਜ਼ਿਆਦਾ ਘਾਤਕ ਸਮਾਜ ਦੇ ਲਈ ਸਿੱਧ ਹੋ ਰਿਹਾ। ਜਿਵੇਂ ਮਨੀ ਸਿੰਘ ਹੋਰਾਂ ਨੇ ਜਿਹੜੀ ਖਬਰ ਦੀ ਸਾਂਝ ਪਾਈ ਆ ਕਿ ਇੱਕ ਜਿਹੜਾ ਪਿਓ ਆ ਉਹਨੇ ਆਪਣੀ ਧੀ ਨੂੰ ਕੰਬਾਈਨ ਦਿੱਤੀ ਆ ਜੀ ਹਨਾ, ਕੰਬਾਈਨ ਦਾਜ ਦੇ ਵਿੱਚ ਦਿੱਤੀ ਆ। ਸੋ ਉਹ ਜਿਹੜਾ ਪਿਤਾ ਆ ਉਹਦੇ ਕੋਲ ਸਾਧਨਾਂ ਦੀ ਕਮੀ ਨਹੀਂ ਆ, ਉਹਦੇ ਕੋਲ ਧਨ ਦੀ ਜਾਂ ਦੌਲਤ ਦੀ ਕਮੀ ਨਹੀਂ ਆ, ਇਸ ਕਰਕੇ ਉਹ ਉਸਨੂੰ ਤੋਹਫੇ ਦੇ ਵਿੱਚ ਆਪਣੀ ਧੀ ਨੂੰ ਦੇ ਰਿਹਾ। ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਉਸ ਖਬਰ ਨੂੰ ਇੱਕ ਮਿਸਾਲ ਦੇ ਤੌਰ ਤੇ ਰੱਖਿਆ ਗਿਆ, ਸਮਝਿਆ ਗਿਆ ਸਮਾਜ ਦੇ ਵਿੱਚ, ਪਰ ਦੂਜੇ ਪਾਸੇ ਉਹਦਾ ਦੂਜਾ ਪੱਖ ਜੇ ਦੇਖਿਆ ਜਾਵੇ ਤਾਂ ਉਸੇ ਸਮਾਜ ਦੇ ਵਿੱਚ ਇੱਕ ਆਮ ਪਰਿਵਾਰ, ਇੱਕ ਗਰੀਬ ਪਰਿਵਾਰ, ਇੱਕ ਮੱਧ ਵਰਗੀ ਜਿਹੜਾ ਪਰਿਵਾਰ ਆ ਉਹ ਵੀ ਉੱਥੇ ਹੀ ਰਹਿ ਰਿਹਾ, ਉਹਦੇ ਘਰ ਜੇ ਧੀ ਆ ਤੇ ਸਮਾਜ ਦੇ ਵਿੱਚ ਜਿਹੜੇ ਲੋਕਾਂ ਦਾ ਜਿਹੜਾ ਨਜ਼ਰੀਆ ਉਹ ਇਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਕਿ ਇੱਕ ਇਸ ਤਰ੍ਹਾਂ ਦੀ ਆਸ ਜਿਹੜੀ ਆ ਉਹ ਰੱਖੀ ਜਾਂਦੀ ਆ। ਜਾਂ ਫਿਰ ਜਿਹੜਾ ਪੇਕਾ ਪਰਿਵਾਰ ਆ, ਜਿਹੜਾ ਧੀ ਦਾ ਪਰਿਵਾਰ ਆ, ਉਹ ਕਈ ਵਾਰ ਸਾਧਨ ਜੁਟਾਉਣ ਦੇ ਵਿੱਚ ਇਸ ਹੱਦ ਤੱਕ ਫਿਕਰਮੰਦ ਹੋ ਜਾਂਦਾ ਕਿ ਉਸ ਸਾਧਨਾ ਨੂੰ ਪੂਰਾ ਕਰਨ ਦੇ ਲਈ ਉਹ ਅੱਡੀ ਚੋਟੀ ਦਾ ਜਿਹੜਾ ਜ਼ੋਰ ਆ ਉਹ ਲਾਉਂਦਾ ਕਿ ਆਪਣੀ ਚਾਦਰ ਤੋਂ ਵੀ ਬਾਹਰ ਪੈਰ ਪਸਾਰਨ ਦੀ ਕੋਸ਼ਿਸ਼ ਕਰਦਾ, ਜਿਹਦੇ ਕਰਕੇ ਸਮਾਜ ਦੇ ਵਿੱਚ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਹਰ ਦੂਜੇ ਜਾਂ ਤੀਜੇ ਦਿਨ ਦੇਖਦੇ ਹਾਂ ਜੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ, ਪਰ ਬਹੁਤ ਸਾਰੇ ਜਿਹੜੇ ਇਹੋ ਜਿਹੇ ਕਾਰਨ ਵੀ ਖੁਦਕੁਸ਼ੀਆਂ ਦਾ ਕਾਰਨ ਬਣਦੇ ਆ ਜਦੋਂ ਅਸੀਂ ਆਪਣੇ ਵਿੱਤੋਂ ਬਾਹਰ ਹੋ ਕੇ ਇਹੋ ਜਿਹੜੇ ਸਾਧਨ ਆ ਜੁਟਾਉਣ ਦੀ ਕੋਸ਼ਿਸ਼ ਕਰਦੇ ਆ। ਗੱਲ ਕੀ ਹੁੰਦੀ ਆ? ਸਿਰਫ ਟੌਹਰ ਬਣਾਉਣ ਦੀ। ਗੱਲ ਕੀ ਹੁੰਦੀ ਆ? ਸਿਰਫ ਲੋਕ ਦਿਖਾਵਾ ਕਰਨ ਦੀ। ਤੇ ਜਿਹੜਾ ਅੱਜ ਇੱਕ ਵਿਆਹ ਦੀ ਬੜੀ ਸਿੱਧੀ ਸਾਦੀ ਜਿਹੀ ਰਸਮ ਆ ਉਹ ਐਡੀ ਕੁ ਵੱਡਾ ਲੋਕ ਦਿਖਾਵਾ ਬਣ ਕੇ ਰਹਿ ਗਈ ਆ ਕਿ ਉਸ ਲੋਕ ਦਿਖਾਵੇ ਨੇ ਇੱਕ ਸਮਾਜ ਦੇ ਵਿੱਚ ਬੜਾ ਐਸ਼ੋ ਇਸ਼ਰਤ ਜਿਹੇ ਵਾਲਾ ਜਿਹੜਾ ਰੂਪ ਆ ਉਹ ਲੈ ਲਿਆ ਕਿ ਜਿਹੜਾ ਇੱਕ ਆਮ ਇਨਸਾਨ ਆ ਉਹ ਵੀ ਇੱਕ ਮੱਧ ਵਰਗੀ ਪਰਿਵਾਰ, ਇੱਕ ਗਰੀਬ ਪਰਿਵਾਰ ਜਿਹੜਾ ਜੀ ਉਹ ਵੀ ਹੁਣ ਇਸ ਤਰ੍ਹਾਂ ਦੀ ਸੋਚ ਰੱਖਣ ਲੱਗ ਪਿਆ ਕਿ ਜੇ ਉਹਨੇ ਧੀ ਵਿਆਹਣੀ ਆ ਜਾਂ ਉਹਨੇ ਜੇ ਪੁੱਤ ਵਿਆਹਣਾ ਆ ਤੇ ਉਹਨੂੰ ਇੰਨਾ ਜਿਹੜਾ ਬਜਟ ਆ ਉਹ ਪਹਿਲਾਂ ਤਿਆਰ ਰੱਖਣਾ ਪੈਣਾ ਆ ਤਾਂ ਹੀ ਉਹ ਵਿਆਹ ਕਰਨ ਦੇ ਕਾਬਿਲ ਹੋ ਸਕੂਗਾ ਹਨਾ। ਸੋ ਉੱਥੇ ਜਿੱਥੇ ਇੱਕ ਆਮ ਇਨਸਾਨ ਜਿਹੜਾ ਆ ਜ਼ਿੰਦਗੀ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਦੇ ਲਈ ਜੂਝ ਰਿਹਾ ਆ ਉੱਥੇ ਜਦੋਂ ਇਹੋ ਜਿਹੇ ਜਿਹੜੇ ਲੋਕ ਦਿਖਾਵੇ ਜਾਂ ਇਹੋ ਜਿਹੀਆਂ ਟੌਹਰਾਂ ਬਣਾਉਣ ਦੇ ਚੱਕਰ ਦੇ ਵਿੱਚ ਲੋਕ ਜਿਹੜੇ ਆ ਉਹ ਮਿਸਾਲਾਂ ਕਾਇਮ ਕਰਨਗੇ ਤਾਂ ਉੱਥੇ ਫਿਰ ਉਹਨਾਂ ਲੋਕਾਂ ਦੇ ਉੱਤੇ ਕੀ ਬੀਤੇਗੀ? ਅਸੀਂ ਇਹ ਹੋਕਾ ਦਿੰਨੇ ਆ, ਅਸੀਂ ਇਹ ਰੌਲਾ ਪਾਉਂਦੇ ਆ ਕਿ ਜੀ ਧੀਆਂ ਦੇ ਜੰਮਣ ਦੇ ਉੱਤੇ ਜਿਹੜਾ ਸਾਡਾ ਸਮਾਜ ਆ ਉਹ ਹਮੇਸ਼ਾ ਹੀ ਇੱਕ ਨਾ ਪੱਖੀ ਸੋਚ ਆ ਉਹ ਰੱਖਦਾ ਰਿਹਾ ਆ। ਔਰ ਇਹ ਨਾ ਪੱਖੀ ਸੋਚ ਹੋਣ ਦਾ ਜਿਹੜਾ ਕਾਰਨ ਆ ਉਹ ਕੀ ਆ? ਅਸੀਂ ਇਹਨੂੰ ਕਦੇ ਫਰੋਲਣ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਇਹ ਸਾਰਾ ਕੁਛ ਜਿਹੜਾ ਜੀ ਇਹ ਨਾ ਪੱਖੀ ਸੋਚ ਦੇ ਕਾਰਨ ਹੀ ਹੁੰਦਾ ਆ, ਕਿਉਂਕਿ ਇਹ ਦਾਜ ਜਾਂ ਫਿਰ ਇਹੋ ਜਿਹੇ ਮਹਿੰਗੇ ਤੋਹਫੇ ਜਾਂ ਫਿਰ ਧੀਆਂ ਵਾਲਿਆਂ ਕੋਲੋਂ ਵੱਡੀਆਂ ਉਮੀਦਾਂ ਜਿਹੜੀਆਂ ਉਹ ਹਮੇਸ਼ਾ ਹੀ ਸਮਾਜ ਦੇ ਲਈ ਨਾ ਪੱਖੀ ਸਿੱਧ ਹੋਈਆਂ ਆ। ਤੇ ਇਸੇ ਕਾਰਨ ਬਹੁਤ ਵਾਰ ਜਿਹੜੀਆਂ ਧੀਆਂ ਆ ਜੀ ਉਹ ਦਾਜ ਦੇ ਕਾਰਨ ਤੰਗ ਕਰਨ ਕਾਰਨ ਉਹ ਆਪ ਵੀ ਮੌਤ ਦੀ ਭੇਟ ਚੜੀਆਂ ਆ ਹਨਾ, ਸਹੁਰੇ ਪਰਿਵਾਰ ਵੱਲੋਂ ਤੰਗ ਕੀਤਾ ਜਾਂਦਾ। ਤੇ ਜੇਕਰ ਸਹੁਰਾ ਪਰਿਵਾਰ ਚੰਗਾ ਹੈ ਤੇ ਕਈ ਵਾਰ ਪੇਕੇ ਪਰਿਵਾਰ ਦੇ ਵਿੱਚ ਇਹੋ ਜਿਹੇ ਜਿਹੜੇ ਲੋਕ ਦਿਖਾਵੇ ਆ ਉਹ ਦੇਖਣ ਨੂੰ ਮਿਲਦੇ ਆ। ਸੋ ਦੋਸਤੋ ਮੈਨੂੰ ਲੱਗਦਾ ਕਿ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਖੁਦ ਜਾਗਰੂਕ ਹੋਈਏ। ਜਦੋਂ ਗੱਲ ਮੁੰਡੇ ਕੁੜੀ ਦੀ ਆਉਂਦੀ ਆ ਤੇ ਮੁੰਡਾ ਕੁੜੀ ਜਿਹੜੇ ਆ ਉਹ ਆਪ ਇਸ ਗੱਲ ਦੇ ਲਈ ਜ਼ਰੂਰ ਸਹਿਮਤ ਹੋਣਗੇ, ਉਹ ਨਾ ਤਾਂ ਦਾਜ ਜਿਹੜਾ ਮੁੰਡਾ ਜੀ ਉਹ ਪਹਿਲਾਂ ਹੀ ਸਮਝਾ ਦੇਵੇ ਆਪਣੇ ਪੇਰੈਂਟਸ ਨੂੰ ਕਿ ਉਹ ਦਾਜ ਲੈ ਕੇ ਵਿਆਹ ਬਿਲਕੁਲ ਨਹੀਂ ਕਰੇਗਾ, ਤੇ ਦੂਸਰੇ ਪਾਸੇ ਜਿਹੜੀ ਕੁੜੀ ਆ ਉਹ ਵੀ। ਜੇ ਇਹਦਾ ਦੂਜਾ ਪੱਖ ਦੇਖਿਆ ਜਾਵੇ ਨਾ ਕਿ ਇਹਦੀ ਜਿਹੜੀ ਸ਼ੁਰੂਆਤ ਆ ਦਾਜ ਲੈਣ ਜਾਂ ਦੇਣ ਦੀ ਉਹ ਕਿਉਂ ਹੋਈ ਸੀ, ਕਦੋਂ ਹੋਈ ਸੀ, ਤਾਂ ਦੇਖੋ ਇੱਕ ਛੋਟਾ ਜਿਹਾ ਰਿਵਾਜ ਜਿਹੜਾ ਸੀਗਾ। ਜੇ ਅੱਜ ਵੀ ਅਸੀਂ ਕਿਸੇ ਨੂੰ ਮਿਲਣ ਜਾਂਦੇ ਹਾਂ ਨਾ, ਆਪਾਂ ਕਹਿੰਦੇ ਹਾਂ ਕਿ ਨਹੀਂ ਭਾਵੇਂ ਛੋਟੀ ਜਿਹੀ ਇੱਕ ਚੌਕਲੇਟ ਹੀ ਕਿਸੇ ਦੇ ਘਰ ਲੈ ਕੇ ਜਾਈਏ, ਇੱਕ ਹਨਾ ਚੰਗਾ ਲੱਗਦਾ ਕਿ ਇੱਕ ਤੋਹਫਾ ਜਿਹੜਾ ਜੀ ਛੋਟਾ ਜਿਹਾ ਆਪਾਂ ਜ਼ਰੂਰ ਕਿਸੇ ਦੇ ਲਈ ਲੈ ਕੇ ਜਾਈਏ। ਸੋ ਇਹ ਤੋਹਫੇ ਲੈਣ ਦੇਣ ਦੀ ਪ੍ਰਕਿਰਿਆ ਜਿਹੜੀ ਆ ਇਹ ਤਾਂ ਚਲੋ ਇੱਕ ਸਾਡੇ ਸੱਭਿਆਚਾਰ ਦਾ ਹਿੱਸਾ ਬਣੀ ਹੋਣੀ ਆ, ਪਰ ਕਾਰਨ ਕੀ ਸੀ, ਦਾਜ ਜਿਹੜਾ ਅਸਲ ਦੇ ਵਿੱਚ ਦਿੱਤਾ ਕਿਉਂ ਜਾਂਦਾ ਸੀ। ਦੇਖੋ ਪਹਿਲੇ ਜਿਹੜੇ ਪਰਿਵਾਰ ਸੀ, ਪਹਿਲੇ ਸਮਿਆਂ ਦੇ ਵਿੱਚ ਸਾਂਝੇ ਪਰਿਵਾਰ ਹੁੰਦੇ ਸੀ, ਇੱਕ ਪਰਿਵਾਰ ਦੇ ਵਿੱਚ ਪੰਜ ਪੰਜ ਮੁੰਡੇ ਹੁੰਦੇ ਸੀ ਹਨਾ। ਸੋ ਉਹ ਪੰਜ ਪੰਜ ਜਿਹੜੇ ਮੁੰਡੇ ਹੁੰਦੇ ਸੀ ਉਹ ਜਦੋਂ ਵਿਆਹੇ ਜਾਂਦੇ ਸੀ ਤੇ ਉਹਨਾਂ ਦਾ ਜਦੋਂ ਵਿਆਹ ਹੁੰਦਾ ਸੀ, ਦੂਸਰੇ ਪਾਸੇ ਜਿਹੜੀਆਂ ਕੁੜੀਆਂ ਜਿਹੜੀਆਂ ਉਹਨਾਂ ਦੇ ਨਾਲ ਵਿਆਹੀਆਂ ਜਾਂਦੀਆਂ ਸਨ, ਉਹਨਾਂ ਕੁੜੀਆਂ ਨੂੰ ਇੱਕ ਸਮਾਜਿਕ ਤੌਰ ਤੇ ਜਿਹੜੀ ਸੁਰੱਖਿਅਤ ਰੱਖਣ ਦੇ ਲਈ, ਕਿਉਂਕਿ ਜਦੋਂ ਕੁੜੀ ਵਿਆਹੀ ਜਾਂਦੀ ਹੈ ਸਹੁਰੇ ਪਰਿਵਾਰ ਦੇ ਵਿੱਚ, ਉਸ ਵੇਲੇ ਜਿਹੜੀਆਂ ਕੁੜੀਆਂ ਕਿਉਂਕਿ ਸਿੱਖਿਅਤ ਨਹੀਂ ਸੀ ਹੁੰਦੀਆਂ, ਪੜ੍ਹੀਆਂ ਲਿਖੀਆਂ ਨਹੀਂ ਸੀ ਹੁੰਦੀਆਂ, ਨਾ ਹੀ ਉਹ ਇੰਡੀਪੈਂਡੈਂਟ ਹੁੰਦੀਆਂ ਸੀ, ਆਤਮ ਨਿਰਭਰ ਨਹੀਂ ਸੀ ਹੁੰਦੀਆਂ ਹਨਾ। ਤੇ ਇਸ ਕਰਕੇ ਜਿਹੜਾ ਪੇਕਾ ਪਰਿਵਾਰ ਹੁੰਦਾ ਸੀ ਉਹਨੂੰ ਛੋਟੀਆਂ ਛੋਟੀਆਂ ਕੁਛ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਜ਼ਰੂਰ ਦੇ ਦਿੰਦਾ ਸੀਗਾ, ਤਾਂ ਕਿ ਉਸ ਪਰਿਵਾਰ ਦੇ ਵਿੱਚ ਜਾਣ ਤੋਂ ਬਾਅਦ ਉਹਨੂੰ ਜਿਹੜੀਆਂ ਬੁਨਿਆਦੀ ਛੋਟੀਆਂ ਮੋਟੀਆਂ ਚੀਜ਼ਾਂ ਆ ਉਹਨਾਂ ਦੇ ਲਈ ਹੀਣਾ ਨਾ ਹੋਣਾ ਪਵੇ। ਸੋ ਇਸ ਕਰਕੇ ਉਹ ਭਾਵੇਂ ਛੋਟੇ ਜਿਹੇ ਤੋਹਫੇ ਹੀ ਹੁੰਦੇ ਸੀਗੇ, ਪਰ ਸਮਾਜਿਕ ਤੌਰ ਤੇ ਉਸ ਪਰਿਵਾਰਕ ਮਾਹੌਲ ਦੇ ਵਿੱਚ ਸੁਰੱਖਿਅਤ ਸਮਝਣ ਦੇ ਲਈ ਉਹਨੂੰ ਇਹ ਤੋਹਫੇ ਜਿਹੜੇ ਸੀ ਉਹ ਦਿੱਤੇ ਜਾਂਦੇ ਸੀ, ਚਾਹੇ ਉਹ ਚਾਰ ਕੱਪੜੇ ਸੀਗੇ ਹਨਾ, ਚਾਹੇ ਉਹ ਦੋ ਭਾਂਡੇ ਸੀਗੇ, ਚਾਹੇ ਉਹਨੂੰ ਬਿਸਤਰੇ ਦੇ ਰੂਪ ਦੇ ਵਿੱਚ ਜੋ ਦਿੱਤਾ ਜਾਂਦਾ ਸੀਗਾ। ਤੇ ਇਹ ਹੌਲੀ ਹੌਲੀ ਜਿਹੜੀ ਇਹ ਇੱਕ ਬੁਰਾਈ, ਇਹ ਰਵਾਇਤ ਜਿਹੜੀ ਉਹ ਇੱਕ ਬੁਰਾਈ ਬਣ ਗਈ, ਤੇ ਇਹ ਬੁਰਾਈ ਜਿਹੜੀ ਆ ਜੀ ਉਹ ਵੀ ਇਸ ਹੱਦ ਤੱਕ ਬਣ ਗਈ, ਇਸ ਸਮਾਜ ਦੇ ਵਿੱਚ ਆ ਕੇ ਬਣ ਗਈ ਵੀ ਇਸ ਸਮਾਜ ਦੇ ਵਿੱਚ ਜਿੱਥੇ ਹੁਣ ਕੁੜੀਆਂ ਆਤਮ ਨਿਰਭਰ ਹੋ ਗਈਆਂ ਆ, ਵਧੀਆ ਸਿੱਖਿਆ ਪ੍ਰਾਪਤ ਕਰ ਚੁੱਕੀਆਂ ਆ, ਕਮਾਉਣ ਲੱਗੀਆਂ ਹੋਈਆਂ ਹਨਾ, ਪਰ ਫਿਰ ਵੀ ਅੱਜ ਅਸੀਂ ਉਸ ਰਵਾਇਤ ਨੂੰ ਖਤਮ ਨਹੀਂ ਕੀਤਾ, ਸਗੋਂ ਉਸ ਰਵਾਇਤ ਦਾ ਰੂਪ ਬਦਲ ਦਿੱਤਾ, ਅਸੀਂ ਉਸ ਰਿਵਾਜ ਦਾ ਰੂਪ ਬਦਲ ਦਿੱਤਾ। ਅਸੀਂ ਉੱਥੇ ਜਿੱਥੇ ਉਹ ਬੁਨਿਆਦੀ ਚਾਰ ਚੀਜ਼ਾਂ ਦੀ ਲੋੜ ਹੁੰਦੀ ਸੀ ਉੱਥੇ ਅਸੀਂ ਹੋਰ ਵਧਾ ਕੇ ਹੁਣ ਅਸੀਂ ਗਹਿਣੇ ਕੱਟੇ ਜਿਹੜੇ ਆ ਜੀ ਉਹਨਾਂ ਨੂੰ ਵੱਡੇ ਰੂਪ ਦੇ ਵਿੱਚ ਜਿਆਦਾ ਜਿਆਦਾ ਸੈੱਟ ਜਿਹੜੇ ਪਹਿਲਾਂ ਇੱਕ ਕੁੜੀ ਨੂੰ ਦਿੰਦੇ ਸੀ ਹੁਣ ਕੁੜੀ ਦੇ ਪਰਿਵਾਰ ਮੁੰਡੇ ਦੇ ਪਰਿਵਾਰ ਦੇ ਵਿੱਚ ਜਿੰਨੇ ਵੀ ਜਿਹੜੇ ਮੇਨ ਜੀ ਆ ਉਹਨਾਂ ਦੇ ਲਈ, ਚਾਹੇ ਉਹ ਨਣਦ ਦੇ ਨਣਦ ਦੇ ਲਈ ਇੱਕ ਸੈੱਟ, ਤੇ ਸੋਨੇ ਤੱਕ ਗੱਲ ਨਾ ਰਹਿ ਕੇ ਗੱਲ ਹੀਰਿਆਂ ਤੱਕ ਪਹੁੰਚ ਗਈ ਹਨਾ। ਅੱਜ ਕੱਲ ਬੜੇ ਮੈਨੂੰ ਲੱਗਦਾ ਹੁੰਦਾ ਕਈ ਵਾਰ ਅਸੀਂ ਸਮਾਜਿਕ ਤੌਰ ਤੇ ਵੀ ਜਦੋਂ ਆਲੇ ਦੁਆਲੇ ਆਪਣੇ ਜਾਣੂਆਂ ਦੇ ਨਾਲ ਬਹਿੰਦੇ ਆ ਤੇ ਆਮ ਤੌਰ ਤੇ ਜਿਹੜੀਆਂ ਬੀਬੀਆਂ ਜੀ ਉਹਨਾਂ ਦੇ ਵਿੱਚ ਗੱਲਾਂ ਏਦਾਂ ਹੁੰਦੀਆਂ ਜੀ ਕਿ ਮੈਨੂੰ ਜੀ ਡਾਇਮੰਡ ਸੈੱਟ ਜਿਹੜਾ ਆ ਉਹ ਪਾਇਆ ਗਿਆ ਜਾਂ ਫਿਰ ਡਾਇਮੰਡ ਦੀ ਰਿੰਗ ਜਿਹੜੀ ਆ ਜੀ ਉਹ ਮੈਨੂੰ ਮਿਲੀ ਆ। ਸੋ ਮੈਨੂੰ ਲੱਗਦਾ ਹੁੰਦਾ ਕਿ ਸੋਨੇ ਤੱਕ ਨਾ ਰਹਿ ਕੇ ਜਦੋਂ ਗੱਲ ਹੀਰਿਆਂ ਤੱਕ ਹੀ ਪਹੁੰਚ ਗਈ ਤੇ ਦੂਜੇ ਪਾਸੇ ਜਿਹੜਾ ਅਸੀਂ ਗੱਲ ਬਿਸਤਰੇ ਦੀ ਗੱਲ ਕਰਦੇ ਸੀ ਹਨਾ, ਚਾਦਰ ਦੀ ਰਜਾਈ ਦੀ ਗੱਲ ਕਰਦੇ ਸੀ, ਸਰਾਣੇ ਦੀ ਗੱਲ ਕਰਦੇ ਸੀਗੇ, ਜਿਹੜੀ ਕਿ ਜ਼ਰੂਰੀ ਸੀ ਉਸ ਵੇਲੇ ਜਦੋਂ ਕੁੜੀਆਂ ਆਤਮ ਨਿਰਭਰ ਨਹੀਂ ਸੀ ਹੁੰਦੀਆਂ, ਜਦੋਂ ਉਹ ਸਿੱਖਿਅਤ ਨਹੀਂ ਸੀ ਹੁੰਦੀਆਂ ਹਨਾ, ਤੇ ਪੇਕੇ ਪਰਿਵਾਰ ਨੂੰ ਇੱਕ ਚਿੰਤਾ ਹੁੰਦੀ ਸੀ ਕਿ ਚੱਲ ਉਹ ਆਪਣਾ ਬਿਸਤਰਾ ਵਿਛਾ ਕੇ ਆਪਣਾ ਜਿਹੜਾ ਗ੍ਰਹਿਸਥੀ ਜੀਵਨ ਆ ਉਹ ਸ਼ੁਰੂ ਕਰ ਲੂਗੀ, ਉਹ ਆਪਣੇ ਚਾਰ ਜਿਹੜੇ ਕੱਪੜੇ ਆ ਉਹ ਸ਼ੁਰੂਆਤੀ ਦੌਰ ਦੇ ਵਿੱਚ ਜੇਕਰ ਬਣਾਉਣ ਦੇ ਲਈ ਨਹੀਂ ਤਿਆਰ ਹੋਊਗੀ ਤੇ ਘੱਟੋ ਘੱਟ ਉਹ ਚਾਰ ਕੱਪੜੇ ਜਿਹੜੇ ਆ ਉਹ ਥੋੜੀ ਦੇਰ ਤੱਕ ਉਹਦਾ ਜਿਹੜਾ ਸਾਰਨਗੇ ਉਹਦਾ ਉਸ ਪਰਿਵਾਰ ਦੇ ਵਿੱਚ ਹਨਾ। ਪਰ ਜਦੋਂ ਹੁਣ ਦੇਖਦੇ ਹਾਂ ਜੀ ਰੂਪ ਤੇ ਰੂਪ ਇਸ ਹੱਦ ਤੱਕ ਬਦਲ ਗਿਆ ਕਿ ਕਦੇ ਸਕੂਟਰ ਮੋਟਰਸਾਈਕਲ ਦੀ ਮੰਗ ਸੀਗੀ, ਉਸ ਤੋਂ ਬਾਅਦ ਫਿਰ ਕਾਰਾਂ ਦੀ ਮੰਗ ਹੋ ਗਈ, ਤੇ ਹੁਣ ਮੰਗ ਹੈ ਜਾਂ ਨਹੀਂ, ਹੁਣ ਮੰਗਾਂ ਰਹਿ ਗਈਆਂ ਆ ਜਾਂ ਫਿਰ ਹੁਣ ਪੇਕੇ ਪਰਿਵਾਰਾਂ ਵੱਲੋਂ ਹੀ ਇੱਕ ਆਪਣੀ ਟੌਰ ਦੇ ਲਈ ਜਾਂ ਫਿਰ ਲੋਕ ਦਿਖਾਵੇ ਦੇ ਲਈ ਏਡੇ ਵੱਡੇ ਜਿਹੜੇ ਤੋਹਫੇ ਆ ਉਹ ਦਾਜ ਦੇ ਵਿੱਚ ਦਿੱਤੇ ਜਾ ਰਹੇ, ਔਰ ਖੁੱਲ ਕੇ ਕਿਸ ਤਰ੍ਹਾਂ ਇਹ ਸਾਰੇ ਜਿਹੜੇ ਦਾਜ ਦੇ ਰੰਗ ਆ ਉਹ ਬਦਲ ਰਹੇ ਆ। ਬਹੁਤੀ ਵਾਰ ਕੀ ਹੁੰਦਾ ਜਿੱਦਾਂ ਹੁਣ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਆ, ਕੈਨੇਡਾ ਚ ਕੋਈ ਬੈਠਾ ਹੈ, ਕੋਈ ਆਸਟ੍ਰੇਲੀਆ ਚ ਬੈਠਾ ਹੈ, ਕੋਈ ਇੰਗਲੈਂਡ ਚ ਬੈਠਾ ਆ, ਉਥੋਂ ਦੇ ਪਰਿਵਾਰ ਵਾਲੇ ਜਦੋਂ ਆਪਣਾ ਮੁੰਡਾ ਵਿਆਹਣ ਪੰਜਾਬ ਦੇ ਵਿੱਚ ਜਾਂਦੇ ਆ, ਦੂਜੇ ਪਾਸੇ ਦੂਜਾ ਪੱਖ ਜਦੋਂ ਅਸੀਂ ਦੇਖਦੇ ਹਾਂ, ਹਨਾ, ਬਹੁਤ ਸਾਰੇ ਸਰੋਤਿਆਂ ਨੇ ਸਾਨੂੰ ਦੂਜੇ ਪੱਖ ਵੱਲ ਵੀ ਖਿੱਚਿਆ, ਸੋ ਦੂਜੇ ਪੱਖ ਵੱਲ ਵੀ ਸਾਡਾ ਧਿਆਨ ਦਵਾਇਆ, ਤੇ ਉਸ ਪੱਖ ਵੱਲ ਜਦੋਂ ਆਪਾਂ ਧਿਆਨ ਦਿੰਨੇ ਆ, ਉਹਨਾਂ ਨੇ ਕਿਹਾ ਵੀ ਕਿ ਜਿਹੜੇ ਕੁੜੀ ਵਾਲੇ ਆ ਨਾ, ਉਹ ਵੀ ਫਿਰ ਪੌਂਡਾਂ ਡਾਲਰਾਂ ਦੀ ਜਿਹੜੀ ਚਮਕ ਆ ਉਹ ਰੱਖਦੇ ਆ। ਸੋ ਪੌਂਡਾਂ ਡਾਲਰਾਂ ਵਾਲਾ ਜਿਹੜਾ ਲਾੜਾ ਆ ਉਹ ਚਾਹੀਦਾ, ਪਰ ਸੋਚ ਜਿਹੜੀ ਆ ਜੀ ਦੋਨਾਂ ਪਾਸੇ ਹੀ ਬਦਲਣੀ ਜ਼ਰੂਰੀ ਹੋ ਜਾਂਦੀ ਆ। ਜਦੋਂ ਬਾਹਰਲੇ ਲੋਕ ਰਿਸ਼ਤਾ ਲੈ ਕੇ ਆਪਣੇ ਮੁੰਡੇ ਦਾ ਇੰਡੀਆ ਦੇ ਵਿੱਚ ਜਾਂਦੇ ਆ, ਪੰਜਾਬ ਦੇ ਵਿੱਚ ਜਾਂਦੇ ਆ, ਤੇ ਉੱਥੇ ਜਿਹੜੇ ਲੋਕ ਆ ਉਹ ਇਸ ਹੱਦ ਤੱਕ ਕਰੇਜ਼ੀ ਨੇ, ਇਸ ਹੱਦ ਤੱਕ ਬਾਹਰ ਭੇਜਣ ਦੇ ਲਈ ਆਪਣੀਆਂ ਧੀਆਂ ਨੂੰ, ਉਹ ਇਸ ਹੱਦ ਤੱਕ ਕਰੇਜ਼ੀ ਨੇ ਕਿ ਜਦੋਂ ਮੁੰਡੇ ਵਾਲੇ ਇਹ ਕਹਿੰਦੇ ਵੀ ਆ ਕਿ ਨਹੀਂ ਜੀ ਸਾਨੂੰ ਸਿਰਫ ਕੁੜੀ ਚਾਹੀਦੀ ਆ, ਹਨਾ, ਜਿਹੜੀ ਕਿ ਸਾਡਾ ਪਰਿਵਾਰ ਸੰਭਾਲ ਸਕੇ, ਜਿਹੜਾ ਸਾਡਾ ਘਰ ਸੰਭਾਲ ਸਕੇ, ਪਰ ਜਿਹੜੇ ਕੁੜੀ ਵਾਲੇ ਆ ਜੀ ਉਹ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਆ, ਫਿਰ ਉਹਨਾਂ ਨੂੰ ਹੁੰਦਾ ਕਿ ਨਹੀਂ ਸਾਨੂੰ ਤਾਂ ਬਾਹਰਲਾ ਮੁੰਡਾ ਚਾਹੀਦਾ ਸੀਗਾ। ਸੋ ਬਾਹਰਲਾ ਮੁੰਡਾ ਸਾਨੂੰ ਮਿਲ ਰਿਹਾ ਤੇ ਅੰਨੇ ਵਾਹ ਜਿਹੜਾ ਸੋਨਾ ਆ, ਗਹਿਣਾ ਆ, ਗੱਟਾ ਆ, ਉਹਦੇ ਉੱਤੇ ਪੈਸਾ ਜਿਹੜਾ ਖਰਚਿਆ ਜਾਂਦਾ, ਤੇ ਨਾਲ ਹੀ ਨਾਲ ਉਹ ਜਿਹੜਾ ਵਿਆਹ ਆ ਜੀ ਉਹ ਅੱਜ ਕੱਲ ਮੈਨੂੰ ਲੱਗਦਾ ਕਿ ਇੱਕ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਵਾਲਾ ਇੱਕ ਦਿਖਾਵਾ ਜਿਹੜਾ ਆ ਉਹ ਬਣ ਚੁੱਕਿਆ, ਹਨਾ, ਤੇ ਬਹੁਤ ਵੱਡੇ ਵੱਡੇ ਜਿਹੜੇ ਮਹੱਲ ਰੂਪੀ ਜਿਹੜੇ ਪੈਲਸ ਆ ਉੱਥੇ ਇਹ ਵਿਆਹ ਜਿਹੜੇ ਆ ਉਹ ਕੀਤੇ ਜਾਂਦੇ ਆ, ਤੇ ਬਹੁਤ ਅੰਨਾ ਖਰਚਾ ਜਿਹੜਾ ਜੀ ਇਹਨਾਂ ਵਿਆਹਾਂ ਦੇ ਉੱਤੇ ਕੀਤਾ ਜਾਂਦਾ। ਸੋ ਉਹ ਖਰਚਾ ਕਈ ਵਾਰ ਕੀ ਹੁੰਦਾ ਕਿ ਅਸੀਂ ਚਾਦਰ ਤੋਂ ਬਾਹਰੇ ਪੈਰ ਪਸਾਰ ਕੇ ਵੀ ਕਰਦੇ ਆ, ਸੋ ਅੱਡੀ ਚੋਟੀ ਦਾ ਜ਼ੋਰ ਜਿਹੜਾ ਵਿੱਤੋਂ ਬਾਹਰੇ ਹੋ ਕੇ ਲਾਇਆ ਜਾਂਦਾ ਸੋ ਉਸ ਵਿਆਹ ਨੂੰ ਸਫਲ ਕਰਨ ਦੇ ਲਈ, ਤੇ ਬਹੁਤੀ ਵਾਰ ਕੀ ਹੁੰਦਾ ਫਿਰ ਜਿਹੜੇ ਤਾਨੇ ਮਿਹਣੇ ਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਛਿੜ ਜਾਂਦੇ ਆ, ਜਦੋਂ ਕੁੜੀਆਂ ਜਿਹੜੀਆਂ ਜੀ ਉਹ ਪਹੁੰਚ ਜਾਂਦੀਆਂ ਸਮੁੰਦਰੋਂ ਪਾਰ ਇਹਨਾਂ ਦੇਸ਼ਾਂ ਦੇ ਵਿੱਚ, ਫਿਰ ਉੱਥੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਘਰ ਦੇ ਵਿੱਚ ਘਰੇਲੂ ਕਲੇਸ਼ ਜਿਹੜਾ ਜੀ ਉਹ ਸ਼ੁਰੂ ਹੋ ਜਾਂਦਾ। ਕੁੜੀਆਂ ਜਿਹੜੀਆਂ ਉਹ ਇਸ ਗੱਲ ਦਾ ਦਾਅਵਾ ਕਰਦੀਆਂ ਕਿ ਸਾਡੇ ਪਰਿਵਾਰ ਨੇ ਬਹੁਤ ਸਾਰਾ ਜਿਹੜਾ ਪੈਸਾ ਜੀ ਉਹ ਵਿਆਹ ਤੇ ਲਗਾਇਆ। ਦੂਜੇ ਪਾਸੇ ਜਿਹੜੇ ਮੁੰਡੇ ਵਾਲੇ ਆ ਉਹਨਾਂ ਦਾ ਵੀ ਦਾਅਵਾ ਇਹ ਹੁੰਦਾ ਕਿ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਮੰਗ ਸੀ ਉਹ ਰੱਖੀ ਨਹੀਂ ਸੀ। ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਘਰੇਲੂ ਕਲੇਸ਼ ਦਾ ਕਾਰਨ ਬਣ ਜਾਂਦੀਆਂ। ਸੋ ਦਾਜ ਲੈਣਾ ਦੇਣਾ ਜਿਹੜਾ ਉਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਬੁਰਾਈ ਜਿਹੜੀ ਆ ਅੱਜ ਦੇ ਸਮਾਜ ਦੇ ਵਿੱਚ ਆ, ਇੱਕ ਬਹੁਤ ਵੱਡੀ ਚਿੰਤਾ ਆ ਸਾਡੇ ਸਮਾਜ ਦੇ ਵਿੱਚ। ਸਾਡੀ ਦੇਖੋ ਸਮਾਜਿਕ ਜਾਂ ਆਰਥਿਕ ਹੈਸੀਅਤ ਜਿਹੜੀ ਆ ਉਹ ਜੇ ਅਸੀਂ ਦੱਸਣੀ ਆ ਤੇ ਸਿਰਫ ਇੱਕ ਦਾਜ ਦੇ ਕੇ ਜਾਂ ਅਸੀਂ ਆਪਣੀਆਂ ਧੀਆਂ ਨੂੰ ਜੇ ਅਸੀਂ ਪੜ੍ਹਾ ਲਿਖਾ ਰਹੇ ਹਾਂ ਉਹਨਾਂ ਨੂੰ ਅਸੀਂ ਇੰਡੀਪੈਂਡੈਂਟ ਕਰ ਲਿਆ ਆ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਦਾਜ ਤਾਂ ਹੋਰ ਕੋਈ ਹੁੰਦਾ ਹੀ ਨਹੀਂ ਆ, ਹਨਾ, ਤੇ ਇਹ ਸਹੁਰੇ ਪਰਿਵਾਰ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ। ਬਾਕੀ ਜੀ ਸਾਡੀ ਅੱਜ ਦੀ ਸੋਚ ਏਦਾਂ ਦੀ ਬਣ ਗਈ ਆ ਵੀ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਾਉਂਦੇ ਹਾਂ ਕਿ ਜਿਹੜੀ ਸਾਡੀ ਹੈਸੀਅਤ ਆ ਉਹ ਤਾਂ ਹੀ ਲੋਕਾਂ ਨੂੰ ਪਤਾ ਲੱਗਣੀ ਆ ਕਿ ਇਹਨੇ ਆਪਣੀ ਧੀ ਦੇ ਵਿਆਹ ਉੱਪਰ ਕਿੰਨਾ ਖਰਚ ਕੀਤਾ, ਹਨਾ। ਮਤਲਬ ਦੋਹਾਂ ਪਾਸੇ ਅਸੀਂ ਕਸੂਰਵਾਰ ਆ, ਮੁੰਡੇ ਵਾਲੇ ਜੇ ਕਸੂਰਵਾਰ ਆ ਉੱਧਰ ਕੁੜੀ ਵਾਲੇ ਵੀ ਓਨੇ ਕਸੂਰਵਾਰ ਆ। ਜੇ ਅਸੀਂ ਇਹ ਗੱਲ ਦੇਖਦੇ ਹਾਂ ਕਿ ਇਹ ਪਰਿਵਾਰ ਵਾਲੇ ਜਾਂ ਅਸੀਂ ਕਹਿੰਦੇ ਆ ਕਿ ਜਿਹੜੇ ਪੇਰੈਂਟਸ ਆ ਉਹ ਸਮਝਣ ਲਈ ਤਿਆਰ ਨਹੀਂ ਆ ਇਹ ਗੱਲਾਂ, ਇਹ ਗੱਲ ਕੱਲ ਦੀ ਗੱਲ ਸੀ, ਪਰ ਅੱਜ ਜੇ ਅਸੀਂ ਪੇਰੈਂਟਸ ਦੀ ਗੱਲ ਕਰੀਏ ਪੇਰੈਂਟਸ ਜਿਹੜੇ ਆ ਜੀ ਉਹ ਵੀ ਲਗਭਗ ਪੜ੍ਹੇ ਲਿਖੇ ਹੋਏ ਆ, ਹਨਾ। ਸੋ ਬਹੁਤੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਸੱਸਾਂ ਆ ਜੀ ਉਹ ਆਪ ਵਰਕਿੰਗ ਲੇਡੀਜ਼ ਆ ਤੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਆਪ ਹੰਡਾਉਂਦੀਆਂ ਆਈਆਂ ਉਹਦੇ ਲਈ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਰਨਾ ਪਿਆ ਉਹ ਸਮੱਸਿਆਵਾਂ ਜਿਹੜੀਆਂ ਆ ਜਾਂ ਉਹੀ ਜਿਹੜੇ ਫੋਕੇ ਰਿਵਾਜ ਆ ਉਹ ਦੁਬਾਰਾ ਆਪਣੇ ਪਰਿਵਾਰਾਂ ਦੇ ਵਿੱਚ ਘੱਟੋ ਘੱਟ ਨਾ ਕਰਨ। ਤੇ ਨਾਲ ਹੀ ਨਾਲ ਜਿਹੜੇ ਹੁਣ ਮੁੰਡੇ ਕੁੜੀਆਂ ਦੀ ਗੱਲ ਕਰੀਏ ਜਿਹੜੇ ਸਿੱਖਿਅਤ ਆ, ਹਨਾ, ਸੁਤੰਤਰ ਸੋਚ ਵਾਲੇ ਆ, ਤੇ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਵਿਰੋਧ ਕਰਨਾ ਚਾਹੀਦਾ ਆ ਕਿ ਇਹ ਜਿਹੜੀ ਇੱਜ਼ਤ ਮਾਣ ਜਿਹੜਾ ਹੈ ਜੀ ਉਹ ਇਹਨਾਂ ਫੋਕੇ ਰਿਵਾਜਾਂ ਦੇ ਨਾਲ ਨਹੀਂ ਬਣਦਾ। ਸੋ ਸਟੇਟਸ ਸਿੰਬਲ ਜਾਂ ਆਪਣੀ ਹੈਸੀਅਤ ਨੂੰ ਉੱਚੀ ਦਿਖਾਉਣ ਦਾ ਜਿਹੜਾ ਇਹ ਰੂਪ ਆ ਧੀ ਦੇ ਵਿਆਹ ਦੇ ਉੱਪਰ ਖਰਚ ਕਰਕੇ ਜਾਂ ਮੁੰਡੇ ਦੇ ਵਿਆਹ ਦੇ ਉੱਪਰ ਖਰਚ ਕਰਕੇ ਅਸੀਂ ਜਿਹੜਾ ਲੋਕਾਂ ਦੇ ਵਿੱਚ ਆਪਣਾ ਸਟੇਟਸ ਸਿੰਬਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਬਿਲਕੁਲ ਫੋਕੇ ਰਿਵਾਜ ਆ ਜਾਂ ਫਿਰ ਸਿਰਫ ਇੱਕ ਮਹਿਜ ਦਿਖਾਵਾ ਆ। ਅਸੀਂ ਜਾਣਦੇ ਹਾਂ ਜੀ ਬਹੁਤ ਪਰਿਵਾਰਾਂ ਦੇ ਵਿੱਚ ਅੱਜ ਵੀ ਸਮਾਜ ਦੇ ਵਿੱਚ ਇਹ ਜਿਹੜੀਆਂ ਬਿਮਾਰੀਆਂ ਇਹ ਜਿਹੜੀਆਂ ਬੁਰਾਈਆਂ ਆ ਇਹ ਇਸੇ ਕਰਕੇ ਮੌਜੂਦ ਆ ਕਿਉਂਕਿ ਕਿਤੇ ਨਾ ਕਿਤੇ ਅਸੀਂ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਨਹੀਂ ਆ ਜਾਂ ਅਸੀਂ ਸਮਝਣਾ ਚਾਹੁੰਦੇ ਨਹੀਂ ਆ ਕਿ ਅਸੀਂ ਧੀਆਂ ਪੁੱਤਰਾਂ ਨੂੰ ਅਸੀਂ ਸਿੱਖਿਅਕ ਕੀਤਾ, ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਜੇਕਰ ਪੁੱਤਰ ਦੀ ਪਾਲਣ ਪੋਸ਼ਣਾ ਦੇ ਵਿੱਚ ਪਰਿਵਾਰ ਦਾ ਓਨਾ ਯੋਗਦਾਨ ਆ, ਉਧਰ ਧੀ ਦੀ ਪਾਲਣ ਪੋਸ਼ਣ ਦੇ ਵਿੱਚ ਵੀ ਪਰਿਵਾਰਾਂ ਦਾ ਓਨਾ ਹੀ ਯੋਗਦਾਨ ਹੁੰਦਾ ਹੈ। ਇੱਕ ਧੀ ਨੂੰ ਪੜ੍ਹਾਉਣ ਦੇ ਵਿੱਚ ਉਹਦੇ ਪਾਲਣ ਪੋਸ਼ਣ ਦੇ ਵਿੱਚ ਧੀ ਵਾਲਿਆਂ ਨੇ ਵੀ ਓਨੀ ਹੀ ਜਿਹੜੀ ਆਪਣੀ ਬਣਦੀ ਜਿਹੜੀ ਲੋੜ ਹੈ, ਲੋੜ ਅਨੁਸਾਰ ਉਹਨਾਂ ਨੇ ਆਪਣੀ ਧੀ ਨੂੰ ਪਿਆਰ ਜਾਂ ਫਿਰ ਜਿਹੜੇ ਹੋਰ ਸਾਧਨ ਆ ਉਹਨਾਂ ਦੀ ਪੂਰਤੀ ਕੀਤੀ ਹੁੰਦੀ ਹੈ, ਜਿੰਨੀ ਮੁੰਡੇ ਵਾਲਿਆਂ ਨੇ ਕੀਤੀ ਹੁੰਦੀ ਹੈ। ਸੋ ਜੇਕਰ ਮੁੰਡੇ ਵਾਲੇ ਇਸ ਗੱਲ ਦੇ ਰੋਹ ਦੇ ਨਾਲ ਜਾਂ ਰੁਤਬੇ ਦੇ ਨਾਲ ਦਾਜ ਦੇ ਵਿੱਚ ਜਿਹੜੇ ਤੋਹਫੇ ਆ ਨਿਰਧਾਰਿਤ ਕਰਦੇ ਆ ਜੀ ਕਿ ਅਸੀਂ ਇਸ ਅਹੁਦੇ ਉੱਪਰ ਸਾਡਾ ਮੁੰਡਾ ਹੈ ਤੇ ਇਸ ਕਰਕੇ ਉਹਦੇ ਲਈ ਇਹ ਚੀਜ਼ ਜਿਹੜੀ ਦੇਣੀ ਬਣਦੀ ਹੈ ਜਾਂ ਇੰਨੀ ਰਕਮ ਦੇਣੀ ਬਣਦੀ ਹੈ, ਤਾਂ ਇਹ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਜਿਹੜੀ ਬੁਰਾਈ ਆ ਤੇ ਬਹੁਤ ਘਟੀਆ ਕਿਸਮ ਦੀ ਜਿਹੜੀ ਸੋਚ ਆ ਇਹ ਇਹਦੇ ਨਾਲ ਸਾਹਮਣੇ ਆਉਂਦੀ ਹੈ ਸਮਾਜ ਦੇ ਵਿੱਚ। ਬਾਕੀ ਜੇ ਕਿ ਅਸੀਂ ਕਹਿੰਦੇ ਹਾਂ ਕਿ ਅੱਜ ਅਸੀਂ ਆਜ਼ਾਦ ਹੋ ਗਏ ਹਾਂ, ਹਨਾ, ਆਜ਼ਾਦੀ ਜਿਹੜੀ ਆ, ਸੁਤੰਤਰਤਾ ਜਿਹੜੀ ਆ, ਉਹ ਸਾਡੀ ਸੋਚ ਦੇ ਵਿੱਚ ਆ ਗਈ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਅਜੇ ਵੀ ਅਸੀਂ ਬਹੁਤ ਵੱਡੇ ਗੁਲਾਮ ਆ, ਕਿਉਂਕਿ ਅਸੀਂ ਆਪਣੀਆਂ ਇਹ ਗਰੀਬ ਮਾਨਸਿਕਤਾ ਦੇ ਗੁਲਾਮ ਆ, ਅਸੀਂ ਇਹਨਾਂ ਸੌੜੀਆਂ ਮਾਨਸਿਕਤਾ ਦੇ ਅਜੇ ਵੀ ਗੁਲਾਮ ਆ, ਜਿੱਥੇ ਅਸੀਂ ਕਹਿੰਦੇ ਹਾਂ ਵੀ ਔਰਤਾਂ ਜਿਹੜੀਆਂ ਜੀ ਅੱਜ ਹਰ ਪੱਧਰ ਦੇ ਉੱਤੇ ਤਰੱਕੀ ਕਰ ਰਹੀਆਂ, ਹਰ ਖੇਤਰ ਦੇ ਵਿੱਚ ਉਹ ਸਿਖਰ ਤੇ ਪਹੁੰਚ ਗਈਆਂ, ਪਰ ਅਜੇ ਵੀ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਬਰਾਬਰ ਦਾ ਦਰਜਾ ਦੇਣ ਤੋਂ ਝਿਜਕਦੇ ਹਾਂ। ਅਜੇ ਵੀ ਮਰਦਾਂ ਦੇ ਅੰਦਰ ਜਾਂ ਫਿਰ ਇਸ ਸਮਾਜ ਦੇ ਅੰਦਰ ਕਿਤੇ ਨਾ ਕਿਤੇ ਆਪਣੀ ਥਾਂ ਬਣਾਉਣ ਦੇ ਲਈ ਔਰਤ ਨੂੰ ਹਮੇਸ਼ਾ ਹੀ ਸੰਘਰਸ਼ ਕਰਨਾ ਪੈਂਦਾ, ਤੇ ਇਸੇ ਕਰਕੇ ਮੈਨੂੰ ਲੱਗਦਾ ਕਿ ਜਾਂ ਇਹ ਥਾਂ ਬਣਾਉਣ ਦੇ ਲਈ ਜਾਂ ਫਿਰ ਉਹਨਾਂ ਨੂੰ ਜਿਹੜੀ ਸਮਾਜਿਕ ਸੁਰੱਖਿਆ ਦੀ ਗੱਲ ਅਸੀਂ ਪਹਿਲੇ ਸਮਿਆਂ ਦੇ ਵਿੱਚ ਗੱਲ ਕਰਦੇ ਸੀ, ਅੱਜ ਇੰਨਾ ਪੜ੍ਹਾਉਣ ਤੋਂ ਬਾਅਦ ਇੰਨੇ ਉੱਚੀਆਂ ਅਹੁਦਿਆਂ ਦੇ ਉੱਤੇ ਨੌਕਰੀ ਕਰਨ ਤੋਂ ਬਾਅਦ ਵੀ ਜੇ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਆਪਣੀ ਥਾਂ ਬਣਾਉਣ ਦੇ ਲਈ, ਤਾਂ ਇਹ ਸਾਡੇ ਸਮਾਜ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈ ਕਿ ਸਾਡਾ ਸਮਾਜ ਅਜੇ ਵੀ ਇਹੋ ਜਿਹੇ ਹਾਲਾਤ ਜਿਹੜੇ ਉਹਨਾਂ ਦੇ ਅਨੁਕੂਲ ਪੈਦਾ ਨਹੀਂ ਕਰ ਰਿਹਾ। ਤੇ ਆਧੁਨਿਕ ਜੀਵਨ ਢੰਗ ਜਿਹੜਾ ਜੀ, ਉਹਦੇ ਵਿੱਚ ਮੰਗਾਂ ਜਿਹੜੀਆਂ ਆ ਉਹ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਆ। ਅਸੀਂ ਦੇਖਦੇ ਹਾਂ ਕਿ ਜਿਹੜਾ ਸਮਾਜ ਦੇ ਵਿੱਚ ਦੋਨੋਂ ਜਣੇ ਜੇਕਰ ਨੌਕਰੀ ਕਰਦੇ ਆ, ਤਨਖਾਹ ਜਿਹੜੀ ਆ ਉਹ ਵੀ ਘੱਟ ਪੈ ਜਾਂਦੀ ਆ, ਤੇ ਜਿਹੜੀਆਂ ਸਾਡੀਆਂ ਇੱਛਾਵਾਂ ਆ ਉਹ ਇਸ ਵੇਲੇ ਬਹੁਤ ਵੱਧ ਗਈਆਂ, ਮੰਗਾਂ ਲੋੜਾਂ ਸਾਡੀਆਂ ਬਹੁਤ ਵੱਧ ਗਈਆਂ, ਤੇ ਸਾਰਾ ਕੁਛ ਸਾਨੂੰ ਹੈਗਾ ਕਿ ਅਸੀਂ ਪ੍ਰਾਪਤ ਸਾਰਾ ਕੁਛ ਕਰ ਲਈਏ, ਹਨਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੜਕੀਆਂ ਦੀ ਵੀ ਜਿਹੜੀ ਸੋਚ ਆ ਉਹ ਇਸ ਤਰ੍ਹਾਂ ਦੀ ਬਣ ਜਾਂਦੀ ਆ ਵੀ ਜਿੰਨਾ ਕੁ ਜਿਹੜਾ ਫਾਇਦਾ ਆ ਉਹ ਉਹਨਾਂ ਦੇ ਪੇਰੈਂਟਸ ਕਰ ਸਕਦੇ ਆ ਉਹ ਕਰ ਦੇਣ, ਦੂਜੇ ਪਾਸੇ ਜਿਹੜੇ ਮੁੰਡੇ ਆ ਉਹਨਾਂ ਦੀ ਵੀ ਸੋਚ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਜਿੰਨਾ ਕੁ ਫਾਇਦਾ ਜਿਹੜਾ ਆ ਉਹ ਉਹਨਾਂ ਦੀ ਪਤਨੀ ਤੋਂ ਉਹਨੂੰ ਹੋ ਸਕਦਾ ਉਹ ਵੀ ਹੋ ਜਾਵੇ, ਤੇ ਬਾਕੀ ਜਿਹੜੀ ਮਿਹਨਤ ਮੁਸ਼ਕਤ ਆ ਉਹ ਆਪਣੇ ਵੱਲੋਂ ਜਿਹੜੀ ਕਰਨੀ ਉਹਨਾਂ ਦੀ ਬਣਦੀ ਆ ਉਹ ਕਰਨਗੇ। ਯਾਨੀ ਕਿ ਇੱਛਾਵਾਂ ਜਿਹੜੀਆਂ ਜੀ ਉਹਨਾਂ ਦਾ ਕੋਈ ਅੰਤ ਨਹੀਂ ਆ, ਤੇ ਉਹ ਇੱਛਾਵਾਂ ਜਿਹੜੀਆਂ ਉਹ ਇਸ ਹੱਦ ਤੱਕ ਸਾਡੇ ਉੱਤੇ ਹਾਵੀ ਹੋ ਰਹੀਆਂ ਆ ਕਿ ਜਿਹਦੇ ਵਿੱਚ ਇਹੋ ਜਿਹੀਆਂ ਬੁਰਾਈਆਂ ਜਿਹੜੀਆਂ ਉਹਨਾਂ ਨੂੰ ਠੱਲ ਪਾਉਣ ਦੇ ਲਈ ਵੀ ਸਮਾਂ ਨਹੀਂ ਆ। ਯਾਨੀ ਕਿ ਇਹਨਾਂ ਬੁਰਾਈਆਂ ਨੂੰ ਠੱਲ ਪਾਉਣੀ ਜਾਂ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਦੇ ਵੱਲ ਸੋਚਣਾ ਜਿਹੜਾ ਆ ਉਹ ਅਜੇ ਅਸੀਂ ਸ਼ੁਰੂ ਨਹੀਂ ਕੀਤਾ ਜਾਂ ਅਸੀਂ ਤਿਆਰ ਨਹੀਂ ਆ। ਤੇ ਦੋਸਤੋ ਮੈਨੂੰ ਲੱਗਦਾ ਕਿ ਦ੍ਰਿਸ਼ਟੀਕੋਣ ਜਿਹੜਾ ਹੈ ਇਹ ਸਾਨੂੰ ਆਪ ਹੀ ਬਦਲਣਾ ਪੈਣਾ ਆ, ਨਜ਼ਰੀਆ ਜਿਹੜਾ ਜੀ ਸਾਨੂੰ ਆਪ ਹੀ ਬਦਲਣਾ ਪੈਣਾ। ਸੋ ਜੇ ਅੱਜ ਇੱਕ ਪਿਓ ਜਿਹੜਾ ਹੈ ਆਪਣੀ ਧੀ ਨੂੰ ਕੰਬਾਈਨ ਦੇ ਰਿਹਾ ਹੈ ਦਾਜ ਦੇ ਵਿੱਚ, ਤੇ ਇਹ ਇੱਕ ਮਿਸਾਲ ਦੇ ਰੂਪ ਦੇ ਵਿੱਚ ਖਬਰ ਜਿਹੜੀ ਆ ਇਹ ਸਮਾਜ ਦੇ ਵਿੱਚ ਸਾਹਮਣੇ ਆ ਰਹੀ ਆ, ਤੇ ਇਹ ਮਿਸਾਲ ਜਿਹੜੀ ਆ ਜੀ ਇਸ ਤਰ੍ਹਾਂ ਦੀ ਕਿੰਨੀ ਕੁ ਸਾਰਥਕ ਆ ਸਾਡੇ ਸਮਾਜ ਦੇ ਲਈ, ਇਹਦੇ ਉੱਤੇ ਸੋਚਣਾ ਬਣਦਾ। ਸੋ ਦੋਸਤੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਰੱਖਣੇ ਚਾਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02 8599 2811, ਯਾਨੀ 02-8599-2811। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੇ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਦਾ ਜਿਹੜਾ ਸਿਲਸਿਲਾ ਜੀ ਉਹ ਜਾਰੀ ਰੱਖਾਂਗੇ। ਪਰ ਫਿਲਹਾਲ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ, ਸਾਨੂੰ ਜ਼ਾਹਿਦ ਨੇ ਫਰਮਾਇਸ਼ ਕੀਤਾ ਸੀਗਾ ਜੀ। ਸੋ ਇੱਕ ਗੀਤ ਜ਼ਾਹਿਦ ਦੀ ਪਸੰਦ ਦਾ, ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਵਿੱਚ, ਤੁਸੀਂ ਬਣੇ ਰਹੋ ਜੁੜੇ ਰਹੋ। ਗੱਲਬਾਤ ਆਪਾਂ ਕਰ ਰਹੇ ਹਾਂ ਜੀ ਕਿ ਦਾਜ ਦਾ ਜਿਹੜਾ ਬਦਲਦਾ ਹੋਇਆ ਰੂਪ ਆ ਉਹ ਸਮਾਜ ਦੇ ਵਿੱਚ ਕਿੰਨਾ ਕੁ ਜਾਇਜ਼ ਆ ਜਾਂ ਫਿਰ ਸਮਾਜ ਦੇ ਲਈ ਕਿਸ ਹੱਦ ਤੱਕ ਘਾਤਕ ਸਿੱਧ ਹੋ ਰਿਹਾ। ਤੁਸੀਂ ਬਣੇ ਰਹੋ ਜੁੜੇ ਰਹੋ, ਸੁਣਦੇ ਹਾਂ ਕਿ ਗੀਤ ਤੋਂ ਬਾਅਦ ਬਹੁਤ ਜਲਦੀ ਆਉਣੇ ਆ।
ਦੱਸਦਾ ਚੰਗਾ ਹੁੰਦਾ ਨੀ ਦਿਲਾਂ ਨੂੰ ਦੁਖਾਣਾ ਦਿਲਾਂ ਦੇ ਵਿੱਚ ਰੱਬ ਵਸਦਾ ਸੱਤ ਪਿਆਰ ਫਿਰ ਪਿਆਰ ਨੂੰ ਨਿਭਾਉਣਾ ਦਿਲਾਂ ਦੇ ਵਿੱਚ ਰੱਬ ਵਸਦਾ
ਜੀ ਦੋਸਤੋ ਜ਼ਾਹਿਦ ਹੋਰਾਂ ਦੀ ਫਰਮਾਇਸ਼ ਤੇ ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਮੈਨੂੰ ਪਟਿਆਲਾ ਸਟੂਡੀਓ ਤੋਂ ਸਪੋਰਟ ਕਰ ਰਹੇ ਨੇ ਟੈਕਨੀਕਲ ਸਪੋਰਟ ਸਰਬਜੀਤ ਸਿੰਘ ਹੁਰੀ ਪ੍ਰੋਗਰਾਮ ਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਰੇ ਦੋਸਤਾਂ ਦਾ ਤੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਵੈਸੇ ਅੱਜ ਕੁਛ ਸੋਚਿਆ ਨਹੀਂ ਸੀਗਾ ਕੁਛ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਪਰ ਅੱਜ ਸਾਡਾ ਜਿਹੜਾ ਧਿਆਨ ਹੈ ਉਹ ਮਨੀ ਸਿੰਘ ਹੋਰਾਂ ਨੇ ਇੱਕ ਖਬਰ ਵੱਲ ਦਵਾਇਆ ਤੇ ਉਸ ਖਬਰ ਤੋਂ ਬਾਅਦ ਸਾਡਾ ਸੋਚਣਾ ਬਣਦਾ ਸੀ ਕਿ ਅਸੀਂ ਆਪਣੇ ਸਮਾਜ ਨੂੰ ਕਿਸ ਪੱਧਰ ਵੱਲ ਲੈ ਕੇ ਜਾ ਰਹੇ ਹਾਂ ਨਿਘਾਰ ਜਿਹੜਾ ਜੀ ਸਾਡੇ ਸਮਾਜ ਦੇ ਵਿੱਚ ਕਿਸ ਢੰਗ ਦੇ ਨਾਲ ਆ ਰਿਹਾ ਸੋ ਉਹ ਖਬਰ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀਗੀ ਤੇ ਉਹਨਾਂ ਨੇ ਨਾਲ ਆਪਣਾ ਜਿਹੜਾ ਪ੍ਰਤੀਕਰਮ ਸੀ ਉਹ ਵੀ ਸਾਂਝਾ ਕੀਤਾ ਸੀਗਾ ਕਿ ਜਿਹੜੀ ਇਹੋ ਜਿਹੀ ਮਿਸਾਲ ਕਾਇਮ ਕਰਨੀ ਇਹ ਕਿੰਨੀ ਕੁ ਜਾਇਜ਼ ਆ ਕਿੰਨੇ ਘਰ ਜਿਹੜੇ ਆ ਇਹਦੇ ਨਾਲ ਉਜੜਨਗੇ ਤੇ ਗਰੀਬ ਪਰਿਵਾਰਾਂ ਤੋਂ ਜ਼ਮੀਨਾਂ ਦੇ ਕਾਗਜ਼ਾਂ ਤੇ ਅੰਗੂਠਾ ਜਿਹੜੀ ਆ ਕਿੰਨੇ ਗਰੀਬ ਪਰਿਵਾਰਾਂ ਦੇ ਕਾਗਜ਼ਾਂ ਤੇ ਅੰਗੂਠਾ ਜਿਹੜੀ ਲਵਾਈ ਗਈ ਮਿਸਾਲ ਤੇ ਖਰੇ ਨਾ ਉਤਰ ਸਕਣ ਕਾਰਨ ਯਾਨੀ ਕਿ ਇਹੋ ਜਿਹੇ ਦਾਜ ਦੇ ਤੋਹਫੇ ਜਿਹੜੇ ਆ ਦੇਣ ਚ ਖਰੇ ਨਾ ਉਤਰ ਸਕਣ ਕਾਰਨ ਕਿੰਨੇ ਜਿਹੜੇ ਬਾਪ ਆ ਉਹ ਪਾਹੇ ਲੈਣਗੇ ਅਸੀਂ ਅੱਜ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਤੇ ਅਸੀਂ ਗੱਲ ਹਮੇਸ਼ਾ ਇਹੀ ਕਰਦੇ ਆ ਕਿ ਕਿਸਾਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਰ ਰਿਹਾ ਹਨਾ ਤੇ ਦੂਜੇ ਪਾਸੇ ਮੈਨੂੰ ਲੱਗਦਾ ਕਿ ਖੁਦਕੁਸ਼ੀਆਂ ਦਾ ਜਿਹੜਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਧੀਆਂ ਪੁੱਤਰਾਂ ਦੇ ਜਿਹੜੇ ਵਿਆਹ ਰੱਖੇ ਜਾਂਦੇ ਆਪਣੇ ਵਿੱਤ ਤੋਂ ਬਾਹਰ ਹੀ ਹੋ ਕੇ ਉਹਨਾਂ ਦੇ ਉੱਤੇ ਖਰਚ ਕਰਨ ਦਾ ਇੱਕ ਜਿਹੜਾ ਰੁਝਾਨ ਆ ਉਹਦੇ ਕਾਰਨ ਵੀ ਜਿਹੜਾ ਇੱਕ ਪਿਤਾ ਆ ਜੀ ਉਹ ਖੁਦਕੁਸ਼ੀ ਕਰਦਾ ਇੱਕ ਕਿਸਾਨ ਜਿਹੜਾ ਆ ਉਹ ਇੱਕ ਪਿਤਾ ਵੀ ਆ ਸੋ ਆਪਾਂ ਵਿੱਤੋਂ ਬਾਹਰੇ ਹੋ ਕੇ ਜਦੋਂ ਕੁਛ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸਿਰਫ ਇੱਕ ਦਿਖਾਵੇ ਦੇ ਲਈ ਜਾਂ ਫਿਰ ਇੱਕ ਟੌਰ ਬਣਾਉਣ ਦੇ ਲਈ ਸਮਾਜ ਦੇ ਵਿੱਚ ਜਾਂ ਫਿਰ ਇੱਕ ਮੁੱਛ ਖੜੀ ਰੱਖਣ ਦੇ ਲਈ ਤਾਂ ਉਹ ਮੈਨੂੰ ਲੱਗਦਾ ਕਿਤੇ ਉਹ ਵੀ ਜਾਇਜ਼ ਨਹੀਂ ਕਿਸੇ ਪੱਖ ਤੋਂ ਵੀ ਜਾਇਜ਼ ਨਹੀਂ ਆ ਤੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਜਦੋਂ ਹੁਣ ਸਮਾਜ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਧੀਆਂ ਪੁੱਤਰ ਆ ਜੀ ਉਹ ਪੜ੍ਹ ਲਿਖ ਗਏ ਆ ਹਨਾ ਤੇ ਪੜ੍ਹ ਲਿਖ ਜਾਣ ਤੋਂ ਬਾਅਦ ਬਹੁਤੇ ਜਿਹੜੇ ਮੁੰਡੇ ਕੁੜੀਆਂ ਜੀ ਉਹ ਆਤਮ ਨਿਰਭਰ ਹੋ ਗਏ ਆ ਉਹ ਨੌਕਰੀ ਕਰਦੇ ਆ ਚੰਗੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਆ ਪਰ ਚੰਗੇ ਅਹੁਦਿਆਂ ਤੇ ਬਿਰਾਜਮਾਨ ਹੋਣ ਦੇ ਬਾਅਦ ਵੀ ਅਸੀਂ ਦੇਖਦੇ ਆ ਕਿ ਜਦੋਂ ਵਿਆਹ ਕੀਤੇ ਜਾਂਦੇ ਆ ਤੇ ਉਹਦੇ ਵਿੱਚ ਫੇਰ ਵਿੱਤੋਂ ਬਾਹਰ ਜਿਹੜਾ ਜ਼ੋਰ ਆ ਉਹ ਲਗਾਇਆ ਜਾਂਦਾ ਦੂਜੇ ਪਾਸੇ ਇੱਕ ਆਮ ਪਰਿਵਾਰ ਜਿਹੜਾ ਇੱਕ ਗਰੀਬ ਪਰਿਵਾਰ ਆ ਇੱਕ ਮੱਧ ਵਰਗੀ ਪਰਿਵਾਰ ਆ ਉਹਦੇ ਵਿੱਚ ਜਦੋਂ ਕੋਈ ਵੀ ਜਿਹੜਾ ਵਿਆਹ ਦਾ ਸਮਾਗਮ ਆ ਉਹ ਉਲੀਕਿਆ ਜਾਂਦਾ ਤਾਂ ਉਹਦੇ ਵਿੱਚ ਫੇਰ ਇੱਕ ਜਿਹੜਾ ਮੁਕਾਬਲਾ ਆ ਉਹ ਤੁਰ ਪੈਂਦਾ ਜੇ ਸਮਾਜ ਦੇ ਵਿੱਚ ਗੁਆਂਢ ਦੇ ਵਿੱਚ ਜੇ ਕੋਈ ਚੰਗੇ ਸਾਧਨਾ ਵਾਲਾ ਜਿਹੜਾ ਬੰਦਾ ਉਹਨੇ ਆਪਣੇ ਧੀ ਪੁੱਤਰ ਦਾ ਵਿਆਹ ਜਿਹੜਾ ਜੀ ਉਹ ਜ਼ਿਆਦਾ ਸ਼ਾਨ ਸ਼ੌਕਤ ਨਾਲ ਕੀਤਾ ਤਾਂ ਫੇਰ ਗੁਆਂਢ ਦੇ ਵਿੱਚ ਉਹ ਜਿਹੜਾ ਦੂਸਰਾ ਆਮ ਪਰਿਵਾਰ ਦੇ ਵਿੱਚੋਂ ਜਾਂ ਗਰੀਬ ਪਰਿਵਾਰ ਚੋਂ ਜਾਂ ਮੱਧ ਵਰਗੀ ਪਰਿਵਾਰ ਚੋਂ ਉਹ ਵੀ ਫਿਰ ਉਸ ਸ਼ਾਨ ਸ਼ੌਕਤ ਦੇ ਨਾਲ ਆਪਣੇ ਧੀ ਪੁੱਤਰ ਦਾ ਜਿਹੜਾ ਵਿਆਹ ਕਰਨਾ ਲੋਚਦਾ ਹਨਾ ਸੋ ਉਹ ਲੋਚਾ ਜਿਹੜੀ ਆ ਉਹ ਜਿਹੜੀ ਇੱਛਾ ਆ ਜਿਹੜੀ ਉਹ ਫਿਰ ਵਿੱਤੋਂ ਬਾਹਰੇ ਹੋਣ ਦੇ ਲਈ ਕਈ ਵਾਰ ਮਜਬੂਰ ਕਰ ਦਿੰਦੀ ਆ ਜਿਹੜਾ ਕਿ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਡੇ ਲਈ ਸੋ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਇਹੋ ਜਿਹੀਆਂ ਜਿਹੜੀਆਂ ਬੁਰਾਈਆਂ ਸਮਾਜ ਦੇ ਵਿੱਚ ਇਹਨਾਂ ਨੂੰ ਨਕੇਲ ਪਾਉਣ ਦੇ ਲਈ ਸਾਨੂੰ ਚੇਤਨਾ ਲਿਆਉਣੀ ਪੈਣੀ ਆ, ਜਾਗਰੂਕਤਾ ਲਿਆਉਣੀ ਪੈਣੀ ਆ। ਤੇ ਸਭ ਤੋਂ ਪਹਿਲੀ ਗੱਲ ਆ ਕਿ ਅਸੀਂ ਔਰਤਾਂ ਦੇ ਪ੍ਰਤੀ ਆਪਣੀ ਸੋਚ ਬਦਲੀਏ, ਆਪਣੀ ਧਾਰਨਾ ਬਦਲੀਏ, ਇੱਕ ਵਿਚਾਰਾਪਨ ਛੱਡ ਦਈਏ। ਇਹ ਮੈਨੂੰ ਸਭ ਤੋਂ ਜ਼ਿਆਦਾ ਵੱਡਾ ਕਾਰਨ ਲੱਗਦਾ ਹੁੰਦਾ ਕਿ ਧੀਆਂ ਨੂੰ, ਕੁੜੀਆਂ ਨੂੰ ਵਿਚਾਰੀਆਂ ਕਹਿ ਕੇ ਜਦੋਂ ਸਮਾਜ ਦੇ ਵਿੱਚ ਅਸੀਂ ਵਡਿਆਉਂਦੇ ਹਾਂ, ਮਤਲਬ ਵਡਿਆਉਣਾ ਜਿਹੜਾ ਜੀ ਇੱਥੇ ਉਹ ਵੀ ਨਕਾਰਾਤਮਕ ਆ, ਨਾ ਪੱਖੀ ਆ ਇੱਥੇ ਵਡਿਆਉਣਾ। ਕਿਉਂਕਿ ਬਹੁਤੀ ਵਾਰ ਕੀ ਹੁੰਦਾ ਜੀ ਕਿ ਆਲੇ ਦੁਆਲੇ ਦੇ ਵਿੱਚ ਆਮ ਤੌਰ ਤੇ ਸੁਣਨ ਨੂੰ ਮਿਲਦਾ ਹਨਾ, ਚਲੋ ਇਹ ਤਾਂ ਵਿਚਾਰੀਆਂ ਧੀਆਂ ਆ ਹਨਾ, ਇਸ ਕਰਕੇ ਇਹਨੂੰ ਮਤਲਬ ਇਹਨਾਂ ਦੇ ਲਈ ਆਹ ਦਿੱਤਾ ਜਾ ਰਿਹਾ ਹਨਾ, ਇਹ ਤਾਂ ਵਿਚਾਰੀਆਂ ਕੁੜੀਆਂ। ਬਹੁਤੀ ਵਾਰ ਇਹੋ ਜਿਹੀ ਸੋਚ ਆ ਨਾ, ਇਹ ਵਿਚਾਰੇਪਨ ਵਾਲੀ ਜਿਹੜੀ ਸੋਚ ਆ, ਇਹਦੇ ਕਰਕੇ ਵੀ ਜਿਹੜੀਆਂ ਇਹ ਸਮੱਸਿਆਵਾਂ ਆ ਇਹ ਵੱਧਦੀਆਂ ਜਾ ਰਹੀਆਂ। ਅਸੀਂ ਧੀਆਂ ਨੂੰ ਇਸੇ ਕਰਕੇ ਇੱਕ ਵਿਚਾਰੀਆਂ ਕਰਕੇ ਬਹੁਤ ਕੁਛ ਜਿਹੜਾ ਆ ਉਹ ਗਲਤ ਰੂਪ ਦੇ ਵਿੱਚ ਜਿਹੜਾ ਤੋਹਫਿਆਂ ਵਜੋਂ ਦਿੰਦੇ ਆ ਰਹੇ ਆ ਹਨਾ, ਜਦੋਂ ਕਿ ਧੀ ਜਿਹੜੀ ਆ ਉਹ ਕਮਾਊ ਵੀ ਹੋ ਗਈ ਆ। ਅਜੇ ਕਿ ਤੁਸੀਂ ਦੇਖ ਸਕਦੇ ਆ ਕਿ ਪਰਿਵਾਰਾਂ ਦੇ ਵਿੱਚ ਕਈ ਵਾਰ ਇੱਕ ਕਮਾਊ ਪੁੱਤ ਜਿਹੜਾ ਆ ਉਹ ਉਸ ਹੱਦ ਨਾਲ ਉਸ ਪੱਧਰ ਤੇ ਜਾ ਕੇ ਆਪਣੇ ਪਰਿਵਾਰ ਦਾ ਜਿਹੜਾ ਸਹਾਰਾ ਨਹੀਂ ਬਣਦਾ ਜਿੰਨੀ ਇੱਕ ਧੀ ਜਿਹੜੀ ਆ ਉਹ ਆਪਣੀ ਆਤਮ ਨਿਰਭਰ ਹੋ ਕੇ ਉਸ ਪਰਿਵਾਰ ਦਾ, ਕਿਸੇ ਵੀ ਪਰਿਵਾਰ ਦਾ ਸਹਾਰਾ ਬਣਦੀ ਆ। ਉਹ ਚਾਹੇ ਪੇਕੇ ਪਰਿਵਾਰ ਚ ਹੋਵੇ, ਸਹੁਰੇ ਪਰਿਵਾਰ ਦੇ ਵਿੱਚ ਹੋਵੇ, ਉਹ ਉਸ ਪਰਿਵਾਰ ਦਾ ਇੱਕ ਵੱਡਾ ਜਿਹੜਾ ਭਲਾ ਆ ਉਹ ਚਾਹੁੰਦੀ ਆ ਹਮੇਸ਼ਾ। ਪਰ ਦੂਜੇ ਪਾਸੇ ਜਿਹੜੀ ਵਿਚਾਰਗੀ ਵਾਲੀ ਸੋਚ ਜਿਹੜੀ ਆ ਉਹ ਕਿਤੇ ਨਾ ਕਿਤੇ ਜ਼ਰੂਰ ਧੀਆਂ ਨੂੰ ਜਾਂ ਔਰਤਾਂ ਨੂੰ ਪਿਛਾਂ ਖਿੱਚੂ ਜਿਹੜੀ ਸੋਚ ਵੱਲ ਲੈ ਕੇ ਜਾਂਦੀ ਆ। ਧਾਰਨਾ ਜਿਹੜੀ ਉਹ ਬਦਲਣ ਦੀ ਲੋੜ ਆ, ਸੋਚ ਨੂੰ ਬਦਲਣ ਦੀ ਲੋੜ ਆ। ਦੇਖੋ ਇੱਛਾ ਦੇ ਨਾਲ ਜੇਕਰ ਅਸੀਂ ਸਿਰਫ ਲੋੜਵੰਦ ਜਿਹੜੀਆਂ ਚੀਜ਼ਾਂ ਉਹ ਦੇ ਰਹੇ ਸੀਗੇ, ਮਤਲਬ ਇੱਕ ਪੁਰਾਣੇ ਰਿਵਾਜ ਨੂੰ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਮੰਨ ਰਹੇ ਹਾਂ, ਜਾਂ ਇੱਕ ਰਵਾਇਤ ਜਿਹੜੀ ਆ ਉਹਦੇ ਮੁਤਾਬਕ ਅਸੀਂ ਉਹ ਇੱਛਾ ਦੇ ਨਾਲ ਕੁਛ ਦੇ ਰਹੇ ਸੀ ਜਿਹੜੀਆਂ ਕਿ ਬਹੁਤ ਜ਼ਰੂਰੀ ਸਨ ਹਨਾ, ਤੇ ਉਹ ਗਲਤ ਨਹੀਂ ਸੀਗੀਆਂ। ਪਰ ਜੇ ਅਸੀਂ ਹਾਵੀ ਹੋ ਕੇ ਜਿਹੜੇ ਕੁਛ ਮੂੰਹੋਂ ਮੰਗੇ ਤੋਹਫੇ ਆ ਜਾਂ ਕੀਮਤੀ ਸਮਾਨ ਆ ਉਹ ਅਸੀਂ ਉਹਨਾਂ ਦੇ ਸਪੁਰਦ ਕਰ ਰਹੇ ਹਾਂ, ਜਾਂ ਫਿਰ ਜਿਹੜਾ ਮੁੰਡੇ ਦਾ ਪਰਿਵਾਰ ਜਿਹੜਾ ਆ ਉਹ ਹਾਵੀ ਹੋ ਕੇ ਉਹਨਾਂ ਤੋਹਫਿਆਂ ਦੀ ਮੰਗ ਕਰ ਰਿਹਾ ਆ, ਤਾਂ ਇਹਦੇ ਵਿਰੁੱਧ ਸਾਨੂੰ ਜ਼ਰੂਰ ਡਟਣਾ ਚਾਹੀਦਾ ਆ। ਤੇ ਇਹੋ ਜਿਹੀਆਂ ਚੀਜ਼ਾਂ ਨੂੰ ਮਸਾਲਾ ਬਣਾ ਕੇ ਪੇਸ਼ ਕਰਨ ਦੀ ਬਜਾਏ ਮੈਨੂੰ ਲੱਗਦਾ ਕਿ ਦੇਖੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਇੰਨੇ ਕੁ ਕਾਬਲ ਬਣਾ ਦਈਏ ਕਿ ਉਹਨਾਂ ਨੂੰ ਸਾਡੇ ਇਹਨਾਂ ਛੋਟੇ ਛੋਟੇ ਤੋਹਫਿਆਂ ਵੱਲ ਝਾਕਣਾ ਨਾ ਪਵੇ। ਸੋ ਇੱਕ ਲਹਿਰ ਜਿਹੜੀ ਆ ਉਹ ਬਣਨੀ ਬਹੁਤ ਜ਼ਰੂਰੀ ਆ, ਧੀਆਂ ਨੂੰ ਦਾਜ ਦੀ ਬਲੀ ਨਾ ਚੜਨਾ ਪਵੇ, ਘਰ ਚ ਉਹਨਾਂ ਦੀਆਂ ਲਿਆਂਦੀਆਂ ਜਿਹੜੀਆਂ ਚੀਜ਼ਾਂ ਕਰਕੇ ਉਹਨਾਂ ਦੀ ਕਦਰ ਨਾ ਪਵੇ, ਸਗੋਂ ਉਹਨਾਂ ਦੀ ਲਿਆਕਤ, ਉਹਨਾਂ ਦੀ ਕਾਬਲੀਅਤ, ਉਹਨਾਂ ਦੀ ਯੋਗਤਾ ਕਰਕੇ ਉਹਨਾਂ ਦੀ ਜਿਹੜੀ ਕਦਰ ਆ ਉਹ ਪਵੇ। ਬਹੁਤ ਵਾਰ ਜਦੋਂ ਅਸੀਂ ਆਪ ਪੜ੍ਹਦੇ ਹੁੰਦੇ ਸੀਗੇ ਤੇ ਕੋਈ ਸਰਟੀਫਿਕੇਟ ਆਉਣੇ, ਕੋਈ ਟਰਾਫੀਆਂ ਜਿੱਤਣੀਆਂ, ਤੇ ਪਰਿਵਾਰਾਂ ਦੇ ਵਿੱਚ ਇੱਕ ਸੋਚ ਜਿਹੜੀ ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਣ ਚੁੱਕੀ ਆ, ਤੇ ਰਿਸ਼ਤੇਦਾਰਾਂ ਦੇ ਵਿੱਚ ਹੀ ਸਾਰਿਆਂ ਨੇ ਕਹਿਣਾ ਵੀ ਇਹ ਟਰਾਫੀਆਂ ਨਾਲ ਕੁਛ ਨਹੀਂ ਬਣਨਾ ਹਨਾ, ਇਹ ਸਰਟੀਫਿਕੇਟ ਨਹੀਂ ਦੇਖਣੇ, ਸੱਸ ਨੇ ਤਾਂ ਇਹ ਦੇਖਣਾ ਕਿ ਤੈਨੂੰ ਆਉਂਦਾ ਕੀ ਆ, ਘਰ ਸੰਭਾਲਣ ਦੇ ਵਿੱਚ ਤੈਨੂੰ ਕਿੰਨੇ ਕੁ ਕੰਮ ਆਉਂਦੇ ਆ ਹਨਾ। ਸੋ ਮੈਨੂੰ ਲੱਗਦਾ ਕਿ ਇਹ ਸੋਚ ਇਸ ਤਰ੍ਹਾਂ ਦੀ ਅਸੀਂ ਆਪ ਬਣਾਈ ਹੋਈ ਆ। ਸੋ ਜੇ ਅਸੀਂ ਲਿਆਕਤ, ਯੋਗਤਾ, ਕਾਬਲੀਅਤ ਜਿਹੜੀ ਅਸਲ ਦੇ ਵਿੱਚ ਉਹਨਾਂ ਦੀ ਪਛਾਣੀਏ, ਤਾਂ ਉਹਨਾਂ ਦੀ ਕਦਰ ਜਦੋਂ ਤੱਕ ਅਸੀਂ ਕਦਰ ਕਰਨਾ ਨਹੀਂ ਸਿੱਖਦੇ, ਤੇ ਉਹ ਚਾਰ ਚੀਜ਼ਾਂ ਦੇ ਉੱਤੇ ਜਿਹੜੀ ਕਦਰ ਆ ਉਹ ਕਿੰਨੀ ਕੁ ਲਮੇਰੀ ਹੋਣੀ ਆ ਹਨਾ। ਉਹ ਚਾਰ ਦਿਨਾਂ ਬਾਅਦ ਉਸ ਚੀਜ਼ਾਂ ਦਾ ਉਹਨਾਂ ਦਾ ਜਿਹੜਾ ਚਾਅ ਆ ਉਹ ਲੈ ਜਾਣਾ, ਉਹਨਾਂ ਦੀ ਚਮਕ ਦਮਕ ਜਿਹੜੀ ਉਹ ਖਰਾਬ ਹੋ ਜਾਣੀ ਹੈ, ਤੇ ਉਸ ਤੋਂ ਬਾਅਦ ਉਸ ਵਿਆਹੀ ਆਹੀ ਨੂੰ ਜਿਹੜੀ ਆ ਜੀ ਉਹਦੀ ਵੀ ਕਦਰ ਜਿਹੜੀ ਆ ਉਹਦੇ ਨਾਲ ਹੀ ਫਿਰ ਫਿੱਕੀ ਪੈ ਜਾਣੀ ਆ। ਸੋ ਜਿਹੜੀ ਲਿਆਕਤ ਆ, ਜਿਹੜੀ ਯੋਗਤਾ ਆ, ਜਿਹੜੀ ਕਾਬਲੀਅਤ ਆ, ਜੇ ਉਹ ਧੀ ਪੁੱਤਰ ਦੇ ਵਿੱਚ ਹੈਗੀ ਆ, ਤੇ ਮੈਨੂੰ ਲੱਗਦਾ ਨੀ ਕਿ ਉਹ ਚੀਜ਼ਾਂ ਦੇ ਨਾਲ ਉਹਦੀ ਜਿਹੜੀ ਉਹ ਕਾਬਲੀਅਤ ਆ ਜਾਂ ਉਹ ਚੀਜ਼ਾਂ ਦੇ ਨਾਲ ਉਹਦੀ ਕਦਰ ਜਿਹੜੀ ਆ ਸਹੁਰੇ ਪਰਿਵਾਰ ਦੇ ਵਿੱਚ ਹੋਏਗੀ। ਸੋ ਮੈਨੂੰ ਲੱਗਦਾ ਕਿ ਇਸ ਲਈ ਅਸੀਂ ਪਰਿਵਾਰਾਂ ਦੇ ਵਿੱਚ ਆਪ ਜਾਗਰੂਕ ਹੋਈਏ, ਆਪਣੇ ਬੱਚਿਆਂ ਨੂੰ ਓਨੇ ਕਾਬਲ ਬਣਾਈਏ, ਉਹਨਾਂ ਨੂੰ ਓਨੀ ਲਿਆਕਤ ਦੇਈਏ, ਉਹਨਾਂ ਨੂੰ ਓਨੇ ਯੋਗ ਬਣਾਈਏ, ਤਾਂ ਕਿ ਇਹ ਤੋਹਫਿਆਂ ਦੇ ਨਾਲ ਦੂਜੇ ਪਰਿਵਾਰਾਂ ਦੇ ਵਿੱਚ ਕਦਰ ਬਣਾਉਣ ਦੀ ਬਜਾਏ, ਜੇਕਰ ਲੜਕੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਸੋਚ ਬਣਦੀ ਆ ਕਿ ਸ਼ਾਇਦ ਜੇ ਮੈਂ ਜਿਹੜੀ ਚੰਗੀਆਂ ਚੀਜ਼ਾਂ ਜਿਹੜੀਆਂ ਜੀ ਸਹੁਰੇ ਪਰਿਵਾਰ ਦੇ ਵਿੱਚ ਲੈ ਕੇ ਜਾਊਂਗੀ, ਜਾਂ ਫਿਰ ਬੈਂਕ ਬੈਲੈਂਸ ਜੇ ਮੇਰੇ ਕੋਲ ਜ਼ਿਆਦਾ ਹੋਊਗਾ ਤਾਂ ਮੇਰਾ ਜਿਹੜਾ ਰੋਹਬ ਹੈ ਉਹ ਹੋਏਗਾ। ਪਰ ਦੇਖੋ ਜਿਹੜਾ ਇਹ ਰੋਹਬ ਜਾਂ ਫਿਰ ਜਿਹੜਾ ਹਾਵੀ ਹੋਣ ਵਾਲੀ ਜਿਹੜੀ ਗੱਲ ਆ ਇੱਕ ਦੂਸਰੇ ਉੱਪਰ ਜੇ ਅਸੀਂ ਪਹਿਲਾਂ ਸੋਚ ਕੇ ਚੱਲ ਰਹੇ ਹਾਂ ਤਾਂ ਫੇਰ ਇਹ ਜਿਹੜੇ ਰਿਸ਼ਤੇ ਆ ਬਹੁਤੇ ਲੰਬੇ ਨਿਭਣ ਵਾਲੇ ਨਹੀਂ ਹੁੰਦੇ ਤੇ ਇਸੇ ਕਰਕੇ ਸਮਾਜ ਦੇ ਵਿੱਚ ਜਿਹੜੇ ਘਰੇਲੂ ਕਲੇਸ਼ ਆ ਉਹ ਦਿਨ ਪ੍ਰਤੀ ਦਿਨ ਵੱਧ ਰਹੇ ਆ। ਇਹ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਆ, ਅਸੀਂ ਉਹਨਾਂ ਨੂੰ ਲਵਾਂਗੇ ਹੁਣ ਤੇ ਚਰਚਾ ਕਰਾਂਗੇ ਜੀ ਇਸ ਗੱਲਬਾਤ ਤੇ। ਜੀ ਕੌਣ ਸਾਹਿਬ ਬੋਲ ਰਹੇ ਜੀ? ਮੈਨੂੰ ਲੱਗਦਾ ਕਿ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚ ਨਹੀਂ ਰਹੀ।
ਹੈਲੋ
ਹਾਂਜੀ ਹਾਂਜੀ ਹੈਲੋ, ਬਹੁਤ ਬਹੁਤ ਸਵਾਗਤ ਤੁਹਾਡਾ। ਹਾਂਜੀ ਬਿਲਕੁਲ ਆਵਾਜ਼ ਆ ਗਈ ਜੀ ਤੁਹਾਡੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ?
ਸੰਦੀਪ ਬੋਲ ਰਿਹਾ। ਸੰਦੀਪ
ਜੀ, ਸੰਦੀਪ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ।
ਮੈਂ ਹੁਣੇ ਓਨ ਕੀਤਾ ਸੀਗਾ, ਸਿੱਧਾ ਫੋਨ ਹੀ ਲਾ ਲਿਆ ਮੈਂ।
ਬਹੁਤ ਵਧੀਆ ਲੱਗਿਆ ਜੀ। ਅਸੀਂ ਗੱਲਬਾਤ ਕਰ ਰਹੇ ਸੀਗੇ ਸਾਡੇ ਇੱਕ ਸਰੋਤੇ ਆ, ਉਹਨਾਂ ਨੇ ਸਾਡਾ ਧਿਆਨ ਦਵਾਇਆ ਸੀਗਾ ਕਿ ਅੱਜ ਕੱਲ ਦਾਜ ਜਿਹੜਾ ਜੀ ਉਹ ਰੂਪ ਬਦਲ ਰਿਹਾ ਤੇ ਬਹੁਤ ਵੱਡੇ ਵੱਡੇ ਤੋਹਫੇ, ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਾਰ ਸਕੂਟਰ ਮੋਟਰਸਾਈਕਲ ਤੇ ਹੁਣ ਇੱਕ ਕੰਬਾਈਨ ਜਿਹੜੀ ਹੈ ਜੀ ਉਹ ਇੱਕ ਪਿਤਾ ਨੇ ਆਪਣੀ ਧੀ ਨੂੰ ਦਾਜ ਦੇ ਵਿੱਚ ਦਿੱਤੀ ਆ। ਸੋ ਇਹ ਜਿਹੜੇ ਤੋਹਫੇ ਆ ਇਹ ਕੀਮਤੀ ਸਮਾਨ ਜਿਹੜਾ ਆ ਜੀ ਆਪਣੇ ਧੀ ਜਾਂ ਪੁੱਤਰ ਨੂੰ ਦੇ ਕੇ ਉਹਨਾਂ ਨੂੰ ਉਸ ਪਰਿਵਾਰ ਦੇ ਵਿੱਚ ਕਦਰਦਾਨ ਬਣਾਉਣਾ ਜਿਹੜਾ ਉਹ ਕਿੱਥੋਂ ਤੱਕ ਜਾਇਜ਼ ਆ, ਤੁਸੀਂ ਕੀ ਮੰਨਦੇ ਆ ਇਹਦੇ ਲਈ?
ਦੇਖੋ ਚਲੋ ਉਹ ਤਾਂ ਹੈ ਹੀ ਆ, ਚੀਜ਼ਾਂ ਤਾਂ ਹੈ ਹੀ ਆ, ਅੱਜ ਕੱਲ ਉਹ ਵੀ ਬੜਾ ਟ੍ਰੈਂਡ ਚੱਲਿਆ। ਤੁਸੀਂ ਸਾਡੇ ਅਮੈਰੀਕਾ ਚ ਰਹਿੰਦੇ ਮੁੰਡੇ ਨਾਲ ਵਿਆਹ ਕਰਾਓ, ਅਸੀਂ ਤੁਹਾਨੂੰ ਅਮੈਰੀਕਾ ਮੇਰੇ ਮਾਸੀ ਦੇ ਪੁੱਤ ਨੂੰ ਉੱਥੇ ਲੈ ਕੇ ਜਾਵਾਂਗੇ, ਉਹ ਵੀ ਇੱਕ ਤਰ੍ਹਾਂ ਦਾ ਦਹੇਜ ਹੀ ਆ।
ਜੀ ਜੀ ਬਿਲਕੁਲ ਬਿਲਕੁਲ
ਠੀਕ ਆ। ਉਹ ਤੇ ਉਹ ਰਿਸ਼ਤੇ ਫਿਰ ਨਿਭਦੇ ਨੀ, ਜਿਹੜੀ ਕੁੜੀ ਕਾਰ ਲੈ ਕੇ ਆਈ ਹੁੰਦੀ ਆ ਨਾ ਤਾਂ ਉਹ ਤਾਂ ਫਿਰ ਆਹੀ ਹੁੰਦੀ ਕਿ ਮੇਰੇ ਪੇਕਿਆਂ ਦੀ ਕਾਰ ਆ। ਤੇ ਨਾਲੇ ਨਾ ਕਹਿੰਦੇ ਕਹਾਵਤ ਵੀ ਆ ਕਿ ਹੱਥ ਹੱਥੀ ਲੈਣਾ ਸੌਖਾ ਆ ਪਾਲਣਾ ਔਖਾ ਆ।
ਜੀ ਜੀ ਬਿਲਕੁਲ।
ਤੇ ਉਹ ਵੀ ਇੱਥੇ ਟੁੱਕਦੀ ਆ, ਨਹੀਂ ਲੈਣਾ ਤਾਂ ਨੀ ਚਾਹੀਦਾ, ਲੇਕਿਨ ਪਤਾ ਕੀ ਚੱਕਰ ਆ, ਮੈਂ ਵੀ ਲਿਆ ਸੀ, ਮੈਂ ਤੁਹਾਨੂੰ ਐਵੇਂ ਝੂਠ ਬੋਲਾਂ, ਮੈਂ ਵੀ ਥੋੜਾ ਬਹੁਤਾ ਤਾਂ ਲਿਆ ਸੀ।
ਜੀ ਜੀ
ਤੇ ਲੇਕਿਨ ਮੁੰਡਾ ਜਦੋਂ ਨਾ ਬਾਪੂ ਦੇ ਉੱਤੇ ਆਪਣੇ ਘਰਦਿਆਂ ਦੇ ਉੱਤੇ ਡਿਪੈਂਡੈਂਟ ਹੁੰਦਾ ਆ ਜਾਂ ਛੋਟੀ ਉਮਰ ਚ ਵਿਆਹ ਹੋ ਜਾਂਦਾ
ਜੀ,
ਤੇ ਉਦੋਂ ਮੁੰਡੇ ਦੀ ਚੱਲਦੀ ਨੀ ਜੇ ਮੁੰਡਾ ਚਾਹੇ ਵੀ।
ਜੀ ਜੀ ਬਿਲਕੁਲ
ਠੀਕ ਆ। ਤੇ ਬਾਕੀ ਆਪਣੀ ਆਪਣੀ ਸੋਚ ਆ, ਲੇਕਿਨ ਕਈ ਪਤਾ ਕੀ ਆ ਹਰੇ ਜੇ ਅੱਜ ਅੱਜ ਦਾ ਮੁਕਾਮ ਇੱਦਾਂ ਦਾ ਆ ਕਿ ਕੁੜੀਆਂ ਆਪ ਕਹਿੰਦੀਆਂ ਕਿ ਤੁਸੀਂ ਛੋਟੀ ਭੈਣ ਨੂੰ ਮੇਰੀ ਨੂੰ ਆਹ ਚੀਜ਼ ਦਿੱਤੀ, ਮੈਨੂੰ ਇਹ ਤੋਂ ਵੱਧ ਕੇ ਦੋ।
ਜੀ ਜੀ ਇੱਕ ਮੁਕਾਬਲਾ ਜਿਹੜਾ ਬਣ ਜਾਂਦਾ ਮੈਨੂੰ ਲੱਗਦਾ ਨਾ।
ਹਾਂ ਉੱਥੇ ਮੁਕਾਬਲਾ ਬਣ ਜਾਂਦਾ ਹੈ ਕਿ ਉਹਨੂੰ ਤਾਂ 10 ਤੋੜੇ ਸੋਨੇ ਪਾਈ ਸੀ, ਮੈਨੂੰ 11 ਪਾਓ।
ਜੀ
ਤੇ ਉੱਥੇ ਫਿਰ ਜੇ ਮੁੰਡੇ ਵਾਲੇ ਕਹਿਣਗੇ ਕਿ ਨਹੀਂ ਜੀ ਅਸੀਂ ਤਾਂ ਚੁੰਨੀ ਚੜਾ ਕੇ ਲੈ ਕੇ ਜਾਣੀ ਆ, ਉੱਥੇ ਫਿਰ ਮੁੰਡੇ ਵਾਲਿਆਂ ਦੀ ਨਹੀਂ ਵੀ ਚੱਲਦੀ ਕਈ ਵਾਰੀ।
ਜੀ ਇਹ ਬਿਲਕੁਲ ਜੀ, ਇਹ ਵੀ ਸਾਡੇ ਸਮਾਜ ਦਾ ਇੱਕ ਸੱਚ ਆ, ਇੱਕ ਪੱਖ ਜਿਹੜਾ ਇਹ ਵੀ ਹੈਗਾ ਇਹਨਾਂ ਬੁਰਾਈਆਂ ਨੂੰ ਸ਼ਹਿ ਦੇਣ ਦੇ ਲਈ।
ਜੇ ਟਾਈਮ ਲੱਗੇ ਨਾ ਨਿਰਮਤ ਖਹਿਰਾ ਜੀ ਦਾ ਇੱਕ ਗਾਣਾ ਚਲਾ ਦਿਓ, ਕੀ ਗਾਣੇ ਦੇ ਬੋਲ ਨੀ ਮੈਨੂੰ ਯਾਦ ਆ ਰਹੇ, ਤੇ ਰੋਬ ਕਰਕੇ ਆ ਸ਼ਾਇਦ ਉਹਦਾ ਹੈਡ, ਰੋਬ ਥੋੜਾ ਬਹੁਤਾ ਰੋਬ।
ਜੀ ਤੇ ਸੰਦੀਪ ਮੈਨੂੰ ਲੱਗਦਾ ਕਿ ਤੁਸੀਂ ਇਸ ਵੇਲੇ ਕੰਮ ਤੇ ਹੀ ਹੋ।
ਨਹੀਂ ਮੈਂ ਕੰਮ ਤੇ ਨੀ, ਮੈਂ ਹਾਈਵੇ ਤੇ ਆ ਨਾ, ਪੈਦਲ ਜਾ ਰਿਹਾ ਹਾਂ ਤਾਂ ਕਾਰਾਂ ਕੋਲੋਂ ਜਾ ਰਹੀ ਹਾਂ ਤਾਂ ਉਹਦੀ ਸ਼ਾਇਦ ਆਵਾਜ਼ ਆ ਰਹੀ ਹੋਊਗੀ ਤੁਹਾਨੂੰ।
ਜੀ ਜੀ ਬਿਲਕੁਲ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਤੁਸੀਂ ਜ਼ਿਆਦਾ ਡਰਾਈਵ ਕਰ ਰਹੇ
ਹੋ। ਉਹ ਗਾਣਾ ਚਲਾ ਦਿਓ, ਉਹਦੇ ਵਿੱਚ ਅਸੀਂ ਕਹਿੰਦੇ ਆ ਨਾ ਕੁੜੀਆਂ ਨੂੰ ਪੜਾਉਣਾ ਚਾਹੀਦਾ ਆ ਨਹੀਂ ਪੜਾਉਣਾ ਚਾਹੀਦਾ। ਉਹ ਗਾਣੇ ਵਿੱਚ ਤੁਹਾਨੂੰ ਉਹ ਕੁੜੀ ਆਪੇ ਜਵਾਬ ਦੇ ਰਹੀ ਆ, ਨਿਰਮਤ ਖਹਿਰਾ ਸਿੰਗਰ ਆ
ਤੇ
ਬੋਲ ਹੈਗੇ ਆ, ਥੋੜਾ ਬਹੁਤਾ ਰੋਬ ਜਰੂਰ ਰੱਖੂਗੀ ਕੁਛ ਇੱਦਾਂ ਕਰਕੇ ਆ।
ਠੀਕ ਹੈ ਜੀ, ਜ਼ਰੂਰ ਆਪਾਂ ਪ੍ਰੋਗਰਾਮ ਦੌਰਾਨ ਇਹ ਗੀਤ ਜਿਹੜਾ ਤੁਹਾਡੇ ਲਈ ਪੇਸ਼ ਕਰਾਂਗੇ, ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਮੱਸਿਆ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਜੀ ਸੰਦੀਪ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ।
ਚੰਗਾ ਜੀ।
ਜੀ ਦੋਸਤੋ ਇਹ ਸਨ ਸੰਦੀਪ ਸਿਡਨੀ ਤੋਂ ਸਾਡੇ ਨਾਲ ਬਣੇ ਹੋਏ ਸੀ ਜੀ ਫੋਨ ਦੇ ਜ਼ਰੀਏ, ਤੇ ਇਹਨਾਂ ਨੇ ਵੀ ਬਿਲਕੁਲ ਇੱਕ ਦੂਸਰਾ ਪੱਖ ਵੀ ਸਾਡੇ ਸਾਹਮਣੇ ਰੱਖਿਆ ਕਿ ਕਈ ਵਾਰ ਇਹ ਵੀ ਮਜਬੂਰੀ ਹੋ ਜਾਂਦੀ ਹੈ ਕਿ ਜੇਕਰ ਵਿਆਹ ਜਿਹੜਾ ਜੀ ਉਹ ਛੋਟੀ ਉਮਰੇ ਕਰ ਦਿੱਤਾ ਗਿਆ ਤੇ ਜਿਹੜਾ ਜੇ ਮੁੰਡਾ ਆਤਮ ਨਿਰਭਰ ਨਹੀਂ ਆ ਤੇ ਬਹੁਤ ਥਾਈ ਫਿਰ ਉਹਦੀ ਪਰਿਵਾਰ ਦੇ ਵਿੱਚ ਚੱਲਦੀ ਨਹੀਂ ਆ ਤੇ ਉਹਨੂੰ ਮਜਬੂਰਨ ਕੁਛ ਜਿਹੜੇ ਫੈਸਲੇ ਆ ਉਹਨਾਂ ਨੂੰ ਝੱਲਣਾ ਪੈ ਜਾਂਦਾ। ਪਰ ਮੈਨੂੰ ਲੱਗਦਾ ਇੱਥੇ ਵੀ ਫਰਜ਼ ਜਿਹੜਾ ਜੀ ਉਹ ਪਰਿਵਾਰ ਵਾਲਿਆਂ ਦਾ ਹੀ ਬਣਦਾ। ਜਿਹੜੇ ਪੇਰੈਂਟਸ ਆ ਉਹਨਾਂ ਦਾ ਫਰਜ਼ ਬਣਦਾ ਕਿ ਜਦੋਂ ਤੱਕ ਧੀ ਪੁੱਤਰ ਜਿਹੜਾ ਜੀ ਉਹ ਆਪਣੇ ਪੈਰਾਂ ਤੇ ਖੜਾ ਨਹੀਂ ਹੁੰਦਾ, ਆਤਮ ਨਿਰਭਰ ਨਹੀਂ ਹੁੰਦਾ, ਉਨੀ ਦੇਰ ਤੱਕ ਜਿਹੜਾ ਵਿਆਹ ਦਾ ਡਿਸੀਜ਼ਨ ਆ, ਵਿਆਹ ਦਾ ਜਿਹੜਾ ਫੈਸਲਾ ਆ, ਉਹ ਵੀ ਨਹੀਂ ਲੈਣਾ ਚਾਹੀਦਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆ ਇਹ ਕਈ ਵਾਰ ਬਹੁਤ ਵੱਡੀਆਂ ਪਰਿਵਾਰਕ ਮੁਸ਼ਕਲਾਂ ਦਾ ਕਾਰਨ ਬਣ ਜਾਂਦੀਆਂ। ਸੋ ਬਹੁਤ ਸੋਚ ਵਿਚਾਰ ਕਰਨੀ ਪੈਂਦੀ ਆ ਜੀ ਇਹਨਾਂ ਇਹੋ ਜਿਹੇ ਫੈਸਲੇ ਲੈਣ ਲੱਗਿਆਂ, ਇਹਨਾਂ ਦੇ ਇਹੋ ਜਿਹੇ ਵੱਡੇ ਫੈਸਲੇ ਲੈਣ ਲੱਗਿਆਂ, ਹਨਾ। ਤੇ ਦੂਜੇ ਪਾਸੇ ਜਿਵੇਂ ਇਹਨਾਂ ਨੇ ਧਿਆਨ ਦਵਾਇਆ ਕਿ ਇਹ ਵੀ ਗੱਲ ਆ ਜਾਂਦੀ ਆ ਕਿ ਜੇਕਰ ਇੱਕ ਪਰਿਵਾਰ ਦੇ ਵਿੱਚ ਇੱਕ ਧੀ ਨੂੰ ਜਿਹੜੇ ਦਾਜ ਵਜੋਂ ਜਿਹੜੀਆਂ ਚੀਜ਼ਾਂ ਜੇ ਦਿੱਤੀਆਂ ਗਈਆਂ ਤੇ ਦੂਸਰੀ ਧੀ ਜਿਹੜੀ ਆ ਜੀ ਉਹ ਕੰਪੀਟੀਸ਼ਨ ਦੇ ਵਿੱਚ ਆ ਕੇ ਆਪਣੇ ਮਾਪਿਆਂ ਤੋਂ ਮੰਗਦੀ ਆ, ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਗਲਤ ਗੱਲ ਆ। ਜੇਕਰ ਪਰਿਵਾਰ ਦੇ ਵਿੱਚ ਅਸੀਂ ਆਪ ਇਹੋ ਜਿਹੇ ਜਿਹੜੇ ਮੁਕਾਬਲੇ ਆ ਉਹ ਪੈਦਾ ਕਰ ਲੈਂਦੇ ਆ, ਦਾਜ ਚਾਹੇ ਉਹ ਧੀ ਆਪ ਮੰਗ ਕੇ ਲੈ ਰਹੀ ਆ ਚਾਹੇ ਉਹ ਸਹੁਰੇ ਪਰਿਵਾਰ ਵੱਲੋਂ ਮੰਗਿਆ ਜਾ ਰਿਹਾ, ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਆ। ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਧਿਆਨ ਦਵਾਇਆ ਕਿ ਅੱਜ ਕੱਲ ਜਿਵੇਂ ਰਿਸ਼ਤਿਆਂ ਦੀ ਗੱਲ ਚੱਲਦੀ ਆ ਕਿ ਸਾਡੀ ਜਿਹੜੀ ਜੇਕਰ ਮੁੰਡੇ ਦਾ ਰਿਸ਼ਤਾ ਜਿਹੜਾ ਆ ਉਹ ਕਰ ਰਹੇ ਆ ਤੇ ਨਾਲ ਦੂਸਰੀ ਲੜਕੀ ਦਾ ਜਿਹੜਾ ਰਿਸ਼ਤਾ ਆ ਉਹ ਵੀ ਇੱਕ NRI ਨੂੰ ਕੀਤੇ ਜਾਣ ਦੇ ਲਈ ਇੱਕ ਜਿਹੜਾ ਆਪਸ ਦੇ ਵਿੱਚ ਸਮਝੌਤਾ ਹੁੰਦਾ ਜਿਹਨੂੰ ਅਸੀਂ ਕੰਟਰੈਕਟ ਮੈਰਿਜਿਸ ਕਹਿੰਦੇ ਆ, ਤੇ ਉਹ ਮੈਰਿਜਿਸ ਵੀ ਇੱਕ ਤਰ੍ਹਾਂ ਦਾਜ ਦੇ ਹੀ ਦੂਸਰੇ ਰੂਪ ਦੇ ਵਿੱਚ ਪ੍ਰਫੁੱਲਤ ਹੋ ਰਹੀਆਂ ਤੇ ਬਹੁਤੇ ਲੰਬੇ ਨਿਭਣ ਦੀ ਜਿਹੜੀ ਉਹਨਾਂ ਦੀ ਮਿਆਦ ਆ ਉਹ ਨਹੀਂ ਹੁੰਦੀ। ਅੱਜ ਕੱਲ ਜਿਹੜੇ ਘਰੇਲੂ ਕਲੇਸ਼ ਜਾਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਦੇਖਦੇ ਹਾਂ ਕਿ ਫੈਮਿਲੀ ਵਾਇਲੈਂਸ ਕੇਸਿਸ ਜਿਹੜੇ ਆ ਜੀ ਉਹ ਬਹੁਤ ਵੱਧ ਰਹੇ ਆ। ਇਹ ਸਿਰਫ ਇੱਥੇ ਨਹੀਂ ਆ, ਭਾਰਤ ਦੇ ਵਿੱਚ ਵੀ ਆ, ਪੰਜਾਬ ਦੇ ਵਿੱਚ ਵੀ ਆ, ਬਹੁਤੇ ਜਿਹੜੇ ਕੇਸ ਆ ਜੀ ਉਹ ਡਾਇਵੋਰਸ ਕੇਸ ਤੱਕ ਪਹੁੰਚਦੇ ਆ, ਹਨਾ, ਸੈਪਰੇਸ਼ਨ ਹੋ ਜਾਂਦੀ ਹੈ, ਡਾਇਵੋਰਸ ਹੋ ਜਾਂਦਾ ਆ। ਪਰ ਗੱਲਾਂ ਜਿਹੜੀਆਂ ਆ ਕਾਰਨ ਜਿਹੜੇ ਬਹੁਤ ਛੋਟੇ ਛੋਟੇ ਹੁੰਦੇ ਆ ਤੇ ਇਹ ਛੋਟੇ ਛੋਟੇ ਹੀ ਤਾਨੇ ਮਿਹਣਿਆਂ ਤੋਂ ਵਧੀਆਂ ਹੋਈਆਂ ਜਿਹੜੀਆਂ ਗੱਲਾਂ ਆ ਉਹ ਪਰਿਵਾਰਾਂ ਨੂੰ ਤੋੜਦੀਆਂ ਆ, ਕਾਰਨ ਬਣਦੀਆਂ ਪਰਿਵਾਰਾਂ ਨੂੰ ਤੋੜਨ ਦਾ। ਤੇ ਸਾਡੇ ਨਾਲ ਦੋਸਤ ਕੁਛ ਹੋਰ ਵੀ ਜੁੜੇ ਆ, ਅਸੀਂ ਉਹਨਾਂ ਦੇ ਸੁਨੇਹੇ ਲੈ ਲੈਂਦੇ ਆ। ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਆ ਜੀ, ਤੇ ਉਹਨਾਂ ਦਾ ਜਿਹੜਾ ਸੁਨੇਹਾ ਉਹ ਆਪਾਂ ਸ਼ਾਮਲ ਕਰਦੇ ਆ ਪ੍ਰੋਗਰਾਮ ਚ। ਕਹਿੰਦੇ ਲੋਕ ਜ਼ਿਆਦਾ ਵਿਖਾਵਾ ਕਰਦੇ ਨੇ ਜੀ, ਵੱਡੇ ਲੋਕ ਤਾਂ ਖਰਚ ਕਰ ਦਿੰਦੇ ਨੇ ਤੇ ਮਾੜੇ ਲੋਕਾਂ ਨੂੰ ਦੇਖੋ ਦੇਖੀ ਖਰਚ ਕਰਨਾ ਪੈਂਦਾ। ਮਾੜੇ ਲੋਕ ਕਰਜ਼ਾ ਚੁੱਕ ਲੈਂਦੇ ਨੇ ਤੇ ਜਿਹੜਾ ਜ਼ਿਆਦਾ ਖੁਦਕੁਸ਼ੀ ਦੇ ਕਾਰਨ ਬਣਦੇ ਆ। ਬਿਲਕੁਲ ਖੁਦਕੁਸ਼ੀਆਂ ਦਾ ਮੈਂ ਉਹੀ ਗੱਲ ਕਰ ਰਹੀ ਸੀਗੀ ਕਿ ਅਸੀਂ ਕਹਿੰਦੇ ਹਾਂ ਕਿ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਰਹੇ ਆ, ਤੇ ਉਹ ਕਿਸਾਨਾਂ ਦੇ ਖੁਦਕੁਸ਼ੀ ਕਰਨ ਦੇ ਨਾਲ ਨਾਲ ਆਮ ਪਰਿਵਾਰਾਂ ਦੇ ਵਿੱਚ ਵੀ ਜਿਹੜੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਆ ਉਹ ਹੋ ਰਹੀਆਂ। ਉਹਦਾ ਵੀ ਕਾਰਨ ਇਹੀ ਆ ਕਿ ਅਸੀਂ ਵਿੱਤੋਂ ਬਾਹਰੇ ਹੋ ਕੇ ਜਦੋਂ ਇਹੋ ਜਿਹੇ ਖਰਚੇ ਕਰਦੇ ਆ ਤੇ ਉਹਦੇ ਨਾਲ ਸਾਨੂੰ ਜਦੋਂ ਸਾਧਨ ਕੋਈ ਜਿਹੜੇ ਆ ਉਹ ਵਿਖਾਈ ਦਿੰਦੇ ਨਹੀਂ ਆ, ਹਨਾ, ਤੇ ਉਹ ਕਰਜ਼ੇ ਜਿਹੜੇ ਦਿਨ ਪਰ ਦਿਨ ਸਾਡੇ ਤੇ ਭਾਰੀ ਹੁੰਦੇ ਜਾਂਦੇ ਆ ਤੇ ਫਿਰ ਸਾਨੂੰ ਰਸਤਾ ਨਹੀਂ ਕੋਈ ਦਿਖਾਈ ਦਿੰਦਾ ਜਿਹਦੇ ਕਰਕੇ ਅਸੀਂ ਜਿਹੜਾ ਮੌਤ ਦਾ ਰਸਤਾ ਆ ਉਹ ਅਖਤਿਆਰ ਕਰਦੇ ਆ। ਤੇ ਦੋਸਤੋ ਨਾਲ ਹੀ ਨਾਲ ਗੱਲ ਕਰੀਏ ਤਾਂ ਖੁਦਕੁਸ਼ੀਆਂ ਦੇ ਵੱਲ ਵੀ ਧਿਆਨ ਜਿਹੜਾ ਆ ਉਹ ਜਿਵੇਂ ਧਨੀ ਸਾਹਿਬ ਨੇ ਦਵਾਇਆ, ਪਰ ਇੱਕ ਹੋਰ ਜਿਹੜੀ ਗੱਲ ਹੈ ਕਿ ਅੱਜ ਇਹ ਰੂਪ ਜਿਹੜਾ ਆ ਵਿਆਹਾਂ ਦਾ ਇਹ ਕਿਉਂ ਹੋ ਗਿਆ ਆ, ਜਾਂ ਫਿਰ ਇੱਕ ਰਜਵਾੜੇ ਸ਼ਾਹੀ ਵਾਲੀ ਜਿਹੜੀ ਇੱਕ ਫੀਲਿੰਗ ਲੈਣ ਦਾ ਟ੍ਰੈਂਡ ਜਿਹੜਾ ਆ ਉਹ ਸਾਡੇ ਅੰਦਰ ਪੈਦਾ ਕਿਉਂ ਹੋ ਗਿਆ। ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਲੋਕ ਦਿਖਾਵੇ ਨੂੰ ਇੰਨਾ ਜ਼ਿਆਦਾ ਅਹਿਮੀਅਤ ਦੇਣੀ ਕਿਉਂ ਸ਼ੁਰੂ ਕਰ ਦਿੱਤੀ ਆ, ਇਹ ਵੀ ਸੋਚਣਾ ਬਣਦਾ, ਹਨਾ। ਇੱਕ ਹੋਰ ਇਸ ਪੱਖ ਤੋਂ ਜੇ ਗੱਲ ਕਰੀਏ ਕਿ ਜੇਕਰ ਵਿਆਹ ਜਿਹੜਾ ਆ ਜੇ ਅਸੀਂ ਦੋਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਦੇ ਨਾਲ ਕਰਦੇ ਆ, ਕਿਉਂਕਿ ਦੇਖੋ ਸਿਰਫ ਜੁੜਨ ਤੱਕ ਦਾ ਜਿਹੜਾ ਮਸਲਾ ਦੋ ਪਰਿਵਾਰਾਂ ਦੇ ਜੁੜਨ ਤੱਕ ਦਾ ਹੀ ਇੱਕ ਸਫ਼ਰ ਹੁੰਦਾ ਇਹ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਆ, ਅਸੀਂ ਉਹਨਾਂ ਨੂੰ ਵੀ ਔਨ ਏਅਰ ਲੈਂਦੇ ਆ ਜੀ। ਬਹੁਤ ਬਹੁਤ ਸਵਾਗਤ ਰਾਜਵਿੰਦਰ।
ਹਾਂਜੀ, ਸ਼ੁਕਰੀਆ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੁਣ ਆਵਾਜ਼ ਸਹੀ ਆਉਣ ਦੀ ਆ ਜੀ?
ਬਿਲਕੁਲ ਬਿਲਕੁਲ ਸਹੀ ਆ ਰਹੀ ਆ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਭਾਜੀ ਭੈਣ ਜੀ, ਮੈਂ ਨਾ ਅੱਜ ਤੋਂ ਮੇਖਣਾ 15-20 ਸਾਲ ਪੁਰਾਣੀ ਗੱਲ ਆ, ਮੇਰੇ ਨਾ ਮਾਮਾ ਜੀ ਦੀ ਲੜਕੀ ਦਾ ਵਿਆਹ ਸੀ ਤੇ ਉਸ ਵੇਲੇ ਜੀ ਗੱਡੀ ਆਈ ਸੀ ਮਰੂਤੀ ਜਿਹੜੀ ਨਾ ਮਟੈਲਿਕ ਕਲਰ, ਉਹਨਾਂ ਵਿੱਚ ਨਵੇਂ ਨਵੇਂ ਆਏ ਸੀ, 95 ਤੋਂ 99 ਦੇ ਆਰੇ ਪਾਰੇ ਦੀ ਗੱਲ ਆਏ ਜੀ। ਤੇ ਉਹਨਾਂ ਦੇ ਜੇ ਕੁੜੀ ਦਾ ਵਿਆਹ ਅਗਲਿਆਂ ਨੇ ਮੰਗ ਲਈ, ਕਹਿੰਦੇ ਵੀ ਸਾਨੂੰ ਲਾਲ ਕਲਰ ਦੀ ਮਰੂਤੀ ਚਾਹੀਦੀ ਆ ਤੇ ਰੇਡੀਅਲ ਟਾਇਰ ਵੀ ਨਾਲ ਚਾਹੀਦੇ ਆ ਜੀ। ਤੇ ਫਿਰ ਬੜਾ ਉੱਥੇ ਇਕਦਮ ਜੇ ਆਣ ਕੇ ਐਂਡ ਤੇ ਮਹੀਨਾ 1-1.5 ਮਹੀਨਾ ਪਹਿਲਾਂ ਉਹਨਾਂ ਨੇ ਵਿਆਹ ਤੋਂ ਇਹ ਗੱਲ ਕੀਤੀ। ਤੇ ਫਿਰ ਕਹਿੰਦੇ ਚਲੋ ਕੋਈ ਗੱਲ ਨੀ, ਸਾਰਾ ਕੁਝ ਸੋਚ ਵਿਚਾਰ ਕੇ ਆਪਾਂ ਸਾਰਿਆਂ ਨੇ ਮੁੜ ਕੇ ਮਾਮਾ ਜੀ ਹੁਣ ਕਿਤੇ ਕੋਈ ਨੀ ਆਉਂਦੋ ਇਹਨਾਂ ਨੂੰ ਲਿਆ ਕੇ ਦਿਨ ਮਰੂਤੀ ਆਪਾਂ। ਤੇ ਲੈਣ ਦੀ ਜੀ ਉਧਰੋਂ ਬਰਾਤ ਆ ਗਈ, ਦਿਨ ਮਿੱਥਿਆ ਜੋ ਵੀ ਸੀ ਆਈ, ਬਰਾਤ ਆਈ, ਮਰੂਤੀ ਗੱਡੀ ਲਿਆਂਦੀ, ਸਾਰਾ ਕੁਝ ਕੀਤਾ। ਬਰਾਤ ਆਣ ਕੇ ਘਰ ਪਹੁੰਚੀ, ਜਦੋਂ ਤੋਂ ਉਹਨਾਂ ਨੇ ਕਰਕੇ ਸਾਰਾ ਕੁਝ ਸਵਾਗਤ ਕੀਤਾ ਬਰਾਤ ਦਾ, ਤੇ ਬਾਅਦ ਵਿੱਚ ਉਹਨਾਂ ਨੂੰ ਕਹਿੰਦੇ ਵੀ ਆ ਲਓ ਤੁਸੀਂ ਗੱਡੀ ਮੰਗੀ ਸੀ, ਆ ਗੱਡੀ ਲੈ ਜਾਓ, ਪਰ ਕੁੜੀ ਨੀ ਦੇਣੀ, ਕੁੜੀ ਤੇ ਤੁਸੀਂ ਕਹਿੰਦੇ ਮੰਗੀ ਨੀ। ਫਿਰ ਆਪਾਂ ਜੀ ਗਈ ਬਰਾਤ ਵਾਪਸ ਘੱਲੀ ਉਤੋਂ ਆਉਣ ਤੋਂ ਬਾਅਦ ਜੀ। ਇਸ ਕਰਕੇ ਇਹਨਾਂ ਨੂੰ ਇਹੋ ਜਿਹਾ ਸਬਕ ਦੇਣਾ ਚਾਹੀਦਾ, ਇਹੋ ਜਿਹੇ ਦਾਜ ਦੇ ਲੋਭੀ ਜਿਹੜੇ ਆ ਨਾ ਜੀ, ਇਹਨਾਂ ਨੂੰ ਵਾਪਸ ਘੱਲੋ ਸਾਰੇ ਜਾਣੇ। ਪਰ ਆਪਾਂ ਆਪ ਹੀ ਹੁਣ ਜਿੱਦਾਂ ਪਹਿਲਾਂ ਵੀ ਜੀ ਕਹਿਣ ਡੇ ਸੀ ਵੀ ਮੈਂ ਉਦੋਂ ਮੇਰੀ ਉਮਰ ਛੋਟੀ ਸੀ, ਮੇਰੀ ਵੀ ਭੈਣ ਜੀ ਮੇਰਾ ਵਿਆਹ ਜਿਹੜਾ ਵਾ 21 ਸਾਲ ਦੀ ਉਮਰ ਵਿੱਚ ਹੋਇਆ ਸੀ। ਅਸੀਂ ਵੇਖਣ ਗਏ ਹਾਂ ਉਸ ਵੇਲੇ ਦੋਵਾਂ ਪਰਿਵਾਰਾਂ ਨੂੰ ਇੱਕ ਦੂਜੇ ਨੂੰ ਪਸੰਦ ਆਏ, ਤਾਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਚੁੰਨੀ ਚੜਾਵਾ ਕੀਤਾ ਸੀ ਜੀ। ਈਵਨ ਕਿ ਗੁਰਦੁਆਰਾ ਸਾਹਿਬ ਤੋਂ ਹੀ ਬਾਬਾ ਜੀ ਨੇ ਸਰੋਪਾ ਦਿੱਤਾ ਸੀ, ਉਹਦੇ ਨਾਲ ਵਿਆਹ ਕਰਕੇ ਆਪਾਂ ਘਰ ਆਏ ਹਾਂ ਭੈਣ ਜੀ। ਮੇਰੇ ਵੱਡੇ ਵੀਰ ਜੀ ਦਾ ਆਪਾਂ ਉਹ ਵੀ ਇਹੋ ਕੁਝ ਕੀਤਾ ਸੀ, ਨਾ ਉਹਨਾਂ ਨੇ ਕੁਝ ਲਿਆ ਦਿੱਤਾ ਨਾ, ਚਲੋ ਜੋ ਵੀ ਖੁਸ਼ੀ ਨਾ ਉਹਨਾਂ ਨੇ ਉਹਨਾਂ ਦੇ ਘਰਦਿਆਂ ਨੇ ਬਾਅਦ ਵਿੱਚ ਜੇ ਕੋਈ ਦਿੱਤੀ ਚੀਜ਼ ਉਹ ਵੀ ਸਾਡੇ ਆਖਣ ਤੋਂ ਬਿਨਾਂ ਉਹਨਾਂ ਨੇ ਦਿੱਤੀਆਂ, ਚਲੋ ਉਹ ਫਿਰ ਮਜਬੂਰੀ ਹੋ ਜਾਂਦੀ ਜੀ ਲੈਣਾ ਜੋ ਵੀ ਆ। ਤੇ ਬਟ ਅਸੀਂ ਕੋਈ ਨੀ ਇਹੋ ਜਿਹਾ ਕੋਈ ਨਾ ਕੋਈ ਨਜਾਇਜ਼ ਖਰਚਾ ਕੀਤਾ ਨਾ ਕੋਈ ਕੁਝ ਜੀ, ਅੱਜ ਚੰਗੇ ਭਲੇ ਸੁਖੀ ਵਸਣ ਨੇ ਆਪਾਂ ਦੋਵੇਂ ਦੇ ਰਾਹੀਂ
ਜੀ। ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੀ ਆ, ਜਿਵੇਂ ਤੁਸੀਂ ਉਸ ਘਟਨਾ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਫਿਰ ਕਾਰ ਜਿਹੜੀ ਆ ਜੀ ਉਹ ਜ਼ਰੂਰ ਦਿੱਤੀ ਗਈ ਤੇ ਕੁੜੀ ਨੇ। ਇਹ ਜਿਹੜਾ ਮੈਨੂੰ ਲੱਗਦਾ ਕਿ ਜਾਗਰੂਕਤਾ ਆਉਣੀ ਬਹੁਤ ਜ਼ਰੂਰੀ ਆ ਸਾਡੇ ਲੋਕਾਂ ਦੇ ਵਿੱਚ, ਜੇ ਅਸੀਂ ਆਪ ਇਸ ਹੱਦ ਤੱਕ ਜਿਹੜਾ ਫੈਸਲਾ ਉਹ ਲੈਣ ਲੱਗ ਜਾਈਏ ਤਾਂ ਮੈਨੂੰ ਲੱਗਦਾ ਨਹੀਂ ਆ ਕਿ ਫਿਰ ਇਹ ਜਿਹੜੇ ਫੋਕੇ ਰਸਮ ਰਿਵਾਜ ਆ ਇਹ ਓਨੇ ਜ਼ਿਆਦਾ ਪ੍ਰਫੁੱਲਤ ਹੋਣਗੇ। ਪਰ ਦੁੱਖ ਇਹੀ ਇਸੇ ਗੱਲ ਦਾ ਆ ਕਿ ਅਸੀਂ ਇਸ ਪੱਧਰ ਤੱਕ ਵਿਰੋਧ ਜਿਹੜਾ ਆ ਉਹ ਕਰ ਨਹੀਂ ਰਹੇ ਜਾਂ ਤਿਆਰ ਨਹੀਂ ਆ ਜਾਂ ਕਰਨਾ ਚਾਹੁੰਦੇ ਨਹੀਂ ਆ, ਹਨਾ। ਤੇ ਕਿਤੇ ਨਾ ਕਿਤੇ ਇਹੋ ਹੀ ਕਾਰਨ ਆ ਕਿ ਇਹੋ ਜਿਹੀਆਂ ਜਿਹੜੀਆਂ ਬੁਰਾਈਆਂ ਆ ਉਹ ਦਿਨ ਪ੍ਰਤੀ ਦਿਨ ਵੱਧ ਰਹੀਆਂ ਤੇ ਰੂਪ ਜਿਹੜਾ ਖੁੰਖਾਰ ਜਿਹਾ ਧਾਰਨ ਕਰ ਰਹੀਆਂ ਆ।
ਹਾਂਜੀ ਹਾਂਜੀ, ਦਿਨੋਂ ਦਿਨ ਦਿਨੋਂ ਦਿਨ ਜੀ ਗਾਂ ਦੀ ਗਾਂ ਇਹ ਗੰਦ ਵੱਧਦਾ ਜਾਂਦਾ ਸਾਡੇ ਸਾਰਿਆਂ ਵਿੱਚ ਜੀ। ਈਵਨ ਇੱਥੇ ਮੇਰਾ ਇੱਕ ਫਰੈਂਡ ਆ, ਉਹਨਾਂ ਦੀ ਲਵ ਮੈਰਿਜ ਸੀ, ਮੈਨੂੰ ਕਹਿੰਦਾ ਵੀ ਸਾਡੀ ਲਵ ਮੈਰਿਜ ਆ, ਆਪਾਂ ਇੰਜ ਵਿਆਹ ਆ ਉੱਥੇ, ਹੁਣ ਮੈਂ ਜਾਣਾ ਵਾ 1 ਮਹੀਨੇ ਲਈ, ਬਟ ਕਹਿੰਦਾ ਵੀ ਚਲੋ ਕੁੜੀ ਵਾਲੇ ਕੋਈ ਤਾਂ ਦੇਣਗੇ ਨਾ। ਉਹਦੀ ਸੋਚ ਵੇਖੋ ਤੁਸੀਂ ਵੀ ਕਿੱਥੋਂ ਤੱਕ ਪਹੁੰਚਿਆ ਵੀ ਇੱਕ ਬੰਨੇ ਤੁਸੀਂ ਆਪ ਆਪਣੀ ਮਰਜ਼ੀ ਨਾਲ ਦੋਵੇਂ ਜੀ ਵਿਆਹ ਕਰਾਉਣ ਡੇ ਜੀ, ਦੂਜੇ ਬੰਨੇ ਫਿਰ ਤੂੰ ਅਗਲਿਆਂ ਕੋਲ ਸਾਂਭਣ ਮੰਗਣ ਡਿਆ ਵੀ ਜੇ ਅਗਲੇ ਤੈਨੂੰ ਦੇ ਦੇਣਗੇ ਕੁਝ, ਕੱਲ ਨੂੰ ਤੇਰੇ ਕੋਲ ਗੱਡੀ ਵਿੱਚ ਤੇਲ ਨਾ ਪਿਆ ਕਿੱਥੋਂ ਕੀ ਕਰੇਗਾ ਫਿਰ ਤੂੰ ਨਾ। ਆਪ ਕਮਾਓ ਤੇ ਆਪਣਾ ਆਪ ਖਰੀਦੋ, ਉਹਦਾ ਮਜ਼ਾ ਹੋਰ ਹੁੰਦਾ।
ਬਿਲਕੁਲ ਬਿਲਕੁਲ, ਜਿਹੜੀ ਤੁਸੀਂ ਕਹਿੰਦੇ ਹੁੰਦੇ ਆ ਕਿ ਦਸਾਂ ਨੌਹਾਂ ਦੀ ਕਿਰਤ ਜਿਹੜੀ ਕਰਕੇ ਤੁਸੀਂ ਆਪ ਆਪਣਾ ਜਿਹੜਾ ਪਰਿਵਾਰ ਪਾਲਦੇ ਹੋ ਉਹਦੇ ਵਰਗਾ ਜਿਹੜਾ ਸਕੂਨ ਹੈ ਉਹ ਕਿਤੋਂ ਹੋਰ ਨਹੀਂ ਮਿਲਦਾ। ਤੁਸੀਂ ਜਿੰਨੇ ਮਰਜ਼ੀ ਇਧਰੋਂ ਉਧਰੋਂ ਸਾਧਨ ਇਕੱਠੇ ਕਰ ਲਓ, ਪਰ ਜਿਹੜੀ ਅਸਲੀ ਤਸੱਲੀ ਸੰਤੁਸ਼ਟੀ ਜਾਂ ਸਕੂਨ ਹੈ ਜੀ ਉਹ ਆਪਣੇ ਕਿਤਿਆਂ ਹੀ ਮਿਲਦਾ ਹੁੰਦਾ। ਤੇ ਮੈਨੂੰ ਲੱਗਦਾ ਕਿ ਨੀਅਤ ਰੱਜਣੀ ਬਹੁਤ ਜ਼ਰੂਰੀ ਹੁੰਦੀ ਹੈ, ਜਦੋਂ ਤੱਕ ਸਾਡੀ ਨੀਅਤ ਨਹੀਂ ਰੱਜਦੀ ਉਦੋਂ ਤੱਕ ਅਸੀਂ ਕਦੇ ਵੀ ਰੱਜ ਨਹੀਂ ਸਕਦੇ, ਹਨਾ।
ਹਾਂਜੀ ਹਾਂਜੀ, ਇਹ ਜੀ ਇਹਨਾਂ ਦੀ ਲਾਲਸਾ ਗਾਂ ਦੀ ਗਾਂ ਵੱਧਦੀ ਜਾਂਦੀ ਹੈ ਜਿਹੜੇ ਲਾਲਚੀ ਬੈਠੇ ਹਨ। ਦੂਜੀ ਗੱਲ ਭੈਣ ਜੀ, ਇੱਕ ਨਾ ਸੜਕ ਹਾਦਸਿਆਂ ਦੀ ਜਿੱਦਾਂ ਗੱਲ ਚੱਲਣ ਡਈ ਸੀ ਪਹਿਲਾਂ, ਤੇ ਈਵਨ ਲਾਸਟ ਵੀਕ ਦੀ ਆ ਇੱਕ ਹੈਗੇ ਘਟਨਾ ਸਾਡੇ ਏਰੀਏ ਦੀ ਹੋਈ ਹੈ, ਇੱਥੋਂ ਤਰਨ ਤਾਰਨ ਤੋਂ ਪਲਾਸੋਰ ਪਿੰਡ ਦੇ ਜਿਹੜੇ ਪਰਿਵਾਰ ਦੇ 11 ਮੈਂਬਰ ਮਰ ਗਏ ਆ ਜੀ।
ਜੀ ਜੀ,
ਲਾਸਟ ਵੀਕ ਇਹ ਹੋਇਆ ਸੀ, ਮਖੂ ਵਿੱਚ ਹੋਇਆ ਸੀ ਐਕਸੀਡੈਂਟ। ਉਹਨਾਂ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਮੈਂ ਕੋਸ਼ਿਸ਼ ਕੀਤੀ ਸੀ ਮਿੰਟੂ ਭਾਜੀ ਨਾਲ ਗੱਲ ਕਰਨ ਦੀ, ਬਟ ਟਾਈਮ ਨਹੀਂ ਲੱਗਾ ਮੇਰਾ ਤੇ ਨਾ ਉਹਨਾਂ ਨਾਲ ਹੋਇਆ ਕੰਟੈਕਟ ਨਹੀਂ ਹੋਇਆ ਮੇਰਾ ਭੈਣ ਜੀ। ਉਹ ਨਾ ਹੋਇਆ ਜਿਹੜੀਆਂ ਇਲੈਕਸ਼ਨ ਨਹੀਂ ਹੋਈ ਭੈਣ ਜੀ,
ਹਾਂਜੀ
ਆ ਹੁਣ ਜਿਹੜੀ ਲੰਘੀ ਆ ਉਹਦੇ ਵਿੱਚ ਹੀ ਪਲਾਸੋਰ ਦਾ ਹੀ ਮੁੰਡਾ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਹਦੀ ਨਾ।
ਹਾਂਜੀ,
ਇਹ ਸਾਰਾ ਪਰਿਵਾਰ ਉਹਦਾ ਪਰਿਵਾਰ ਹੀ ਸਾਰਾ ਜਾਂਦਾ ਰਿਹਾ ਜੀ ਉਹਦੇ ਵਿੱਚ। ਈਵਨ ਕਿ ਉਹਦੇ ਹੀ ਮੇਰੇ ਪੀ ਬ੍ਰਦਰ ਨੇ ਸਾਲਾ ਸਾਹਿਬ ਦੀ ਡਿਊਟੀ ਲੱਗੀ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਗਨਮੈਨ ਦੇ ਤੌਰ ਤੇ, ਕਿਉਂਕਿ ਉਹ ਕਹਿੰਦੇ ਸੀ ਉਹਨਾਂ ਨੂੰ ਧਮਕੀਆਂ ਦਿੰਦਾ ਦੂਜੀ ਪਾਰਟੀ ਜਿਹੜੀ ਉਹਨਾਂ ਨੂੰ ਮਾਰਨ ਤੋਂ ਬਾਅਦ ਵੀ, ਇਹਦੀ ਫਿਰ ਇਹ ਗਾਰਡ ਵਿੱਚ ਸੀ ਉਹਨਾਂ ਦੇ ਨਾਲ। ਈਵਨ ਕਿ ਜਿਸ ਦਿਨ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੇ ਤਿੰਨ ਜੀ ਬਚੇ ਆ, ਜਿਹਦੇ ਵਿੱਚ ਦੋ ਛੋਟੇ ਬੱਚੇ ਤੇ ਤੀਜਾ ਇਹ ਮੇਰਾ ਬ੍ਰਦਰ ਇਨ ਲਾਅ ਸੀ ਜਿਹੜਾ ਵਿੱਚੋਂ ਬਚਿਆ ਜੀ। ਤੇ ਇਹ ਸਾਰਾ ਉਹਦੇ ਉਹਦੇ ਦੱਸਣ ਮੁਤਾਬਕ ਮੈਨੂੰ ਵੀ ਉਹ ਕਹਿੰਦਾ ਵੀ ਨਾਲ ਗਏ ਸਾਂ ਆਪਾਂ ਉੱਥੇ ਤੇ ਇੱਕ ਬੰਨੇ ਭੈਣ ਜੀ ਗੱਡੀ ਵੇਖੋ ਛੋਟੀ ਵੀ ਚਲੋ ਫੋਰ ਵੀਲ ਡਰਾਈਵ ਲਾ ਲਓ ਹਨਾ, ਸੈਵਨ ਸੀਟਰ ਹੋਊਗੀ ਨਾਈਨ ਸੀਟਰ ਹੋਊਗੀ, ਉਹਦੇ ਵਿੱਚ 15 ਜੀ ਬੈਠੇ ਸੀ ਭੈਣ ਜੀ
ਜੀ
ਇਨਕਲੂਡਿੰਗ ਇਹਦੇ ਗਨਮੈਨ ਦੇ, ਤੇ 15 ਵਿੱਚੋਂ ਉਹ ਜਿਹੜੇ ਗਏ ਆ, ਪਲੱਸ ਦੂਜੇ ਬੰਨੇ ਜਿਹੜਾ ਟਰੱਕ ਆਉਣ ਡਿਆ ਸੀ ਉਹ ਵੀ ਓਵਰਲੋਡ ਸੀ ਓਵਰ ਸਪੀਡ ਸੀ, ਤੀਜਾ ਸਭ ਤੋਂ ਵੱਡਾ ਮੂਰਖ ਜਿਹਨੇ ਸੜਕ ਦੇ ਦੋਹੀਂ ਬੰਨੇ ਵੇਖਿਆ ਨੀ ਭੈਣ ਜੀ, ਟਰੈਕਟਰ ਟਰਾਲੀ ਲਿਆ ਕੇ ਵਿੱਚ ਡਾ ਤਾ, ਉਹ ਆਣ ਕੇ ਟਰੱਕ ਇਹਨਾਂ ਦੇ ਉੱਤੇ ਪਲਟ ਗਿਆ ਫਿਰ ਜੀ ਉਹਨੂੰ ਬਚਾਉਣ ਦੇ ਲਈ। ਤੇ ਇਹਦੀ ਇਹਦੀ ਭੈਣ ਜੀ ਇੱਕ ਮਿੰਟ ਦੇ ਹਾਂਜੀ ਹਾਂਜੀ ਵਿਦ ਇਨ ਇੱਕ ਮਿੰਟ ਇਹ ਬਚਿਆ ਆ ਸਾਡਾ ਮੁੰਡਾ ਜਿਹੜਾ, ਇਹ ਵੀ ਪੀ ਅਗਲੀ ਸੀਟ ਤੇ ਬੈਠਾ ਸੀ ਤੇ ਕਹਿੰਦਾ ਵੀ ਉੱਤੇ ਗੱਡੀ ਦੇ ਉੱਤੇ ਟਰੱਕ ਪਲਟ ਗਿਆ ਸੀ, ਗੱਡੀ ਫਿਸਦੀ ਜਾਣ ਡੀ ਤੇ ਜੇ ਉੱਥੇ ਰੋਡ ਵਰਕ ਚੱਲਣ ਡਿਆ ਸੀ ਤੇ ਜਿਹੜੇ ਨਾਲ ਮੁੰਡੇ ਸੀ ਉਹ ਮੈਨੂੰ ਵਿੱਚੋਂ ਕੱਢ ਕੇ ਨਾ ਸੁੱਟਦੇ, ਤੇ ਇਹਨੇ ਆਪਣੀ ਅੱਖੀ ਭੈਣ ਜੀ ਸਾਰੇ ਉਹ ਵਿੱਚ ਫਿਸਦੇ ਵੇਖੇ ਇੱਕ ਦੂਜੇ ਸਾਰਾ ਪਰਿਵਾਰ ਹੀ ਜਿਹੜਾ ਨਾ, ਤੇ ਉਹ ਵੇਖੋ ਭੈਣ ਜੀ ਉਹ ਸਾਰੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸਿਰਫ ਉਹਨਾਂ ਦੇ ਇੱਕ ਬਜ਼ੁਰਗ ਤੇ ਦੋ ਬੱਚੇ ਆ ਜਿਹੜੇ ਉਸ ਐਕਸੀਡੈਂਟ ਦੇ ਵਿੱਚ ਸੀ, ਤੇ ਬਜ਼ੁਰਗ ਨਾਲ ਨਹੀਂ ਗਿਆ ਉਹ ਤਾਂ ਕਰਕੇ ਬਚ ਗਿਆ, ਸਾਰਾ ਪਰਿਵਾਰ ਹੀ ਭੈਣ ਜੀ ਖਤਮ ਹੋ ਗਿਆ ਉਹਨਾਂ ਦਾ, ਕਿਹੋ ਜਿਹੀ ਹੋਣੀ ਤੇ ਕਿਹੋ ਜਿਹੀਆਂ ਵੋਟਾਂ ਆਈਆਂ ਆ ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਲੈ ਕੇ ਬਹਿ ਗਈਆਂ
ਜੀ। ਬਹੁਤ ਹੀ ਦੁਖਦਾਇਕ ਖਬਰ ਹੈ ਤੇ ਬਹੁਤ ਦਰਦਨਾਕ ਹਾਦਸਾ ਜਿਹੜਾ ਇਹ ਵਾਪਰਿਆ ਜਿਹਦੇ ਵਿੱਚ ਹਨਾ ਪਰਿਵਾਰ ਦਾ ਖਾਤਮਾ ਹੋਇਆ। ਸੋ ਉਹੀ ਜਿਹੜੀ ਸਵੇਰੇ ਅਸੀਂ ਖਬਰਾਂ ਦੇ ਸਿਲਸਿਲੇ ਚ ਵੀ ਗੱਲ ਕਰ ਰਹੇ ਸੀ ਕਿ ਸੜਕੀ ਅੱਤਵਾਦ ਜਿਹੜਾ ਜੀ ਉਹ ਕਿਸ ਤਰ੍ਹਾਂ ਜਾਣ ਦਾ ਖੌਫ ਬਣਿਆ ਹੋਇਆ ਹਨਾ, ਕੋਈ ਰੂਲ ਕਿਸੇ ਦੇ ਲਈ ਵੀ ਉੱਥੇ ਜੇ ਬਣੇ ਹੋਏ ਆ ਤਾਂ ਕੋਈ ਉਹਦੇ ਉੱਤੇ ਅਮਲ ਨਹੀਂ ਕਰ ਰਿਹਾ ਜਾਂ ਸਟ੍ਰਿਕਟਲੀ ਸਖਤੀ ਦੇ ਨਾਲ ਉਹ ਲਾਗੂ ਹੀ ਨਹੀਂ ਕੀਤੇ ਗਏ, ਸਿਰਫ ਚਾਰ ਪੈਸੇ ਇਧਰੋਂ ਫੜ ਕੇ ਚਾਰ ਪੈਸੇ ਉਧਰੋਂ ਫੜ ਕੇ ਹਨਾ ਲੰਘਣ ਦੇਣਾ ਜਿਹੜਾ ਇਹ ਵੀ ਮੈਂ ਆਪ ਦੇਖਿਆ ਜੀ। ਜਦੋਂ ਮੈਂ ਪਿਛਲੇ ਸਾਲ ਪੰਜਾਬ ਜਾਣ ਦਾ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਸਮੇਂ ਮੈਂ ਦੇਖਿਆ ਸੀਗਾ ਕਿ ਉੱਥੇ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਆ ਉਹ ਵੀ ਜੀ ਉਹਨਾਂ ਨੂੰ ਪਤਾ ਆ ਕਿ ਜਿਹੜੇ ਰੂਲ ਭੰਗ ਕਰ ਰਹੇ ਆ ਤੇ ਜਿਹੜੇ ਉਹਨਾਂ ਦੇ ਜਾਣੂ ਆ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੈਨੂੰ ਲੱਗਦਾ ਕਿ ਰੋਕ ਨਹੀਂ ਲਾਉਂਦੇ ਤੇ ਸਿਰਫ ਉਹ ਸਿਰਫ ਸਿਫਾਰਿਸ਼ ਦੇ ਨਾਲ ਜਾਂ ਪੈਸੇ ਦੇ ਨਾਲ ਉਹ ਰੂਲ ਜਿਹੜੇ ਆ ਉਹ ਬ੍ਰੇਕ ਕਰਦੇ ਆ ਤੇ ਸ਼ਰੇਆਮ ਬ੍ਰੇਕ ਕਰਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਪਨਿਸ਼ਮੈਂਟ ਆ ਉਹ ਦਿੱਤੀ ਨਹੀਂ ਜਾਂਦੀ। ਸੋ ਮੈਨੂੰ ਲੱਗਦਾ ਸਖਤੀ ਦੇ ਨਾਲ ਜਦੋਂ ਤੱਕ ਕਾਨੂੰਨ ਲਾਗੂ ਨਹੀਂ ਹੁੰਦਾ ਕੋਈ ਵੀ ਤੇ ਉਦੋਂ ਤੱਕ ਇਹੋ ਜਿਹੜਾ ਅਪਰਾਧ ਦੀ ਬਿਰਤੀ ਵਾਲਾ ਜਿਹੜਾ ਉੱਥੇ ਮਾਹੌਲ ਆ ਉਹ ਬਣਿਆ ਹੀ ਰਹਿਣਾ ਹਨਾ। ਸੋ ਇਹ ਵੀ ਇੱਕ ਤਰ੍ਹਾਂ ਦਾ ਅਪਰਾਧ ਆ ਜੀ ਜੇਕਰ ਕੋਈ ਰੂਲਸ ਤੋੜ ਕੇ ਹਨਾ ਤੇ ਚਾਹੇ ਉਹ ਕਾਨੂੰਨ ਭੰਗ ਕਰਕੇ ਕਿਸੇ ਦੀ ਮੌਤ ਦਾ ਕਾਰਨ ਬਣਦਾ ਆ ਤੇ ਉਹਦੇ ਲਈ ਦੇਖੋ ਇੱਕ ਨੀ ਦੋ ਨੀ ਹਨਾ ਤੇ ਇਕੱਠੀਆਂ 11-11 ਇਕੱਠੀਆਂ 10-10 ਇਕੱਠੀਆਂ 5-5 ਮੌਤਾਂ ਜਿਹੜੀਆਂ ਇੱਕ ਹਾਦਸੇ ਦੇ ਵਿੱਚ ਹੋਣੀਆਂ ਇਹ ਵੀ ਬਹੁਤ ਵੱਡੀ ਚਿੰਤਾ ਆ।
ਹਾਂਜੀ ਹਾਂਜੀ ਇਹਦੇ ਲਈ ਭੈਣ ਜੀ ਸਾਰੇ ਜ਼ਿੰਮੇਵਾਰ ਆ, ਅਸੀਂ ਆਪ ਵੀ ਆ ਉੱਥੇ ਜਾ ਕੇ ਦੇਖ ਲਓ, ਆਪਾਂ ਵੀ ਆ ਸਾਰੇ ਜਾਣੇ ਇੱਥੇ, ਹੁਣ ਇੱਥੇ ਵੀ ਉਹੀ ਸੀਟ ਬੈਲਟਾਂ ਲਾਈ ਦੀਆਂ ਉੱਥੇ ਜਾ ਕੇ ਆਪਾਂ ਨੀ ਲਾਉਂਦੇ ਆਪ ਹੀ ਹਨਾ। ਦੂਜਾ ਮੈਂ ਵੀ ਪਿਛਲੇ ਸਾਲ ਉੱਥੇ ਗਿਆ ਹਾਂ ਤੇ ਅੰਮ੍ਰਿਤਸਰ ਵਿੱਚ ਹੀ ਨਾ ਭੈਣ ਜੀ ਖਾਲਸਾ ਕਾਲਜ ਦੇ ਲਾਗੇ ਇੱਕ ਮੋੜ ਆ ਮੋਹਣੀ ਪਾਰਕ ਦੇ ਲਾਗੇ ਜੇ, ਉਹਦੇ ਵਿੱਚੋਂ ਨਿਕਲ ਕੇ ਜ਼ਿਆਦਾਤਰ ਲੋਕ ਰੋਂਗ ਸਾਈਡ ਤੋਂ ਹੋ ਕੇ ਨਿਕਲ ਕੇ ਜਾਂਦੇ ਆ, ਉੱਥੇ ਕੋਈ ਨੀ ਉੱਥੇ ਕਹਿੰਦਾ ਵੀ ਆਪਾਂ ਐਂ ਦੀ ਚੱਲ ਜਾਂਗੇ। ਤੇ ਮੈਂ ਵੀ ਭਾਜੀ ਮੇਰੇ ਆ ਪੁਲਿਸ ਵਿੱਚ ਹੀ ਨੇ, ਉਹਨਾਂ ਨੂੰ ਮੈਂ ਆਖਿਆ ਵੀ ਇੱਕ ਥ੍ਰੀ ਵੀਲਰ ਆ ਹਨਾ, ਥ੍ਰੀ ਵੀਲਰ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਤੇ ਕਿਸੇ ਕੋਲ ਵੀ ਕੋਈ ਕਾਗਜ਼ੀ ਨਹੀਂ ਹੈਗਾ, ਕਾਗਜ਼ ਪੱਤਰ ਨਹੀਂ ਹੈਗਾ ਭੈਣ ਜੀ, ਈਵਨ ਕਿ ਜ਼ਿਆਦਾਤਰ ਜਿਹੜੇ ਚਲਾਉਂਦੇ ਆ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੈਗੇ। ਮੈਂ ਉਹਨਾਂ ਨੂੰ ਆਖਿਆ ਵੀ ਜੇ ਪੁਲਿਸ ਚ ਆਏ ਤੇ ਇਹ ਕਰ ਸਕਦੀ, ਦੋ ਦਿਨ ਦੇ ਵਿੱਚ ਇਹਨਾਂ ਨੂੰ ਐਮਪੀ ਖਿਲਾਰ ਦੋ ਇੱਕ ਵਾਰੀ ਤੇ ਕੀ ਕਰ ਲੈਣਗੇ। ਤੇ ਉਹ ਕਹਿੰਦੇ ਵੀ ਕਰਨਾ ਕੀ ਆ, ਇਹਨਾਂ ਨੇ ਪੁਲਿਸ ਚਾਹ ਕੇ ਵੀ ਨੀ ਇਹਨਾਂ ਨੂੰ ਰੋਕ ਸਕਦੀ ਭੈਣ ਜੀ ਇਹ ਸਾਰਾ ਕੁਝ ਜਿਹੜਾ, ਕਿਉਂਕਿ ਐਂਡ ਆਫ ਦਾ ਡੇ ਜੇ ਰੋਕਣਗੇ ਇੱਕ ਦਿਨ ਰੋਕਾ ਉਹਨਾਂ ਨੇ ਨਾਲ ਦੀ ਨਾਲ ਹੀ ਸਾਰੀਆਂ ਸੜਕਾਂ ਬਲੋਕ ਕਰ ਦੇਣੀਆਂ ਜਿਹੜਾ ਕਿ ਨਾਰਮਲੀ ਉੱਥੇ ਹੁੰਦਾ ਹਨਾ। ਅੱਜ ਮੈਂ ਆਪ ਵਾਲਾ ਵਾਂ, ਮੈਂ ਕਾਂਗਰਸੀ ਆ, ਮੈਂ ਅਕਾਲੀਆਂ ਆ, ਇਹਨਾਂ ਨੇ ਆ ਮੇਰਾ ਬੰਦੇ ਨੂੰ ਮੈਂ ਜਮਾਤਾ, ਮੈਂ ਸੜਕਾਂ ਬਲੋਕ ਕਰ ਦੂੰਗਾ, ਲੋਕਾਂ ਨੂੰ ਫੜ ਕੇ ਅੱਗੇ ਸੜਕਾਂ ਜਦੋਂ ਬਲੋਕ ਕਰਤੀਆਂ ਪੁਲਿਸ ਨੇ ਉੱਥੇ ਕੀ ਕਰ ਲੈਣਾ, ਉਹਨਾਂ ਕਹਿਣਾ ਕੋਈ ਨੀ ਉੱਠੋ ਜੀ ਜਾਓ ਜੀ। ਈਵਨ ਕਿ ਨੇਤਾ ਜਿਹੜੇ ਉਹ ਵੀ ਉਹਨਾਂ ਨੂੰ ਫੇਰ ਹੁੰਦਾ ਵੀ ਆਪਾਂ ਵੋਟਾਂ ਕਿਹਦੇ ਕੋਲ ਲੈਣੀਆਂ ਆ, ਇਹ ਕੌੜਾ ਸੱਚ ਆ। ਉੱਥੋਂ ਦਾ ਲੋਕ ਨੀ ਉੱਥੇ ਭੈਣ ਜੀ ਚਾਹੁੰਦੇ ਵੀ ਆਪਾਂ ਇਹ ਕੁਝ, ਹੁਣ ਸੜਕਾਂ ਬਣੀਆਂ ਜਿਹੜਾ ਨੈਸ਼ਨਲ ਹਾਈਵੇ ਅੰਮ੍ਰਿਤਸਰ ਤੋਂ ਜਲੰਧਰ ਵਾਲਾ ਆ ਨਾ, ਉਹਦੇ ਉੱਤੇ ਜਾਣ ਡੇ ਹਾਂ ਇੱਕ ਵਾਰ, ਰੋਂਗ ਸਾਈਡ ਤੋਂ ਟਰੈਕਟਰ ਵਾਲਾ ਵੀਰ ਕੋਈ, ਮਗਰ ਤਵੀਆਂ ਪਾਈਆਂ ਉਹਨੇ ਭੈਣ ਜੀ ਟਰੈਕਟਰ ਦੇ ਪਿੱਛੇ, ਤੇ ਰੋਂਗ ਸਾਈਡ ਤੋਂ ਰਾਈਟ ਲੇਨ ਵਿੱਚ ਆਉਣ ਡਿਆ ਪੁੱਠੇ ਬੰਨੇ, ਉੱਥੇ ਹੁਣ ਦੂਜੇ ਬੰਨੇ ਹਾਈਵੇ ਦੇ ਉੱਤੇ ਆ ਗੱਡੀਆਂ, ਇੱਥੇ ਆਪਾਂ ਸਾਰਿਆਂ ਨੂੰ ਪਤਾ ਵੀ ਹਾਈਵੇ ਦੀ ਸਪੀਡ 80 ਕਿਲੋਮੀਟਰ ਪਰ ਆਵਰ ਆ, ਉੱਥੇ ਹਰ ਕੋਈ ਆਪਾਂ ਵੀ ਜਾ ਕੇ ਬੈਠੇ ਹੋਈਏ ਕਹੀਦਾ ਵੀ ਨਾਪ ਹਾਂ ਕਿੱਲੀ ਭਾਰਾ ਕਿੱਥੋਂ ਤੱਕ ਜਾਂਦੀ ਸਪੀਡ ਇਹਦੀ, ਹਨਾ ਸਾਰੇ ਜਾਣੇ ਜ਼ਿਆਦਾਤਰ ਲੋਕ ਵੀ ਜਿੰਨੀ ਉਹਦੀ ਗੱਡੀ ਦਾ ਅੰਤ ਲੈਣ ਤੱਕ ਜਾਈਦਾ, ਤੇ ਜੇ ਉੱਥੋਂ ਦੂਜੇ ਬੰਨੇ ਤੋਂ ਗੱਡੀ ਆਉਣ ਡੇ ਹੋਊਗੀ 100-150 ਦੀ ਸਪੀਡ ਤੇ ਅਗਲੇ ਬੰਨੇ ਟਰੈਕਟ ਵਿੱਚ ਵੱਜੂਗੀ, ਉਹਦਾ ਕੀ ਬਚਣਾ ਭੈਣ ਜੀ?
ਜੀ ਜੀ
ਨਾ ਮੈਨੂੰ ਲੱਗਦਾ ਮੈਂ ਟਾਈਮ ਜ਼ਿਆਦਾ ਲੈ ਗਿਆ ਭੈਣ ਜੀ, ਸ਼ੁਕਰੀਆ ਜੀ, ਟਾਈਮ ਜ਼ਿਆਦਾ ਹੋ ਗਿਆ ਹੈ।
ਕੋਈ ਗੱਲ ਨੀ ਰਾਜਵਿੰਦਰ ਜੀ, ਤੁਸੀਂ ਬਹੁਤ ਸਹੀ ਜਿਹੜਾ ਪੱਖ ਆ ਉਹ ਅਸਲ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਕਸੂਰਵਾਰ ਅਸੀਂ ਸਾਰੇ ਹੀ ਆ, ਜਿੰਨੀਆਂ ਵੀ ਜੇ ਅਸੀਂ ਸਮਾਜਿਕ ਬੁਰਾਈਆਂ ਦੀ ਗੱਲ ਕਰਦੇ ਆ ਜਾਂ ਫਿਰ ਜਿਵੇਂ ਅਸੀਂ ਸੜਕੀ ਅੱਤਵਾਦ ਦੀ ਗੱਲ ਕੀਤੀ ਆ, ਸੋ ਉਹਦੇ ਲਈ ਅਸੀਂ ਸਾਰੇ ਕਸੂਰਵਾਰ ਆ। ਜਦੋਂ ਅਸੀਂ ਸਖਤੀ ਦੇ ਨਾਲ ਚਾਹੁੰਦੇ ਹਾਂ ਵੀ ਜਿਹੜੇ ਕਾਨੂੰਨ ਆ ਉਹ ਲਾਗੂ ਹੋਣ, ਚਾਹੇ ਉਹ ਟ੍ਰੈਫਿਕ ਨਾਲ ਸੰਬੰਧਿਤ ਕਾਨੂੰਨ ਆ, ਹਨਾ, ਤੇ ਟ੍ਰੈਫਿਕ ਦੇ ਵਿੱਚ ਬਿਲਕੁਲ ਗੱਲ ਉਹੀ ਆ ਜਾਂਦੀ ਕਿ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾਉਂਦੇ ਆ, ਕਿਉਂਕਿ ਸਾਡੇ ਉੱਤੇ ਸਾਨੂੰ ਪਤਾ ਆ ਕਿ ਡੰਡਾ ਸਾਡੇ ਉੱਤੇ, ਹਨਾ, ਸਾਡੇ ਉੱਤੇ ਬਹੁਤ ਵੱਡੇ ਵੱਡੇ ਫਾਈਨ ਆ, ਹਨਾ ਜੀ ਜੀ, ਤੇ ਉੱਥੇ ਜਦੋਂ ਅਸੀਂ ਦੇਖਦੇ ਹਾਂ ਜੀ, ਉੱਥੇ ਫਿਰ ਆ ਵੀ ਇੱਕ ਲੁਕਵਾਂ ਪੱਖ ਤੁਸੀਂ ਸਾਡੇ ਸਾਹਮਣੇ ਲਿਆਂਦਾ ਕਿ ਪੁਲਿਸ ਜਿਹੜੀ ਉਹ ਇਸ ਕਰਕੇ ਡਰਦੀ ਆ ਕਿ ਅਗਲੇ ਦਿਨ ਧਰਨਾ ਜਿਹੜਾ ਜੀ ਉਹ ਲੱਗ ਜਾਣਾ, ਹਨਾ, ਸੋ ਰੋਸ ਵਿਖਾਵਾ ਜਿਹੜਾ ਆ ਉਹ ਉੱਥੇ ਹੋਣਾ ਸ਼ੁਰੂ ਹੋ ਜਾਣਾ। ਪਰ ਇਹ ਸੱਚ ਜਿਹੜਾ ਉਹ ਵੀ ਕੋਈ ਕੋਈ ਜਾਣਦਾ, ਅਸਲ ਦੇ ਵਿੱਚ ਸਾਰੇ ਨਹੀਂ ਜਾਣਦੇ, ਪਰ ਸਾਰੇ ਜਿਹੜਾ ਫਿਰ ਕਸੂਰ ਆ ਉਹ ਸਰਕਾਰ ਦਾ ਜਾਂ ਫਿਰ ਪੁਲਿਸ ਦਾ ਹੀ ਕੱਢਦੇ ਆ। ਪਰ ਮੈਨੂੰ ਲੱਗਦਾ ਇਸ ਸਾਰੇ ਹੀ ਅਪਰਾਧ ਦੇ ਵਿੱਚ ਅਸੀਂ ਸਾਰੇ ਹੀ ਅਪਰਾਧੀਆਂ ਸਾਰੇ ਕਸੂਰਵਾਰ ਆ, ਕਿਉਂਕਿ ਜੇ ਅਸੀਂ ਆਪ ਨੀ ਚਾਹੁੰਦੇ ਜੀ ਸੁਧਾਰ ਹੋਵੇ। ਜੀ ਜੀ ਬਿਲਕੁਲ। ਸੋ ਰਾਜਵਿੰਦਰ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੇ।
ਸ਼ੁਕਰੀਆ ਭੈਣ ਜੀ, ਸ਼ੁਕਰੀਆ ਜੀ
ਜੀ। ਮੈਲਬਨ ਤੋਂ ਸਾਡੇ ਨਾਲ ਰਾਜਵਿੰਦਰ ਸਾਂਝ ਪਾ ਰਹੇ ਸੀ ਜੀ ਫੋਨ ਕਾਲ ਦੇ ਜ਼ਰੀਏ, ਤੇ ਦੋਨਾਂ ਪੱਖਾਂ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਸਾਡੇ ਕੋਲ ਬਚਿਆ ਨਹੀਂ ਆ, ਤੇ ਦੋਸਤੋ ਕੱਲ ਜੀ ਜਾਣ ਤੋਂ ਪਹਿਲਾਂ ਇੱਕ ਹੋਰ ਕਾਲ ਜਿਹੜੀ ਆ ਸਾਡੇ ਕਾਲਰ ਜੁੜੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ। ਜੀ ਸੰਦੀਪ ਰਾਏ ਜੀ ਸਾਡੇ ਨਾਲ ਜੁੜੇ ਆ ਜੀ, ਬਹੁਤ ਬਹੁਤ ਸਵਾਗਤ ਸੰਦੀਪ, ਸਤਿ ਸ੍ਰੀ ਅਕਾਲ
ਜੀ। ਮੈਂ ਦੁਬਾਰਾ ਆਇਆ, ਪਹਿਲਾਂ ਤਾਂ ਥੋੜਾ ਐਕਸੀਡੈਂਟ ਬਾਰੇ ਨੀ ਮੈਂ ਕੁਛ ਬੋਲ ਸਕਿਆ ਸੀ। ਮੈਂ ਨਾ ਇੱਕ ਐਕਸਪੀਰੀਅੰਸ ਸ਼ਨੀਵਾਰ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਇੱਥੇ ਦਾ
ਜੀ।
ਮੈਂ ਨਾ ਫਲਮਿੰਟਨ ਮੰਡੀ, ਜਿਹੜਾ ਸਿਡਨੀ ਗਏ ਨਾ ਫਲਮਿੰਟਨ ਮੰਡੀ ਗਿਆ ਪਰਸੋਂ, ਤੇ ਉਹ ਬਹੁਤ ਕਰਾਊਡਿਡ ਹੋ ਜਾਂਦੀ ਆ ਜਦੋਂ ਮਤਲਬ ਸ਼ਨੀਵਾਰ ਨੂੰ ਸਪੈਸ਼ਲੀ
ਜੀ,
ਉੱਥੇ ਜਾ ਕੇ ਫੀਲਿੰਗ ਆ ਜਾਂਦੀ ਹੈ ਕਿ ਅਸੀਂ ਇੰਡੀਆ 'ਚ ਘੁੰਮਦੇ ਆ।
ਅੱਛਾ ਜੀ।
ਉੱਥੇ ਕੋਈ ਕਾਰ ਦਾ ਰੂਲ ਨਹੀਂ ਫੋਲੋ ਹੁੰਦਾ ਜਦੋਂ ਪਾਰਕਿੰਗ 'ਚੋਂ ਨਿਕਲੋ, ਬੰਦਾ ਬੰਦੇ 'ਚ ਵੱਜਦਾ ਆ, ਇੱਕ ਦੂਜੇ ਨੂੰ ਇਹਦੇ ਵਿੱਚ ਟਕਰਾਉਂਦੇ ਆ, ਤਾਂ ਕੋਈ ਸੌਰੀ ਨਹੀਂ ਕਹਿੰਦਾ, ਕੋਈ ਪੁਲਿਸ ਨਹੀਂ ਕਹਿੰਦਾ
ਜੀ।
ਤੇ ਤੁਹਾਨੂੰ ਫੇਰ ਪਤਾ, ਫੇਰ ਤੁਹਾਨੂੰ ਫੇਰ ਪਤਾ ਚੱਲਦਾ ਆ ਕਿ ਪੋਪੂਲੇਸ਼ਨ ਦਾ ਅਸਲੀ ਮਤਲਬ ਕੀ ਹੁੰਦਾ ਆ
ਜੀ। ਇਹ ਵੀ ਇੱਕ ਜਿਹੜਾ ਕੌੜਾ ਸੱਚ ਆ ਜੀ, ਜਿੱਥੇ ਸਾਡਾ ਜਿਹੜਾ ਭਾਈਚਾਰਾ ਉਹ ਵਧਣ ਲੱਗਦਾ।
ਜਦੋਂ ਜਦੋਂ ਵੀ ਇੰਡੀਆ ਦੀ ਫੀਲਿੰਗ ਲੈਣੀ ਹੁੰਦੀ ਮੈਂ ਫਲਮਿੰਟਨ ਮੰਡੀ ਚਲੇ ਜਾਣਾ ਹੁੰਦਾ ਮਹੀਨੇ ਕੁ ਬਾਅਦ
ਜੀ।
ਉੱਥੋਂ ਫਿਰ ਉੱਥੇ ਫਿਰ ਬੱਚਾ ਮੇਰੇ ਨਾਲ ਹੁੰਦਾ, ਉਹਨੂੰ ਬਚਾਈਦਾ ਹੈ ਕਿਤੇ ਇੱਧਰ ਨਾ ਵੱਜ ਜਾਵੇ, ਉਹ ਤਾਂ ਆਪਣਾ ਉਹ ਤਾਂ ਆਸਟ੍ਰੇਲੀਆ 'ਚ ਹੀ ਘੁੰਮਦਾ ਹੁੰਦਾ ਹੈ ਆਪਣੇ ਹਿਸਾਬ ਨਾਲ
ਜੀ ਜੀ ਜੀ।
ਲੇਕਿਨ ਉੱਥੇ ਜਾ ਕੇ ਸਾਨੂੰ ਪਤਾ ਚੱਲਦਾ ਆ ਕਿ ਹਾਂ ਪੋਪੂਲੇਸ਼ਨ ਬਹੁਤ ਵੱਡੀ ਪ੍ਰੋਬਲਮ ਹੈ। ਕਹਿਣਾ ਸੌਖਾ ਆ ਕਿ ਇੰਡੀਆ ਦੇ ਵਿੱਚ ਰੂਲ ਫੋਲੋ ਹੋਣਾ, ਹੁਣ ਉੱਥੇ ਵੀ ਇੱਦਾਂ ਹੁੰਦਾ ਫਿਰ ਭਾਵੇਂ ਤੁਸੀਂ ਕਿਤੇ ਵੀ ਆ।
ਬਿਲਕੁਲ, ਮੈਨੂੰ ਲੱਗਦਾ ਕਿ ਦੇਖੋ ਪਾਪੂਲੇਸ਼ਨ ਜਿਹੜੀ ਆ ਉਹ ਤਾਂ ਵੱਡੀ ਸਮੱਸਿਆ ਹੈ ਹੀ ਆ, ਨਾਲ ਨਾਲ ਸੰਦੀਪ ਜੀ ਆਪਣੇ ਕੁਛ ਫਰਜ਼ ਜਿਹੜੇ ਆ, ਜੇ ਅਸੀਂ ਆਪ ਹਨਾ ਉਹਨਾਂ ਨੂੰ ਸਾਡੇ ਆਪਣੇ ਫਰਜ਼ ਸਮਝ ਕੇ ਨਿਭਾਈਏ, ਤਾਂ ਮੈਨੂੰ ਲੱਗਦਾ ਕਿ ਫਿਰ ਇਹ ਪਾਪੂਲੇਸ਼ਨ ਹੋਣ ਦੇ ਬਾਵਜੂਦ ਵੀ ਉਹਨਾਂ ਬੁਰਾਈਆਂ ਦੇ ਉੱਤੇ ਅਸੀਂ ਜ਼ਰੂਰ ਕਾਬੂ ਕਰ ਸਕਦੇ ਹਾਂ। ਪਰ ਅਸੀਂ ਅਸਲ ਦੇ ਵਿੱਚ ਆਪਣੀ ਫਿਤਰਤ ਨਹੀਂ ਬਦਲਣਾ ਚਾਹੁੰਦੇ, ਅਸੀਂ ਦੂਸਰਿਆਂ ਤੋਂ ਆਸਾਂ ਬਹੁਤ ਕਰਦੇ ਹਾਂ ਪਰ ਆਪਣੇ